309 Markham Road. مزید تفصیلات کے لیے کال کریں 905-455-1666. ٹیلی ٹائم الیکٹرانکس.
لکھ وگدے دریا جہانی اُتے میٹھا شربت نی ایدی آب جہا لکھ سونیاں ناراں پھردیاں نے کتھوں لبنا حسن پنجاب جہا لکھ آون بہاراں ملک بگانے نہیں مہکدا فل گلاب جہا ساری دنیا گھم کے ویکھ لئی نہیں لبیا ملک پنجاب جہا نہیں لبیا دیش پنجاب جہا جو پنجاب دی گل پنجاب پانیاں دی گل کرانگے مہک ریڈیو تے
پنجاب دیاں کھٹیاں میٹھیاں گلاں لے کے جگراج سدھو بڑے مان نال پیش کردے نے ریڈیو پروگرام مہک ہسدا گاندا خوشی مناؤندا مہکا ونڈا مہک
ਪਿੰਡਾਂ ਦੀਆਂ ਸ਼ਹਿਰਾਂ ਦੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ
WTRAM 770 ਰੇਡੀਓ ਪ੍ਰੋਗਰਾਮ ਮਹਿਕ ਨੂੰ ਆਨ ਕਰ ਚੁੱਕੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀ ਆਇਆਂ. ਅੱਜ ਦਿਨ ਸੋਮਵਾਰ ਜੁਲਾਈ ਮਹੀਨੇ ਦੀ 8 ਤਰੀਕ ਸਾਲ 2019 ਵਿੱਚ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ. ਅੱਜ ਦਾ ਬਾਹਰਲਾ ਟੈਂਪਰੇਚਰ 26 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤੇ 8 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ. ਰੇਡੀਓ ਪ੍ਰੋਗਰਾਮ ਉਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਦਲੀਸ ਤੇ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ. ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਹੋ ਤੇ ਸਾਡਾ ਮਹਿਕ ਟੈਲੀਵਿਜ਼ਨ 24 ਘੰਟੇ 7 ਦਿਨ IPTV ਤੇ ਉਸਦਾ ਵੀ ਤੁਸੀਂ ਆਨੰਦ ਮਾਣਦੇ ਹੋ. ਸੋ ਰੇਡੀਓ ਪ੍ਰੋਗਰਾਮ ਦੇ ਵਿੱਚ ਕਮਲ ਜੀ ਹਮੇਸ਼ਾ ਪ੍ਰੋਗਰਾਮ ਪੇਸ਼ ਕਰਦੇ ਨੇ ਔਰ ਅੱਜ ਮੇਰੀ ਡਿਊਟੀ ਲੱਗੀ ਆ ਔਰ ਕਮਲ ਜੀ ਕਿਤੇ ਬਿਜ਼ੀ ਨੇ ਔਰ ਮੈਂ ਤੁਹਾਡੇ ਨਾਲ ਪੂਰੇ 1 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਔਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ. ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਪਹੁੰਚੇ ਹੋਏ ਨੇ. ਇਹਨਾਂ ਦਾ ਨਾਮ ਹੈ ਨਿਪਿੰਦਰ ਬਰਾੜਚੀ. ਨਪਿੰਦਰ ਜੀ ਨੂੰ ਵੀ ਅਸੀਂ ਜੀ ਆਇਆਂ ਆਖਾਂਗੇ. ਉਸ ਤੋਂ ਬਾਅਦ ਮੇਲੇ ਕੈਨੇਡਾ ਡੇ ਮੇਲਾ ਐਂਡ ਟਰੱਕ ਸ਼ੋ ਕੈਨੇਡਾ ਡੇ ਕਾਰਨੀਵਲ ਹੋਇਆ ਔਰ ਕੈਨੇਡਾ ਡੇ ਕਾਰਨੀਵਲ ਹੋਣ ਤੋਂ ਬਾਅਦ ਕਿਉਂਕਿ ਸੈਚਰਡੇ ਸੀ ਔਰ ਹੋਣ ਤੋਂ ਬਾਅਦ ਪਹਿਲਾ ਦਿਨ ਆ ਮੇਰਾ ਰੇਡੀਓ 'ਤੇ ਔਰ ਇਹਦੇ ਨਾਲ ਨਾਲ ਅਸੀਂ ਪਹਿਲਾਂ ਹੀ ਧੰਨਵਾਦ ਕਰਨਾ ਚਾਹਵਾਂਗੇ ਸਾਡੇ ਸਾਰੇ ਸਰੋਤਿਆਂ ਦਾ ਕਿ ਜਿਨ੍ਹਾਂ ਨੇ ਇਸ ਮੇਲੇ ਨੂੰ ਭਰਮਾ ਹੰਗਾਰਾ ਦਿੱਤਾ. ਉਸ ਤੋਂ ਪਹਿਲਾਂ ਧੰਨਵਾਦ ਕਰਨ ਤੋਂ ਪਹਿਲਾਂ ਮੈਂ ਨਪਿੰਦਰ ਜੀ ਨੂੰ ਵੀ ਵੈਲਕਮ ਕਰ ਲਵਾਂ. ਨਪਿੰਦਰ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ.
ਬਹੁਤ ਬਹੁਤ ਸ਼ੁਕਰੀਆ ਜੀ ਸਿੰਘ ਸਾਹਿਬ, ਤੁਹਾਡਾ ਔਰ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ. ਔਰ ਅੱਜ ਪਹਿਲੀ ਵਾਰ ਮਹਿਕ ਜਿਹੜਾ ਰੇਡੀਓ ਉਹਦੇ ਸਟੂਡੀਓ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਜਿਹੜੇ ਸਰੋਤੇ ਨੇ ਉਹਨਾਂ ਦੇ ਰੂਬਰੂ ਅੱਜ ਤੁਹਾਡੇ ਕੋਲੇ ਬੈਠ ਕੇ ਹੋ ਰਹੇ ਹੈ, ਬਹੁਤ ਬਹੁਤ ਸ਼ੁਕਰੀਆ.
ਜੀ ਹਾਂ, ਸਾਡੇ ਨਾਲ ਫੇਸਬੁੱਕ ਦੇ ਵੀ ਬਹੁਤ ਸਾਰੇ ਜਿਹੜੇ ਲਿਸਨਰ ਦਰਸ਼ਕ ਆ ਸਾਡੇ ਨਾਲ ਜੁੜੇ ਹੋਏ ਨੇ ਔਰ ਇਹਨਾਂ ਨੂੰ ਵੀ ਅਸੀਂ ਜੀ ਆਇਆਂ ਆਖਦੇ ਹਾਂ. ਸੋ ਨਪਿੰਦਰ ਬਰਾੜ ਜੀ, ਮੈਂ ਦੱਸਦਿਆਂ ਕਿ ਪਹਿਲਾਂ ਸਾਡੇ ਨਾਲ ਐਜ ਏ ਗੈਸਟ ਮੁਖਾਤਬ ਹੁੰਦੇ ਸੀ ਔਰ ਇਸ ਟਾਈਮ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ. ਇਹਨਾਂ ਨਾਲ ਵਾਹਵਾ ਸਾਰੀਆਂ ਗੱਲਾਂ ਅੱਜ ਖੁੱਲ੍ਹ ਕੇ ਕਰਾਂਗੇ. ਸਟੂਡੀਓ ਦਾ ਨੰਬਰ ਹੈ 416-16-6-17-78. ਜੇ ਕੋਈ ਵੀ ਤੁਹਾਡੇ ਮਨ ਦੇ ਵਿੱਚ ਖਿਆਲ ਹੋਵੇ, ਕਿਉਂਕਿ ਨਪਿੰਦਰ ਬਰਾੜ ਇੱਕ ਉਹ ਬੁਲੰਦ ਆਵਾਜ਼ ਆ ਜਿਹੜੀ ਆਵਾਜ਼ ਨੂੰ ਪੰਜਾਬ ਦਾ ਕੀ ਪੰਜਾਬ ਤੋਂ ਬਾਹਰ ਵਾਸਤੇ ਲੋਕ ਆ ਜਿਹੜੇ ਬੱਚਾ ਬੱਚਾ ਜਾਣੂ ਆ ਕਿ ਇਹਨਾਂ ਨੇ ਕਿਹੋ ਜਿਹੀਆਂ ਸਟੋਰੀਆਂ ਜਿਹੜੀਆਂ ਕੱਢ ਕੇ ਕਿਹੋ ਜਿਹਾ ਸੱਚ ਬੋਲਦੇ ਨੇ ਔਰ ਕਿਹੋ ਜਿਹੇ ਜਿਹੜੇ ਆ ਮੰਤਰੀ ਸਾਹਿਬਾਨ ਨਾਲ ਗੱਲਬਾਤ ਕਰਕੇ ਉਹਨਾਂ ਦੇ ਅੰਦਰਲਾ ਜਿਹੜਾ ਸੱਚ ਆ ਉਹ ਬਾਹਰ ਕੱਢਦੇ ਨੇ. ਔਰ ਮੈਨੂੰ ਤਕਰੀਬਨ ਸਾਰੀਆਂ ਨਪਿੰਦਰ ਜੀ ਤੁਹਾਡੀਆਂ ਇੰਟਰਵਿਊ ਸੁਣਨ ਦਾ ਮੌਕਾ ਮਿਲਦਾ ਔਰ ਕਈ ਵਾਰੀ ਤਾਂ ਇੱਦਾਂ ਲੱਗਦਾ ਕਿ ਤੁਹਾਡੇ ਨਾਲ ਜਿਹੜੇ ਆ ਮੰਤਰੀ ਆ ਕਦੀ ਗੁੱਸੇ ਹੀ ਨਾ ਹੋ ਜਾਣ.
ਨਹੀਂ ਬਿਲਕੁਲ ਸਿੰਘ ਸਾਹਿਬ, ਕਿ ਥੋੜ੍ਹਾ ਜਿਹਾ ਸੱਚ ਬੋਲਣਾ ਔਖਾ ਜ਼ਰੂਰ ਹੁੰਦਾ ਹੈ, ਪਰ ਜੇ ਆਪਾਂ ਸੱਚ ਬੋਲਦੇ ਹਾਂ ਤਾਂ ਸਾਥ ਆਪਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਸਾਡੇ ਦਰਸ਼ਕ ਨੇ ਸਰੋਤੇ ਨੇ ਉਹ ਬਹੁਤ ਦਿੰਦੇ ਨੇ. ਔਰ ਕਿਸੇ ਵੀ ਜਰਨਲਿਸਟ ਦੇ ਲਈ ਜਾਂ ਫਿਰ ਕਿਸੇ ਵੀ ਉਸ ਸ਼ਖਸ ਦੇ ਲਈ ਜਿਹੜਾ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ, ਮੈਨੂੰ ਲੱਗਦਾ ਕਿ ਆਵਾਜ਼ ਚੁੱਕਣੀ ਜਾਂ ਗੱਲ ਕਰਨੀ ਉਦੋਂ ਔਖੀ ਨਹੀਂ ਲੱਗਦੀ ਜਦੋਂ ਉਹਦੇ ਨਾਲ ਲੋਕ ਖੜ੍ਹੇ ਹੋਣ. ਤਾਂ ਜਿਹੜੇ ਲੋਕ ਪਿਆਰ ਕਰਦੇ ਨੇ, ਜਦੋਂ ਉਹਨਾਂ ਦੀ ਹੌਸਲਾ ਅਫਜ਼ਾਈ ਮਿਲਦੀ ਹੈ, ਜਦੋਂ ਉਹ ਐਪਰੀਸ਼ੀਏਟ ਕਰਦੇ ਨੇ ਤੁਹਾਡੇ ਕੰਮ ਨੂੰ, ਤਾਂ ਫਿਰ ਉਹ એનર્ਜੀ ਜਿਹੜੀ ਆਪਣੇ ਆਪ ਅੰਦਰ ਆ ਜਾਂਦੀ ਹੈ. ਤੇ ਜਦੋਂ ਤੁਸੀਂ ਇੰਨੇ ਲੱਖਾਂ ਲੋਕਾਂ ਦੀ ਜਿਹੜੀ એનર્ਜੀ ਦੇ ਨਾਲ ਕੰਮ ਕਰਦੇ ਹੋ, ਤਾਂ ਜਿਹੜਾ ਸਾਹਮਣੇ ਵਾਲਾ ਉਹ ਥੋੜਾ ਜਿਹਾ ਡਾਊਨ ਪੈ ਜਾਂਦਾ
ਜੀ. ਸੋ ਮੈਂ ਇੱਕ ਵਾਰ ਫਿਰ ਧੰਨਵਾਦ ਕਰਦੇ ਆ ਜਿੰਨੇ ਵੀ ਤੁਸੀਂ ਸਾਰੇ ਪਹੁੰਚੇ ਸੀ ਉਹਨਾਂ ਦਾ ਮੇਲੇ ਦੇ ਉੱਪਰ, ਔਰ ਇਸ ਦੇ ਨਾਲ ਨਾਲ ਸਾਰੇ ਸਪੌਂਸਰ ਸਾਹਿਬਾਨ ਕਿਸਾਨਾਂ ਦਾ ਧੰਨਵਾਦ ਕਿ ਇਸ ਮੇਲੇ ਨੂੰ ਪੂਰਾ ਬੁਲੰਦੀਆਂ 'ਤੇ ਤੁਸੀਂ ਲੈ ਗਏ ਔਰ ਮੇਲਾ ਜਿਹੜਾ ਇੱਕ ਤੁਹਾਡਾ ਆਪਣਾ ਮੇਲਾ ਬਣਿਆ ਔਰ ਬੱਚਿਆਂ ਦਾ ਸਪੈਸ਼ਲ ਤੌਰ 'ਤੇ ਧੰਨਵਾਦ ਕਿ ਬੱਚਿਆਂ ਨੂੰ ਜਿਹੜਾ ਜੋ ਅਸੀਂ ਕਿਹਾ ਸੀ ਉਹ ਕੀਤਾ ਕਿ ਟੋਆਏ ਜਿਹੜੇ ਆ ਖਿਡੌਣੇ ਜਿਹੜੇ ਆ ਕੋਸ਼ਿਸ਼ ਕੀਤੀ ਕਿ ਇਕੱਲੇ ਇਕੱਲੇ ਬੱਚੇ ਨੂੰ ਟੋਆਏ ਜਿਹੜੇ ਉਹ ਵੰਡੇ ਜਾਣ ਔਰ ਵੰਡੇ ਵੀ ਗਏ ਔਰ ਬੱਚੇ ਖੁਸ਼ ਵੀ ਨੇ ਔਰ ਕਿਉਂਕਿ ਫੀਡਬੈਕ ਆਉਂਦੀ ਹੈ ਜਦੋਂ ਔਰ ਬੱਚੇ ਆਪ ਖੁਦ ਥੈਂਕ ਯੂ ਕਰਦੇ ਆ ਕਿ ਅੰਕਲ ਅਸੀਂ ਮੇਲੇ 'ਤੇ ਗਏ ਸੀਗੇ
ਮੈਂ ਵੀ ਉੱਥੇ ਦੇਖ ਰਿਹਾ ਸੀ ਸਾਹਿਬ ਕਿ ਖਿਡੌਣੇ ਜਦੋਂ ਵੰਡੇ ਜਾ ਰਹੇ ਸੀ ਬੱਚੇ ਤਾਂ ਬੱਚੇ ਪਰ ਉਹਨਾਂ ਦੇ ਨਾਲ ਜਿਹੜੇ ਮਾਪੇ ਆਏ ਹੋਏ ਸੀ ਉਹ ਚਾਹੇ ਉਹ ਲੇਡੀਜ਼ ਉਹਨਾਂ ਦੀਆਂ ਮਾਵਾਂ ਹੋਣ ਚਾਹੇ ਉਹਨਾਂ ਦੇ ਫਾਦਰ ਹੋਣ ਦਾਦਾ ਦਾਦੀ ਹੋਣ ਤਾਂ ਉੱਥੇ ਵਾਕਈ ਇੱਕ ਜਿਹੜਾ ਅਸਲੀ ਮੇਲੇ ਵਾਲਾ ਮਾਹੌਲ ਬਣ ਗਿਆ ਸੀ ਕਿ ਸਾਰੇ ਟੋਆਏ ਲੈਣ ਦੇ ਲਈ ਅੱਗੇ ਅੱਗੇ ਹੋ ਰਹੇ ਸੀ ਔਰ ਉੱਥੇ ਝੁਰਮੁਟ ਪੈ ਗਿਆ ਪੂਰਾ ਔਰ ਮੈਂ ਵੀ ਦੇਖ ਕੇ ਇੱਕ ਮਜ਼ੇਦਾਰ ਮਾਹੌਲ ਸੀ ਉੱਥੇ
ਜੀ ਸੋ ਇਹ ਸੀ ਮੇਲੇ ਦੀਆਂ ਗੱਲਾਂ ਬਾਤਾਂ ਅਤੇ ਹੁਣ ਮੈਂ ਗੱਲਾਂ ਕਰਾਂਗਾ ਤੁਹਾਡੇ ਨਾਲ ਜੇ ਅੱਜ ਮੇਰੇ ਕਿੰਨੇ ਕੁ ਲਿਸਨਰ ਆ ਔਰ ਕੀ ਤੁਸੀਂ ਵਿਚਾਰ ਕਦੀ ਨਪਿੰਦਰ ਬਰਾੜ ਨੂੰ ਫੇਸਬੁੱਕ ਦੇ ਰਾਹੀਂ ਜਾਂ ਫਿਰ ਨਿਊਜ਼ 18 ਦੇ ਰਾਹੀਂ ਇਹਨਾਂ ਦੀ ਕੋਈ ਇੰਟਰਵਿਊ ਦੇਖੀ ਆ ਜਾਂ ਸੁਣੀ ਆ ਔਰ ਇਹ ਕਿਹੋ ਜਿਹੇ ਸਵਾਲ ਚੱਕਣ ਕਿਉਂਕਿ ਇਹਨਾਂ ਨਾਲ ਮੈਂ ਪੰਜਾਬ ਦੀਆਂ ਅੱਜ ਗੱਲਾਂ ਕਰਨੀਆਂ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮਸਲੇ ਨੇ ਅਤੇ ਇਹ ਪੰਜਾਬ ਦੀ ਤੁਸੀਂ ਕੋਈ ਸੁਨੇਹਾ ਇਹਨਾਂ ਨੂੰ ਦਿਓ ਕਿਉਂਕਿ ਇਹ ਬਹੁਤ ਵਧੀਆ ਜ਼ਰੀਆ ਹੈ ਤੁਸੀਂ ਆਮ ਤੌਰ 'ਤੇ ਸਾਨੂੰ ਕਹਿੰਦੇ ਰਹਿੰਦੇ ਕਿਉਂਕਿ ਅਸੀਂ ਕਦੀ ਕਦਾਈ ਇੰਟਰਵਿਊ ਕਰਦੇ ਹਾਂ ਜਿਹੜੇ ਲੀਡਰ ਸਾਹਿਬਾਨਾਂ ਦੀ ਔਰ ਸਾਡੇ ਕੋਲ 5 ਤੋਂ 7 ਮਿੰਟ ਹੀ ਹੁੰਦੇ ਆ ਉਹਨਾਂ ਨੂੰ ਸਵਾਲ ਪੁੱਛਣ ਦੇ ਬਾਰੇ ਕੋਸ਼ਿਸ਼ ਕਰਦੇ ਹਾਂ ਅਸੀਂ ਵੀ ਪਰ ਇਹਨਾਂ ਨੇ ਹਰ ਰੋਜ਼ ਇੰਟਰਵਿਊਆਂ ਕਰਨੀਆਂ ਔਰ ਇਹਨਾਂ ਨੂੰ ਤੁਹਾਡੇ ਮਨ ਦੇ ਵਿੱਚ ਕੋਈ ਪੰਜਾਬ ਪ੍ਰਤੀ ਵਿਚਾਰ ਹੋਣ ਕਿ ਕਿਹੋ ਜਿਹਾ ਤੁਸੀਂ ਸਵਾਲ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਕਰ ਸਕਦੇ ਹਾਂ ਜਾਂ ਫਿਰ ਜਿਹੜੇ ਹੋਰ ਲੀਡਰ ਨੇ ਜਾਂ ਮਨਪ੍ਰੀਤ ਬਾਦਲ ਜੀ ਨੇ ਵਿੱਤ ਮੰਤਰੀ ਨੇ ਜਾਂ ਫਿਰ ਕੋਈ ਉੱਥੇ ਟ੍ਰੈਫਿਕ ਕੰਟਰੋਲ ਵਾਲੇ ਨੇ ਜਾਂ ਜੇਲ੍ਹ ਮੰਤਰੀ ਨੇ ਜਾਂ PWD ਵਾਲੇ ਨੇ ਵੱਖਰੇ ਵੱਖਰੇ ਮੰਤਰੀ ਨੇ ਅਤੇ ਉਹਨਾਂ ਨਾਲ ਤੁਸੀਂ ਗੱਲਾਂ ਬਾਤਾਂ ਕਰਦੇ ਰਹੇ ਨੇ ਸੋ ਮੈਂ ਵੀ ਤੁਹਾਡੇ ਨਾਲ ਗੱਲਾਂ ਕਰੂੰਗਾ ਅਤੇ ਮੈਂ ਮੇਰੇ ਲਿਸਨਰਸ ਨੂੰ ਵੀ ਕਹੂੰਗਾ ਕਿ ਜੇ ਤੁਹਾਡੇ ਤੁਸੀਂ ਕਾਲ ਕਰ ਸਕਦੇ ਹਾਂ ਕਿ ਨਪਿੰਦਰ ਬਰਾੜ ਜੀ ਜਿੱਥੇ ਵਧੀਆ ਤਾਂ ਹੈ ਹੀ ਉਹਨੂੰ ਹੋਰ ਵੀ ਤੁਹਾਡੇ ਜਿਹੜੇ ਸਵਾਲ ਤੁਹਾਡੇ ਮਨ ਦੇ ਵਿੱਚ ਆ ਜਿਹੜੇ ਉਹ ਪੰਜਾਬ ਦੇ ਉਹਨਾਂ ਜਿਹੜੇ ਆਗੂ ਨੇ ਲੀਡਰ ਨੇ ਉਹਨਾਂ ਕੋਲ ਕਿੱਦਾਂ ਲਿਜਾ ਸਕਦੇ ਨੇ
ਬਿਲਕੁਲ ਸੁਸਾ ਕਿਉਂਕਿ ਅਸੀਂ ਕੀ ਹਾਂ ਜਰਨਲਿਸਟ ਹੈ ਕਿ ਸਾਡੀ ਡਿਊਟੀ ਕੀ ਆ ਡਿਊਟੀ ਸਾਡੀ ਇਹੀ ਹੈ ਕਿ ਆਮ ਲੋਕਾਂ ਦੀ ਆਵਾਜ਼ ਜਿਹੜੇ ਸ਼ਾਇਦ ਸਿੱਧੇ ਤੌਰ 'ਤੇ ਕਿਸੇ MP ਨੂੰ ਜਾਂ ਮਿਨਿਸਟਰ ਨੂੰ ਜਾਂ ਸਰਕਾਰ ਨੂੰ ਸਿੱਧੇ ਤੌਰ 'ਤੇ ਸਵਾਲ ਨਹੀਂ ਕਰ ਸਕਦੇ ਉਹਨਾਂ ਦੀ ਆਵਾਜ਼ ਪਹੁੰਚਾਉਣਾ ਅਸਲੀ ਸਾਡੀ ਡਿਊਟੀ ਇਹੀ ਹੈ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਔਰ ਉਹਦੇ 'ਤੇ ਅਸਰ ਤਾਂ ਕਿ ਹੋਵੇ ਤਾਂ ਸ਼ਾਇਦ ਜਿਹੜੇ ਲੋਕ ਸਿੱਧੇ ਤੌਰ 'ਤੇ ਨਹੀਂ ਕਰ ਸਕਦੇ ਉਹ ਮੈਂ ਕਹਿੰਦਾ ਕਿ ਬੰਦਾ ਹਰ ਰੋਜ਼ ਸਿੱਖਦਾ ਤਾਂ ਕੋਸ਼ਿਸ਼ ਮੈਂ ਵੀ ਕਰ ਰਿਹਾ ਪੱਤਰਕਾਰਤਾ ਦਾ ਵਿਦਿਆਰਥੀ ਹਾਂ ਮੈਂ ਵੀ ਹਲੇ ਸਾਰੇ ਵਿਦਿਆਰਥੀ ਹੁੰਦੇ ਨੇ ਜਿੰਨੀ ਦੇਰ ਸਿੱਖਦੇ ਨੇ ਤਾਂ ਚਾਹੂੰਗਾ ਕਿ ਮੈਨੂੰ ਥੋੜ੍ਹਾ ਗਾਈਡ ਜ਼ਰੂਰ
ਨਪਿੰਦਰ ਜਦੋਂ ਤੁਸੀਂ ਆਪਣੇ ਨਾਲ ਰੇਡੀਓ ਦੇ ਰਾਹੀਂ ਗੱਲਬਾਤ ਕਰਦੇ ਸੀ ਉਦੋਂ ਆਪਣੀ ਟੀਮ ਦੇ ਮੈਂਬਰ ਵਜੋਂ ਪੇਸ਼ ਹੁੰਦੇ ਆ ਬਟ ਇਸ ਟਾਈਮ ਤੁਸੀਂ ਐਜ਼ ਏ ਇੱਕ ਮੀਡੀਆਕਾਰ ਦੇ ਨਾਲ ਤੁਸੀਂ ਐਜ਼ ਏ ਮੀਡੀਆਕਾਰ ਬੈਠੇ ਹੋ ਔਰ ਮੈਂ ਤੁਹਾਨੂੰ ਸਵਾਲ ਪੁੱਛੂੰਗਾ ਇੱਕ ਮੇਰੇ ਵੱਲੋਂ ਧੱਬਾ ਲੱਗਦਾ ਇੰਡੀਆ ਦੇ ਮੀਡੀਆ 'ਤੇ ਕਿ ਉਹ ਵਕਾਊ ਮੀਡੀਆ ਹੈ ਔਰ ਉਹਦੇ ਵਿੱਚ ਕਿਉਂ ਕਿਉਂਕਿ ਰਿਪੋਰਟਾਂ ਤੁਸੀਂ ਪੇਸ਼ ਕਰਨੀਆਂ ਇੰਟਰਵਿਊਆਂ ਤੁਸੀਂ ਕਰਨੀਆਂ ਔਰ ਕੀ ਵਾਕਿਆ ਵਕਾਊ ਹੈ
ਬਿਲਕੁਲ ਤੁਹਾਡਾ
ਬੋਲੀ ਬੋਲਦੇ ਹਾਂ ਸਰਕਾਰਾਂ ਦੀ
ਦੇਖੋ ਇਸ ਗੱਲ ਤੋਂ ਮੁਣਕਰ ਨਹੀਂ ਹੋਇਆ ਜਾ ਸਕਦਾ ਕਿ ਦੇਸ਼ ਦਾ ਮੀਡੀਆ ਹਿੰਦੁਸਤਾਨ ਦਾ ਮੀਡੀਆ ਕਿਸੇ ਦੇ ਦਬਾਅ ਹੇਠ ਕੰਮ ਨਹੀਂ ਕਰ ਰਿਹਾ ਇਸ ਤੋਂ ਮੁਣਕਰ ਨਹੀਂ ਹੋਇਆ ਜਾ ਸਕਦਾ ਕਰ ਰਿਹਾ ਦਬਾਅ ਦੇ ਹੇਠ ਕਿਉਂਕਿ ਇੱਕ ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਕਿ ਛੋਟਾ ਜਿਹਾ ਬੱਚਾ ਵੀ ਸਾਫ਼ ਤੌਰ 'ਤੇ TV ਦੇਖ ਕੇ ਦੱਸ ਦੂਗਾ ਕਿ ਜੀ ਕਿਸ ਤਰ੍ਹਾਂ ਦੀ ਐਂਕਰ ਬੋਲੀ ਬੋਲਦੇ ਆ ਕਈ ਐਂਕਰ ਤਾਂ ਮੈਂ ਸ਼ਰਮ ਨਹੀਂ ਮਹਿਸੂਸ ਕਰੂੰਗਾ ਕਈ ਐਂਕਰ ਮੈਂ ਖੁਦ TV ਦੇਖਣਾ ਸ਼ਾਇਦ ਮੈਂ ਬਹੁਤ ਘੱਟ ਕਰ ਦਿੱਤਾ ਕਈ ਐਂਕਰ ਇਸ ਤਰ੍ਹਾਂ ਬੋਲ ਰਹੇ ਹੁੰਦੇ ਆ ਕਿ ਉਹ ਕਿਸੇ ਪਾਰਟੀ ਦੇ ਬੁਲਾਰੇ ਹੋਣ ਖਾਸ ਕਰਕੇ ਸਰਕਾਰ ਦੇ ਜੇ ਮੈਂ ਸਿੱਧੇ ਤੌਰ 'ਤੇ ਕਹਿ ਦੇਣਾ ਕਿ ਦੇਸ਼ ਦੇ ਵਿੱਚ BJP ਸਰਕਾਰ ਹੈ ਤਾਂ ਕਈ ਐਂਕਰ ਇਸ ਤਰ੍ਹਾਂ ਦੀ ਬੋਲੀ ਬੋਲਦੇ ਆ ਕਿ ਸਰਕਾਰ ਦਾ ਬੁਲਾਰਾ ਉੱਥੇ ਆਵੇ ਜਾਂ ਨਾ ਆਵੇ ਵਿਰੋਧੀ ਪਾਰਟੀਆਂ ਦੇ ਨਾਲ ਇਸ ਤਰ੍ਹਾਂ ਦਾ ਉਹਨਾਂ ਦਾ ਬਿਹੇਵ ਹੁੰਦਾ ਤਾਂ ਮੈਨੂੰ ਲੱਗਦਾ ਉੱਥੇ ਪੱਤਰਕਾਰਤਾ ਮਰ ਜਾਂਦੀ ਹੈ ਅਤੇ ਜਦੋਂ ਪੱਤਰਕਾਰਤਾ ਮਰ ਜਾਂਦੀ ਹੈ ਤਾਂ ਆਮ ਲੋਕਾਂ 'ਤੇ ਉਹ ਆਮ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਅੱਗੇ ਹੋਏਗਾ ਕੀ ਦੇਸ਼ ਦਾ ਬਣੇਗਾ ਕੀ ਜਦੋਂ ਜਿਹੜੇ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਨੇ ਅਗਰ ਉਹੀ ਸਰਕਾਰ ਦੇ ਪਿੱਠੂ ਬਣ ਜਾਣਗੇ ਤਾਂ ਅੱਗੇ ਬਣੇਗਾ ਕੀ ਪਰ ਐਸਾ ਨਹੀਂ ਹੈ ਕਿ ਸਾਰੇ ਥੱਲੇ ਲੱਗ ਜਾਂਦੇ ਨੇ ਜਾਂ ਸਾਰਾ ਮੀਡੀਆ ਵਕਾਊ ਆ ਹਰ ਕੰਮ ਦੇ ਵਿੱਚ ਹਰ ਫੀਲਡ ਦੇ ਵਿੱਚ ਕੁਝ ਲੋਕ ਚੁਣਿੰਦਾ ਲੋਕ ਹੁੰਦੇ ਨੇ ਕਾਲੀਆਂ ਪੇਡਾਂ ਹੁੰਦੀਆਂ ਨੇ ਜਾਂ ਵਕਾਊ ਹੁੰਦੇ ਨੇ ਤਾਂ ਕਿਉਂਕਿ ਪੈਸਾ ਕਹਿੰਦੇ ਕਿ ਪੈਸੇ ਦੀ ਖੇਡ ਅੱਜ ਕੱਲ੍ਹ ਤਾਂ ਜ਼ਿਆਦਾਤਰ ਜੋ ਦੇਖਣ ਨੂੰ ਮਿਲਦਾ ਇਸ ਤਰ੍ਹਾਂ ਦੇ ਹੈਗੇ ਨੇ ਪਰ ਨੋ ਡਾਊਟ ਕਿ ਅੱਛੇ ਜਰਨਲਿਸਟ ਵੀ ਹੈਗੇ ਨੇ ਅੱਛੇ ਅਦਾਰੇ ਵੀ ਹੈਗੇ ਨੇ ਔਰ ਜਿਹੜੇ ਪੁਰਾਣੇ ਜਰਨਲਿਸਟ ਨੇ ਉਹਨਾਂ ਦੇ ਵਿੱਚ ਵੀ ਕਈ ਇਹਨਾਂ ਬਲੈਕਲਿਸਟਡ ਦੇ ਵਿੱਚ ਵੀ ਨੇ ਅਤੇ ਕਈ ਅੱਛਾ ਕੰਮ ਵੀ ਕਰ ਰਹੇ ਨੇ ਤਾਂ ਹਰ ਪਾਸੇ ਹਰ ਤਰ੍ਹਾਂ ਦੇ ਸ਼ਖਸ ਹੁੰਦੇ ਨੇ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਵੀ ਰਵਾਂਗੇ ਔਰ ਨਾ ਹੀ ਸਾਡੇ ਅਦਾਰੇ ਨਿਊਜ਼ 18 ਨੇ ਨਿਊਜ਼ 18 ਪੰਜਾਬ ਜਿਹੜੇ ਲੋਕ ਸਾਡੇ TV 'ਤੇ ਦੇਖਦੇ ਆ ਜਾਂ ਫੇਸਬੁੱਕ 'ਤੇ ਵੀ ਦੇਖਦੇ ਆ ਡਿਜੀਟਲ ਪਲੇਟਫਾਰਮ 'ਤੇ ਦੇਖਦੇ ਆ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਸਫਾਈ ਵੀ ਦੇਣੀ ਨਹੀਂ ਬਣਦੀ ਕਿ ਅਸੀਂ ਨਿਰਪੱਖ ਹੋ ਕੇ ਚੱਲਦੇ ਹਾਂ, ਚਾਹੇ ਉਹ ਸਰਕਾਰ ਦਾ ਪੱਖ ਹੈ, ਚਾਹੇ ਉਹ ਅਕਾਲੀ ਦਲ ਦਾ ਪੱਖ ਹੈ, ਚਾਹੇ ਉਹ ਬੀਜੇਪੀ ਦਾ ਪੱਖ ਹੈ, ਚਾਹੇ ਆਮ ਆਦਮੀ ਦਾ ਪੱਖ ਹੈ, ਸਾਡਾ ਰਵੱਈਆ ਸਾਡਾ ਬਿਹੇਵੀਅਰ ਸਾਰਿਆਂ ਨਾਲ ਇੱਕੋ ਜਿਹਾ ਹੁੰਦਾ, ਇਹ ਮੈਂ ਮਾਣ ਨਾਲ ਕਹਿ ਸਕਦਾ। ਔਰ ਤਾਂ ਹੀ ਸ਼ਾਇਦ ਮੈਂ ਆਪਣੀ ਆਵਾਜ਼ ਲੋਕਾਂ ਦੀ ਆਵਾਜ਼ ਬੜੀ ਭਲੀ ਭਾਂ ਚੁੱਕ ਸਕਦਾ, ਭਲੀ ਭਾਂ ਚੁੱਕਦਾ ਵੀ ਹੈ, ਕਿਉਂਕਿ ਮੇਰੇ 'ਤੇ ਕੋਈ ਦਬਾਅ ਨਹੀਂ ਹੈ। ਪਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਨੇਕਾਂ ਟੀ ਵੀ ਚੈਨਲ ਜਿਹੜੇ ਵੱਡੇ ਜਿਨ੍ਹਾਂ ਦਾ ਨਾਮ ਲੈ ਕੇ ਲੋਕ ਪ੍ਰਾਊਡ ਫੀਲ ਕਰਦੇ ਆ, ਉਹ ਸਰਕਾਰਾਂ ਦੇ ਦਬਾਅ ਹੇਠ ਕੰਮ ਕਰਦੇ ਨੇ, ਚਾਹੇ ਉਹ ਸਰਕਾਰਾਂ ਤੋਂ ਬਿਜ਼ਨਸ ਲੈਂਦੇ ਨੇ, ਚਾਹੇ ਸਰਕਾਰਾਂ ਤੋਂ ਹੋਰ ਕੰਮ ਲੈਂਦੇ ਨੇ, ਪਰ ਉਹ ਇਸੇ ਕਰਕੇ ਉਹਨਾਂ ਦੇ ਦਬਾਅ ਹੇਠ ਕੰਮ ਕਰਦੇ ਨੇ। ਪਰ ਮੈਨੂੰ ਮਾਣ ਕਿ ਸਾਡਾ ਅਦਾਰਾ ਨਿਰਪੱਖ ਕੰਮ ਕਰਦਾ ਔਰ ਮੇਰੇ 'ਤੇ ਕਦੇ ਦਬਾਅ ਨਹੀਂ ਬਣਿਆ। ਮੈਂ ਹੁਣ ਤੱਕ ਜਿੰਨਾ ਕੰਮ ਕੀਤਾ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਔਰ ਮੈਨੂੰ ਮਾਣ ਵੀ ਹੈ ਕਿ ਮੈਨੂੰ ਚਲੋ ਇਸ ਤਰ੍ਹਾਂ ਦਬਾਅ ਦਾ ਝੱਲਣ ਦਾ ਮੌਕਾ ਨਹੀਂ ਮਿਲਿਆ, ਅਤੇ ਪਰਮਾਤਮਾ ਮਿਹਰ ਕਰੇ ਜਿਹੜੇ ਸਰੋਤੇ ਨੇ ਦਰਸ਼ਕ ਨੇ ਉਹਨਾਂ ਦੀਆਂ ਦੁਆਵਾਂ ਦੇ ਸਦਕਾ ਮੈਂ ਸੋਚਦਾ ਹਾਂ ਕਿ ਮੈਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੀ ਮਹਾਰਾਜ ਮਿਹਰ ਕਰੇ ਤਾਂ ਕਿ ਮੈਨੂੰ ਇਸ ਤਰ੍ਹਾਂ ਦੇ ਦਬਾਅ ਦੇ ਵਿੱਚੋਂ ਨਾ ਲੰਘਣਾ ਪਵੇ।
ਨਪਿੰਦਰ, ਜਿਹੜਾ ਮੀਡੀਆ ਹੈ ਅੱਜ ਕੱਲ੍ਹ ਦਾ, ਜਿਹੜਾ ਤੁਸੀਂ ਆਪਦੇ ਆਪ ਨੂੰ ਮੇਨ ਸਟ੍ਰੀਮ ਮੀਡੀਆ ਪੰਜਾਬ ਦਾ, ਪੰਜਾਬ ਦੀ ਗੱਲ ਕਰਾਂਗੇ ਆਪਾਂ ਜ਼ਿਆਦਾ, ਥੋੜ੍ਹੀ ਜਿਹੀ ਛੱਡੋ, ਹਾਸੋਹੀਣੀਆਂ ਜਿਹੀਆਂ ਗੱਲਾਂ ਕਰਦਾ ਰਹਿੰਦਾ। ਪਿਛਲੇ ਦਿਨੀਂ ਮੈਂ ਦੇਖ ਰਿਹਾ ਸੀ ਇੱਕ ਇਲੈਕਸ਼ਨ ਜਦੋਂ ਹੋਈ ਔਰ ਜਿਹੜਾ ਟੀਟੂ ਸ਼ਟਰਾਂ ਵਾਲਾ ਕਿ ਨੀਟੂ ਸ਼ਟਰਾਂ ਵਾਲਾ, ਉਹਨੂੰ ਇੰਨਾ ਕੁ ਮੀਡੀਆ ਐਡਾ ਵਧੀਆ ਸਿਆਣਾ ਅਦਾਰੇ ਨੇ ਉਹ ਇੰਨਾ ਕੁ ਚੱਕ ਰਹੇ ਸੀ ਕਿ ਉਹ ਪਤਾ ਨਹੀਂ ਉਹਨਾਂ ਦੇ ਹੱਥ 'ਚ ਕੀ ਲੱਗ ਗਿਆ ਕਿ ਹਾਂਜੀ ਪਿਛਲੇ ਦਿਨੀਂ ਇੱਕ ਬੱਚਾ ਸੀ ਬੋਰ ਦੇ ਵਿੱਚ ਸਟੱਕ ਹੋਇਆ ਅਤੇ ਉਹਦੀ ਡੈਥ ਵੀ ਹੋਈ, ਅਸੀਂ ਮਾਫ਼ੀ ਚਾਹੁੰਦੇ, ਬਟ ਉਹਨੂੰ ਵੀ ਹਾਂਜੀ ਟੀਟੂ ਸ਼ਟਰਾਂ ਵਾਲਾ ਉੱਥੇ ਜਾ ਰਿਹਾ ਜੀ, ਸੰਗਰੂਰ 'ਚ ਜਾ ਰਿਹਾ ਜੀ, ਆਹ ਜਾ ਰਿਹਾ ਜੀ, ਕੀ ਇਹ ਮੇਕ ਸੈਂਸ?
ਮੈਨੂੰ ਲੱਗਦਾ ਕਿ ਇਸ ਤੋਂ ਵੱਧ ਸ਼ਰਮਨਾਕ ਕੁਝ ਨਹੀਂ ਹੋ ਸਕਦਾ। ਫਤਿਹਵੀਰ ਦੇ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਕੋਈ ਐਸਾ ਪੰਜਾਬੀ ਕੀ ਐਸਾ ਉਹ ਸ਼ਖਸ ਨਹੀਂ ਹੋਣਾ ਜਿਹਦੇ ਘਰ 'ਚ ਬੱਚਾ ਹੋਵੇ ਜਾਂ ਫਿਰ ਜਿਹਦੀ ਆਤਮਾ ਜਿਹਦਾ ਜ਼ਮੀਰ ਜਾਗਦਾ ਹੋਵੇ ਅਤੇ ਉਹਨੇ ਉਹ ਖਬਰ ਨਾ ਦੇਖੀ ਹੋਵੇ। ਤਾਂ ਇਸੇ ਦੌਰਾਨ ਇਸ ਭਾਵੁਕ ਪਲਾਂ ਦੇ ਵਿੱਚ ਜਦੋਂ ਇੱਕ ਬੱਚਾ ਹੇਠਾਂ ਡਿੱਗਿਆ ਹੋਇਆ ਹਰ ਕੋਈ ਅਰਦਾਸਾਂ ਕਰ ਰਿਹਾ, ਤਾਂ ਮੀਡੀਆ ਦੇ ਕੁਝ ਹਿੱਸਿਆਂ ਨੇ ਐਸੀਆਂ, ਮੈਂ ਸਿੱਧੇ ਤੌਰ 'ਤੇ ਕਹੂੰਗਾ, ਐਸੀ ਘਟੀਆ ਰਿਪੋਰਟਿੰਗ ਕੀਤੀ, ਐਸੀ ਸ਼ਰਮਨਾਕ ਰਿਪੋਰਟਿੰਗ ਕੀਤੀ। ਨੀਟੂ ਸ਼ਟਰਾਂ ਵਾਲਾ ਅਦਾਰੇ ਦਾ ਮੈਂ ਨਾਂ ਨਹੀਂ ਲੈਂਦਾ, ਇੱਕ ਅਦਾਰੇ ਦਾ ਰਿਪੋਰਟਰ ਜਲੰਧਰ ਤੋਂ ਉਹਦੇ ਨਾਲ ਬੱਸ 'ਚ ਬੈਠ ਜਾਂਦਾ ਔਰ ਬੋਲ ਰਿਹਾ, ਲਓ ਜੀ ਅਸੀਂ ਤੁਹਾਡੇ ਸਾਹਮਣੇ ਪੇਸ਼ ਹਾਂ ਐਕਸਕਲੂਸਿਵਲੀ ਲੈ ਕੇ ਨੀਟੂ ਸ਼ਟਰਾਂ ਵਾਲਾ ਜਿਹੜਾ ਜਲੰਧਰ ਤੋਂ ਚੱਲ ਪਿਆ ਫਤਿਹਵੀਰ ਨੂੰ ਬਚਾਉਣ ਦੇ ਲਈ। ਨੀਟੂ ਸ਼ਟਰਾਂ ਵਾਲਾ ਕੋਈ ਅਮਰੀਕਾ ਤੋਂ ਇੰਜੀਨੀਅਰਿੰਗ ਕਰਕੇ ਆਇਆ ਜੀ? ਨੀਟੂ ਸ਼ਟਰਾਂ ਵਾਲਾ ਕੀ ਹੈ, ਉਹਦੇ ਕੋਲ ਕਿਹੜੀ ਟੈਕਨੋਲੋਜੀ ਹੈ? ਤੁਸੀਂ ਇੱਕ ਬੰਦੇ ਨੂੰ ਇੱਕ ਵੋਟਾਂ ਵਾਲੇ ਦਿਨ ਉਹ ਰੋ ਪਿਆ ਤਮਾਸ਼ਾ ਬਣ ਗਿਆ, ਚਲੋ ਹਾਸੇ ਖੇਡੇ ਲਈ ਠੀਕ ਹੈ, ਪਰ ਤੁਸੀਂ ਉਸਨੂੰ ਇਸ ਤਰ੍ਹਾਂ ਦੇ ਸੈਂਸਿਟਿਵ ਮੈਟਰ ਦੇ ਵਿੱਚ ਇੰਟਰਵਿਊ ਕਰਦੇ ਹੋ, ਉਹਨੂੰ ਹੀਰੋ ਬਣਾ ਰਹੇ ਹੋ, ਇਸ ਤੋਂ ਸ਼ਰਮਨਾਕ ਹੋ ਨਹੀਂ ਸਕਦਾ। ਉਸ ਦਿਨ 4 ਮਿੰਟ ਦੇ ਲਈ ਚਲੋ ਠੀਕ ਹੈ, ਇੱਕ ਮਸਾਲਾ ਹੁੰਦਾ ਮੀਡੀਆ ਦੇ ਲਈ ਹਾਸੇ ਖੇਡੇ, ਕਿਉਂਕਿ ਬੜੀਆਂ ਹਾਰਡ ਖਬਰਾਂ ਦੇ ਵਿੱਚ ਜਾਂ ਇਮੋਸ਼ਨਲ ਖਬਰਾਂ ਦੇ ਵਿੱਚ ਅਗਰ ਇਸ ਤਰ੍ਹਾਂ ਦਾ ਕੋਈ ਚੰਕ ਪੇਸ਼ ਕਰ ਦਿੱਤਾ ਜਾਂਦਾ ਤਾਂ ਲੋਕਾਂ ਨੂੰ ਵੀ ਹੱਸਣ ਦਾ ਮੌਕਾ ਮਿਲ ਜਾਂਦਾ, ਪਰ ਅਗਰ ਤੁਹਾਨੂੰ ਵਿਊਜ਼ ਮਿਲਣ ਲੱਗ ਗਏ ਸੋਸ਼ਲ ਮੀਡੀਆ 'ਤੇ ਤਾਂ ਤੁਸੀਂ ਇੰਨੇ ਸੀਰੀਅਸ ਹੋ ਗਏ ਕਿ ਤੁਸੀਂ ਉਸਦੇ ਪਿੱਛੇ ਹੀ ਪੈ ਗਏ। ਤੁਸੀਂ ਲਗਾਤਾਰ ਪਿਛਲੇ ਕਰੀਬ ਮੈਨੂੰ ਲੱਗਦਾ 1-2 ਮਹੀਨੇ ਨੀਟੂ ਸ਼ਟਰਾਂ ਵਾਲਾ ਹੀ ਦਿਖਾਇਆ ਕਈ ਸੋਸ਼ਲ ਮੀਡੀਆ ਦੇ ਅਦਾਰਿਆਂ ਨੇ ਤਾਂ, ਔਰ ਉੱਥੇ ਬੜਾ ਸ਼ਰਮਨਾਕ ਸੀ, ਮੈਂ ਖੁਦ ਉੱਥੇ ਮੌਜੂਦ ਸੀ ਔਰ ਕੁਝ ਰਿਪੋਰਟਰਾਂ ਨੂੰ ਤਾਂ ਮੈਂ ਇੱਥੋਂ ਤੱਕ ਕਹਿ ਵੀ ਦਿੱਤਾ ਕਿ ਯਾਰ ਤੁਹਾਨੂੰ ਥੋੜ੍ਹਾ ਬਹੁਤਾ ਅਗਰ ਸਮਝ ਹੈ, ਅਗਰ ਜ਼ਮੀਰ ਹੈ ਤਾਂ ਤੁਹਾਨੂੰ ਸੋਚਣਾ ਚਾਹੀਦਾ ਸੀ ਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਸ਼ਖਸ ਨੂੰ ਲੈ ਕੇ ਇੰਟਰਵਿਊ ਕਰ ਰਹੇ ਹੋ ਤਾਂ ਤੁਹਾਨੂੰ ਜ਼ਰਾ ਜਿੰਨਾ ਵੀ ਨਹੀਂ ਲੱਗਦਾ ਕਿ ਤੁਸੀਂ ਆਪਦੀ ਜ਼ਿੰਮੇਵਾਰੀ ਜਿਹੜੀ ਨਿਭਾਉਣੀ ਚਾਹੀਦੀ ਆ, ਪ੍ਰਸ਼ਾਸਨ 'ਤੇ ਦਬਾਅ ਬਣਨਾ ਚਾਹੀਦਾ, ਤੁਹਾਨੂੰ ਆਪਦਾ ਸਹੀ ਭੂਮਿਕਾ ਨਿਭਾਉਣੀ ਚਾਹੀਦੀ ਆ।
ਅਗਲੀ ਗੱਲ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚੱਲਦੀ ਆ, ਕੈਪਟਨ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਕਿ ਮੈਂ 1 ਮਹੀਨੇ ਦੇ ਵਿੱਚ 4 ਹਫ਼ਤਿਆਂ ਦੇ ਵਿੱਚ ਨਸ਼ਾ ਜਿਹੜਾ ਉਹ ਖਤਮ ਕਰ ਦੇਵਾਂ। ਤੁਸੀਂ, ਮੈਂ ਤੁਹਾਨੂੰ ਵੀ ਦੇਖਿਆ ਕੈਪਟਨ ਸਾਹਿਬ ਨਾਲ ਇੰਟਰਵਿਊ ਕਰਦਿਆਂ ਨੂੰ, ਔਰ ਤੁਸੀਂ ਵੱਖਰੀ ਵੱਖਰੀਆਂ ਡਿਬੇਟਸ ਵੀ ਕਰਵਾਈਆਂ ਇਲੈਕਸ਼ਨ ਦੇ ਵਿੱਚ ਔਰ ਹਰ ਵਕਤ ਤੁਸੀਂ ਕਰਦੇ ਰਹਿੰਦੇ ਹਾਂ, ਪਰ ਇਹੋ ਜਿਹਾ ਸਵਾਲ ਤੁਹਾਡਾ ਮੀਡੀਆ ਕਿਉਂ ਨਹੀਂ ਚੱਕ ਰਿਹਾ ਇਸ ਟਾਈਮ?
ਦੇਖੋ ਜੀ, ਸਵਾਲ 'ਚ ਚੱਕੀਦਾ, ਬਿਲਕੁਲ ਚੱਕਣ ਦੀ ਕੋਸ਼ਿਸ਼ ਅੱਜ ਵੀ ਜਾਰੀ ਹੈ, ਔਰ ਜਿਸ ਤਰ੍ਹਾਂ ਤੁਸੀਂ ਆਪ ਹੀ ਜ਼ਿਕਰ ਕੀਤਾ ਕਿ ਇਲੈਕਸ਼ਨ ਦੌਰਾਨ ਕਈ ਪ੍ਰੋਗਰਾਮ ਅਸੀਂ ਨਿਊਜ਼ 18 ਨੇ ਦਿੱਤੇ ਸੀਗੇ, ਉਸ ਦੇ ਵਿੱਚ ਮੈਂ ਇੱਕ ਪਬਲਿਕ ਡਿਬੇਟ ਦੇ ਵਿੱਚ ਜਨਤਾ ਦੇ ਲੀਡਰਾਂ ਨੂੰ ਲੈ ਕੇ ਆਉਂਦਾ ਸੀ, ਤਾਂ ਮੈਂ ਹਰੇਕ ਪਲੇਟਫਾਰਮ 'ਤੇ ਕੋਸ਼ਿਸ਼ ਇਹ ਕੀਤੀ ਕਿ ਸੱਚ ਸਾਹਮਣੇ ਲਿਆਂਦਾ ਜਾਵੇ, ਕਿਉਂਕਿ ਸੱਚ ਮੈਂ ਨਹੀਂ ਦੱਸ, ਮੈਨੂੰ ਨਹੀਂ ਪਤਾ, ਸੱਚ ਲੀਡਰਾਂ ਨੂੰ ਨਹੀਂ ਪਤਾ, ਪਰ ਸੱਚ ਆਮ ਲੋਕਾਂ ਨੂੰ ਪਤਾ, ਜਿਹੜੇ ਲੋਕ ਉੱਥੇ ਆਉਂਦੇ ਨੇ ਸੱਚ ਤਾਂ ਉਹਨਾਂ ਨੂੰ ਪਤਾ ਨਾ ਜਿਹੜੇ ਹੰਢਾ ਰਹੇ ਨੇ। ਤਾਂ ਪੱਟੀ ਇਲਾਕੇ ਦੇ ਵਿੱਚ ਮੈਨੂੰ ਹੁਣ ਵੀ ਯਾਦ ਹੈ ਕਿ ਉੱਥੇ ਅਸੀਂ ਜਾ ਕੇ ਇੱਕ ਡਿਬੇਟ ਕੀਤੀ ਸੀ, ਇੱਕ ਸ਼ਖਸ ਇੱਕ ਖੱਫਣ ਦਾ ਚੋਲਾ ਪਾ ਕੇ ਆਇਆ ਸੀ, ਉਹ ਖੱਫਣ ਕਿਹਦਾ ਸੀ? ਉਹਦੇ ਪੁੱਤ ਦਾ, ਉਹਦਾ ਜਵਾਨ ਪੁੱਤ ਮਰਿਆ ਸੀ ਅਤੇ ਜਿਹੜਾ ਉਹਦੇ 'ਤੇ ਖੱਫਣ ਪਾਇਆ ਸੀ ਉਹਨੇ ਉਹਦੇ ਉੱਤੇ ਮੈਸੇਜ ਲਿਖਾ ਕੇ ਆਪਦੇ ਗੱਲ 'ਚ ਪਾਇਆ ਵਾ, ਉਹ ਲਗਾਤਾਰ ਮੈਸੇਜ ਦਿੰਦਾ ਕਿ ਮੇਰਾ ਪੁੱਤ ਤਾਂ ਮਰ ਗਿਆ, ਹੋਰ ਮਾਵਾਂ ਦੇ ਪੁੱਤ ਨਾ ਮਰਨ। ਔਰ ਉਸੇ ਡਿਬੇਟ ਦੇ ਵਿੱਚ ਕਾਂਗਰਸ ਦਾ ਲੀਡਰ ਖੜਾ ਕਹਿ ਰਿਹਾ ਸੀ ਸਰਕਾਰ ਦਾ ਕਿ ਜੀ ਨਸ਼ਾ ਖਤਮ ਹੋ ਗਿਆ, ਜਦਕਿ ਉਹ ਕਹਿੰਦਾ ਜੀ ਮੇਰਾ ਪੁੱਤ ਮਰਿਆ। ਔਰ ਪਿੱਛੇ ਦੋ ਸ਼ਖਸ ਹੋਰ ਐਸੇ ਮੌਜੂਦ ਸੀ, ਇੱਕ ਕਹਿੰਦਾ ਜੀ ਪਰਸੋਂ ਮੇਰੇ ਤਾਏ ਦਾ ਮੁੰਡਾ ਮਰਿਆ, ਇੱਕ ਕਹਿੰਦਾ ਸੀ ਹਫ਼ਤਾ ਪਹਿਲਾਂ ਸਾਡੇ ਪਿੰਡ 'ਚ ਮੌਤ ਹੋਈ ਹੈ, ਅਤੇ ਪਰ ਲੀਡਰ ਸਾਹਿਬ ਕਹਿੰਦੇ ਸੀ ਕੋਈ ਮੌਤ ਹੀ ਨਹੀਂ ਹੋ ਰਹੀ। ਫਿਰ ਮੈਂ ਕਿਹਾ ਵੀ ਜਾਂ ਤਾਂ ਪਬਲਿਕ ਹੈ ਜਿਹੜੀ ਉਹ ਸਰਕਾਰ 'ਤੇ ਇਲਜ਼ਾਮ ਲਾਉਣ ਦੇ ਲਈ ਆਪਦਿਆਂ ਨੂੰ ਆਪਦਿਆਂ ਦੇ ਮਰੇ ਹੋਣ ਦਾ ਦਾਵਾ ਝੂਠਾ ਕਰਦੀ ਹੈ। ਐਸਾ ਕੋਈ ਮੈਨੂੰ ਨਹੀਂ ਲੱਗਦਾ ਸ਼ਖਸ ਹੋਵੇਗਾ ਜਿਹੜਾ ਬੇਵਜ੍ਹਾ ਕੋਈ ਉੱਠ ਕੇ ਵੈਸੇ ਕਹਿੰਦੇ ਵੀ ਮੇਰੇ ਚਾਚੇ ਦਾ ਮੁੰਡਾ ਨਸ਼ੇ ਨਾਲ ਮਰ ਗਿਆ। ਇੱਦਾਂ ਦੀਆਂ ਗੱਲਾਂ ਕਰਨੀਆਂ, ਔਰ ਮੈਨੂੰ ਲੱਗਦਾ ਕਿ ਲੀਡਰ ਜਿਸ ਤਰ੍ਹਾਂ ਕਰਦੇ ਨੇ ਕਿ ਕਹਿੰਦੇ ਕਿ ਜੋ ਮਰਜ਼ੀ ਹੋਈ ਜਾਵੇ ਆਪਾਂ ਲੀਡਰੀ ਕਰਨੀ ਹੈ, ਜਦੋਂ ਸੱਤਾ ਦੇ ਵਿੱਚ ਹੁੰਦੇ ਆ ਤਾਂ ਉਦੋਂ ਇਹਨਾਂ ਨੂੰ ਲੱਗਦਾ ਕਿ ਬਿਲਕੁਲ ਸਾਰਾ ਕੁਛ ਪਾਕ ਸਾਫ਼ ਹੈ ਜੀ, ਬਿਲਕੁਲ ਸਾਰਾ ਐਨ ਸਹੀ ਚੱਲ ਰਿਹਾ, ਨਸ਼ਾ ਖਤਮ ਹੋ ਗਿਆ, ਸਭ ਨੂੰ ਰੁਜ਼ਗਾਰ ਮਿਲ ਗਿਆ। ਜਦੋਂ ਓਪੋਜੀਸ਼ਨ 'ਚ ਹੋ ਜਾਂਦੇ ਆ ਤਾਂ ਚਾਹੇ ਕਿਸੇ ਨੇ ਇੱਕ ਜਰਦਾ ਵੀ ਲਾਇਆ ਤਾਂ ਫਿਰ ਇਹਨਾਂ ਨੂੰ ਪੂਰੇ ਸਟੇਟ ਦੇ ਵਿੱਚ ਡਰੱਗਸ ਜਿਹੜੀ ਆ ਉਹ ਨਜ਼ਰ ਆਉਣ ਲੱਗ ਜਾਂਦੀ। ਐਸੀ ਇਹਨਾਂ ਦੀ ਵਿਚਾਰਧਾਰਾ, ਸ਼ਾਇਦ ਲੋਕਾਂ ਨੂੰ ਮੂਰਖ ਸਮਝਦੇ ਨੇ ਜਾਂ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ, ਪਰ ਇੱਦਾਂ ਚੱਲੂਗਾ ਨਹੀਂ।
ਕੋਈ ਪੰਜ ਚਾਰ ਲੀਡਰ ਹੈ ਜਿਹੜੇ ਤੁਹਾਡੀ ਨਜ਼ਰ ਦੇ ਵਿੱਚ ਜਿਹਨਾਂ ਨੂੰ ਸੋਚਦੇ ਆ ਤੁਸੀਂ ਕਿ ਇਹ ਚੰਗੇ ਨੇ ਔਰ ਇਹ ਵਧੀਆ ਜਿਹੜੇ ਆ ਕੰਮ ਕਰਦੇ ਨੇ ਔਰ ਇਹਨਾਂ ਤੋਂ ਉਮੀਦਾਂ ਹੈ, ਇਸੇ ਕਰਕੇ ਜਿਹੜੀ ਸਰਕਾਰ ਆ ਚੱਲ ਰਹੀ ਹੈ?
ਦੇਖੋ, ਕਿਸੇ ਇੱਕਾ ਦੋਕਾ ਲੀਡਰ ਦਾ ਆਪਾਂ ਨਾਂ ਲਈਏ ਮੈਨੂੰ ਨਹੀਂ ਲੱਗਦਾ ਕਿ ਸਹੀ ਹੋਵੇਗਾ, ਪਰ ਹਾਂ ਅਗਰ ਕੰਮ ਕਰਨ ਦੀ ਗੱਲ ਕਰੀਏ ਜਾਂ ਐਕਸ਼ਨ ਦੀ ਗੱਲ ਕਰੀਏ ਤਾਂ ਲੀਡਰ ਕਈ ਲੀਡਰ ਜੇ ਅਗਰ ਕੋਸ਼ਿਸ਼ ਵੀ ਕਰਦੇ ਨੇ ਤਾਂ ਉਹਨਾਂ ਦੇ ਡਿਪਾਰਟਮੈਂਟ 'ਚ ਵੀ ਕਈ ਵਾਰ ਕੁਝ ਐਸੀ ਗੜਬੜ ਹੋ ਜਾਂਦੀ ਹੈ ਕਿ ਉਹਨਾਂ ਦੀ ਕੀਤੀ ਕਿਤਾਈ 'ਤੇ ਪਾਣੀ ਪੈ ਜਾਂਦਾ, ਕਿਉਂਕਿ ਸਿਸਟਮ ਹੈ, ਬਿਊਰੋਕਰੇਟਸ ਵੀ ਚਲਾਉਂਦੇ ਨੇ, ਪੋਲੀਟੀਕਲ ਲੋਕ ਚਲਾਉਂਦੇ ਨੇ ਤਾਂ। ਪਰ ਜ਼ਿਆਦਾ ਜਿਹੜਾ ਇਸ ਵੇਲੇ ਪੰਜਾਬ ਦੇ ਹਾਲਾਤ ਨੇ ਉਹ ਡਾਵਾਂਡੋਲ ਹੀ ਨੇ, ਇਹ ਤਾਂ ਮੈਂ ਕਿਉਂਕਿ ਬੜਾ ਨੇੜਿਓਂ ਹੋ ਕੇ ਦੇਖਦਾ।
ਬਟ ਜਿਹੜੇ ਸਾਡੇ ਕੈਨੇਡਾ ਦੇ ਲੋਕ ਆ ਉਹ ਜਿਵੇਂ ਨਵਜੋਤ ਸਿੰਘ ਸਿੱਧੂ ਆ ਜਾਂ ਮਨਪ੍ਰੀਤ ਸਿੰਘ ਬਾਦਲ ਆ ਜਾਂ ਫਿਰ ਬੈਂਸ ਸਾਹਿਬ ਨੇ, ਹੁਣ ਖਹਿਰਾ ਸਾਹਿਬ ਦਾ ਤਾਂ ਪਤਾ ਨਹੀਂ ਮੈਂ ਕਿਉਂਕਿ ਰੇਡੀਓ ਤੋਂ ਗਿਆ ਹਾਜ਼ਰਾਂ ਕਈ ਦਿਨਾਂ ਤੋਂ, ਬਟ ਇਲੈਕਸ਼ਨ ਤੋਂ ਬਾਅਦ ਖਹਿਰਾ ਸਾਹਿਬ ਨੂੰ ਵੀ ਹੁਣ ਲਾਈਕ ਕਰਦੇ ਆ ਕਿ ਨਹੀਂ ਕਰਦੇ, ਬਟ ਕੁਝ ਕੁ ਲੀਡਰ ਹੈ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਪਸੰਦ ਕਰਦੇ ਨੇ ਲੋਕ।
ਦੇਖੋ ਬਿਲਕੁਲ, ਬੇਸਿਕਲੀ ਕੀ ਹੈ ਕਿ ਹਰ ਸ਼ਖਸ ਦਾ ਜਾਂ ਲੋਕਾਂ ਦਾ ਇੱਕ ਆਪਣਾ ਨਾ ਇੱਕ ਪਾਰਟੀ ਸਮਝ ਲਓ ਜਾਂ ਫਿਰ ਇੱਕ ਲੀਡਰ ਉਹਦੇ ਪ੍ਰਤੀ ਉਹਨਾਂ ਦਾ ਹੁੰਦਾ ਕਿ ਇਹ ਬਹੁਤ ਸਹੀ ਕੰਮ ਕਰ ਰਿਹਾ ਜਾਂ ਉਹਦੇ ਕੁਝ ਕੰਮਾਂ ਨੂੰ ਲੈ ਕੇ ਉਹਦੇ ਵੱਲ ਲੋਕ ਅਟਰੈਕਟ ਹੁੰਦੇ ਨੇ, ਉਹਦੇ ਨਾਲ ਜੁੜਦੇ ਨੇ। ਸੁਖਪਾਲ ਸਿੰਘ ਖਹਿਰਾ ਨਾਲ ਵੀ ਇਸੇ ਤਰ੍ਹਾਂ ਜੁੜੇ ਲੋਕ ਕਿ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਪੰਜਾਬ ਦਾ ਸੁਧਾਰ ਹੋ ਜਾਵੇ, ਪਰ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਕਿ ਜਿਹੜੇ ਜਦੋਂ ਸੁਖਪਾਲ ਸਿੰਘ ਖਹਿਰਾ ਲਾਈਵ ਹੁੰਦੇ ਸੀ ਤਾਂ ਹਜ਼ਾਰ ਹਜ਼ਾਰ ਬੰਦਾ ਉਹਨਾਂ ਨੂੰ ਲਾਈਵ ਦੇਖਦਾ ਸੀ, ਪਰ ਉਹ ਲਾਈਵ ਦੇਖਣ ਤੱਕ ਹੀ ਸੀਮਤ ਰਹਿ ਗਏ, ਹਜ਼ਾਰਾਂ ਵਿਊਜ਼ ਆਉਂਦੇ ਸੀ ਪਰ ਉਹ ਵਿਊਜ਼ ਆ ਜਿਹੜੇ ਵੋਟਾਂ 'ਚ ਤਬਦੀਲ ਨਹੀਂ ਹੋ ਸਕੇ। ਐਸਾ ਹੀ ਆਮ ਆਦਮੀ ਪਾਰਟੀ ਦੇ ਨਾਲ ਹੋਇਆ ਸੀ, ਤਾਂ ਇਹ ਸਮਝ ਨਹੀਂ ਆਉਂਦੀ ਕਿ ਪਬਲਿਕ ਆ ਜਿਹੜੀ ਉਹ ਕੀ ਸੋਸ਼ਲ ਪਲੇਟਫਾਰਮ 'ਤੇ ਹੋਰ ਹੁੰਦੀ ਹੈ ਜਾਂ ਜਦੋਂ ਵੋਟ ਪਾਉਣ ਜਾਂਦੇ ਨੇ ਉਦੋਂ ਉਹਨਾਂ ਦੀ ਸੋਚ ਹੋਰ ਹੋ ਜਾਂਦੀ ਆ, ਅਤੇ ਚਿੰਤਾਜਨਕ ਨੇ। ਪਰ ਅਲੱਗ ਅਲੱਗ ਲੀਡਰ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਹੈ, ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਨੇ, ਪਰ ਕਹਾਣੀ ਆ ਕੇ ਇੱਥੇ ਨਿਬੜ ਜਾਂਦੀ ਹੈ ਕਿ ਉਹਨਾਂ ਨੂੰ ਸਟੇਟ ਨੇ ਇੱਕ ਡਿਪਾਰਟਮੈਂਟ ਦਿੱਤਾ ਕਿ ਤੁਸੀਂ ਇਹ ਬਿਜਲੀ ਮੰਤਰਾਲੇ ਜਿਹੜਾ ਬਿਜਲੀ ਵਿਭਾਗ ਹੈ ਉਹ ਚਲਾਉਣਾ, ਪਰ ਉਹ ਆਪਣੀ ਨਿੱਜੀ ਨਾਰਾਜ਼ਗੀ ਦੇ ਵਿੱਚ ਹੀ ਚੱਲ ਰਹੇ ਨੇ, ਉਹਨਾਂ ਨੇ ਅਜੇ ਤੱਕ ਜਾ ਕੇ ਮਹਿਕਮਾ ਸੰਭਾਲਣ ਦੇ ਲਈ ਉਹ ਤਿਆਰ ਨਹੀਂ, ਉੱਪਰ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਲਾਉਂਦੇ ਨੇ। ਨੋ ਡਾਊਟ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਲੋਕ ਖੁਸ਼ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਉਹਨਾਂ ਦੀ ਹੁਣ ਤੱਕ ਦੇਖਣ ਨੂੰ ਮਿਲ ਰਹੀ ਹੈ, ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਸੰਤੁਸ਼ਟੀ ਹੋਏਗੀ। ਆਮ ਲੋਕਾਂ ਨੂੰ ਕੀ ਇਹ ਦਾਅਵਾ ਕੈਪਟਨ ਸਾਹਿਬ ਕਰਦੇ ਨੇ ਕਿ ਉਹਨਾਂ ਦੇ ਆਪਣੇ ਐਮ ਐਲ ਏ ਸਾਰੇ ਖੁਸ਼ ਨੇ, ਇਹ ਦਾਅਵਾ ਕਰਨਾ ਉਹਨਾਂ ਦੇ ਲਈ ਮੁਸ਼ਕਲ ਹੋ ਜਾਏਗਾ। ਅਗਰ ਉਹਨਾਂ ਨੂੰ ਸਿੱਧੇ ਤੌਰ 'ਤੇ ਕਹਿ ਦੀਏ ਨਾ ਕੈਪਟਨ ਸਾਹਿਬ ਤੁਹਾਡੇ ਸਾਰੇ ਐਮ ਐਲ ਏ ਖੁਸ਼ ਨੇ, ਤਾਂ ਉਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਏਗਾ, ਕਿਉਂਕਿ ਜ਼ਿਆਦਾਤਰ ਐਮ ਐਲ ਏ ਜ਼ਿਆਦਾਤਰ ਕੈਬਨਿਟ ਮੰਤਰੀ ਉਹ ਵੀ ਅੱਜ ਇਹੀ ਸਮਝਦੇ ਨੇ ਕਿ ਸਰਕਾਰ ਜਿਸ ਤਰ੍ਹਾਂ ਚੱਲਣੀ ਚਾਹੀਦੀ ਹੈ, ਜਿਸ ਤਰ੍ਹਾਂ ਦਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ, ਜਿਹੜੀਆਂ ਉਮੀਦਾਂ ਦੇ ਨਾਲ ਲੋਕਾਂ ਨੇ ਸਰਕਾਰ ਨੂੰ ਚੁਣਿਆ, ਉਹ ਉਮੀਦਾਂ 'ਤੇ ਸਰਕਾਰ ਖਰੀ ਨਹੀਂ ਉਤਰ ਪਾ ਰਹੀ ਹੈ। ਇੱਕ ਕੈਪਟਨ ਸਾਹਿਬ ਨੂੰ ਦੱਸਦੇ ਲੋਕਾਂ ਦੀਆਂ ਛੁੱਟੀਆਂ ਮਨਾਉਣ 'ਚ ਜ਼ਿਆਦਾ ਵਿਅਸਤ ਰਹੇ।
ਤੁਹਾਨੂੰ ਲੱਗਦਾ ਕਿ ਲੋਕਾਂ ਨੇ ਸਰਕਾਰ ਸਹੀ ਚੁਣੀ ਹੈ?
ਦੇਖੋ ਜੀ, ਇਸਦਾ ਜਵਾਬ ਤਾਂ ਮੈਨੂੰ ਲੱਗਦਾ ਹੈ ਕਿ ਜਨਤਾ ਹੀ ਦੇਵੇਗੀ, ਪਰ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਕਾਰਗੁਜ਼ਾਰੀ ਰਹੀ ਹੈ, ਪਿਛਲੀ ਸਰਕਾਰ ਰਹੀ ਹੈ, ਉਸ ਨੂੰ ਲੈ ਕੇ ਉਸ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ ਸੀ, ਪਰ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਜ਼ਿਆਦਾ ਸਾਇਲੈਂਟ ਮੋਡ 'ਚ ਨਜ਼ਰ ਆਏ ਨੇ। ਬਿਊਰੋਕਰੇਟਸ ਜਿਹੜੇ ਨੇ ਉਹ ਭਾਰੀ ਨਜ਼ਰ ਆਉਂਦੇ ਨੇ, ਲੋਕ ਨੇ ਉਹਨਾਂ ਨੇ ਐਮ ਐਲ ਏ ਚੁਣੇ ਨੇ, ਲੋਕਾਂ ਨੇ ਐਮ ਪੀ ਚੁਣੇ ਨੇ, ਜਦੋਂ ਉਹਨਾਂ ਦਾ ਕੋਈ ਕੰਮ ਨਹੀਂ ਹੁੰਦਾ ਤਾਂ ਉਹ ਐਮ ਐਲ ਏ ਕੋਲ ਜਾਂਦੇ ਨੇ, ਐਮ ਪੀ ਕੋਲ ਜਾਂਦੇ ਨੇ, ਪਰ ਜਦੋਂ ਉਹ ਐਮ ਐਲ ਏ ਐਮ ਪੀ ਦੇ ਕੋਲ ਵੀ ਜਾਂਦੇ ਨੇ ਤਾਂ ਉਹਨਾਂ ਦੇ ਆਪਦੇ ਹੱਥ ਖੜੇ ਨੇ, ਉਹ ਕਹਿੰਦੇ ਨੇ ਸਾਡੀ ਸਰਕਾਰ ਜ਼ਰੂਰ ਹੈ ਪਰ ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ। ਜਾਂ ਸਟੇਟ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ, ਮੈਨੂੰ ਨਹੀਂ ਲੱਗਦਾ ਕੋਈ ਨਵਾਂ ਪ੍ਰੋਜੈਕਟ ਕੋਈ ਇੱਕ ਵੀ ਸ਼ੁਰੂ ਹੋਇਆ ਹੋਵੇ, 3 ਸਾਲ ਹੋਣ ਵਾਲੇ ਸਰਕਾਰ ਨੂੰ 3 ਸਾਲ ਦੇ ਵਿੱਚ ਸਟੇਟ ਦੇ ਵਿੱਚ ਕਿਤੇ ਇੱਕ ਇੱਟ ਨਹੀਂ ਲੱਗੀ, 3 ਸਾਲ ਦੇ ਵਿੱਚ ਕੋਈ ਪ੍ਰੋਜੈਕਟ ਹਜੇ ਤੱਕ ਨਵਾਂ ਅਪਰੂਵ ਐਸਾ ਨਹੀਂ ਹੋਇਆ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਕੰਪਲੀਟ ਹੋ ਜਾਵੇ, ਜਿਹੜਾ ਸ਼ੁਰੂ ਹੋ ਗਿਆ ਹੋਵੇ। ਤਾਂ ਅਗਰ 3 ਸਾਲ ਦੇ ਵਿੱਚ ਤੁਸੀਂ ਕਿਤੇ ਇੱਕ ਇੱਟ ਨਹੀਂ ਲਾਈ, ਪ੍ਰੋਜੈਕਟ ਕੋਈ ਨਵਾਂ ਤੁਸੀਂ ਪਲਾਨ ਨਹੀਂ ਸ਼ੁਰੂ ਨਹੀਂ ਕੀਤਾ, ਤਾਂ 2 ਸਾਲ ਦੇ ਵਿੱਚ ਤੁਸੀਂ ਕਿੱਥੋਂ ਨਵੀਆਂ ਚੀਜ਼ਾਂ ਕਰ ਦਿਓਗੇ, ਕਿੱਥੋਂ ਤੁਸੀਂ ਨਵੇਂ ਪ੍ਰੋਜੈਕਟ ਲਿਆਓਗੇ, ਅਪਰੂਵ ਕਰ ਦਿਓਗੇ, ਜਾਂ ਲੋਕਾਂ ਦੇ ਲਈ ਜਿਸ ਤਰ੍ਹਾਂ ਰੁਜ਼ਗਾਰ ਦਾ ਦਾਅਵਾ ਕਰਦੇ ਨੇ, ਘਰ ਘਰ ਨੌਕਰੀ ਦਾ ਦਾਅਵਾ ਸੀ, ਤਾਂ ਇੰਨਾ ਈਜ਼ੀ ਨਹੀਂ ਹੈ। ਸਿਰਫ 2 ਸਾਲ ਦਾ ਸਮਾਂ ਰਹਿ ਗਿਆ, 1 ਸਾਲ ਜਿਹੜਾ ਪਿਛਲਾ ਉਹ ਤਾਂ ਕਿਸੇ ਖਾਤੇ 'ਚ ਨਹੀਂ ਗਿਣਦੇ, ਨਾ ਬਿਊਰੋਕਰੇਟਸ ਗਿਣਦੇ ਨੇ, ਨਾ ਲੋਕ ਗਿਣਦੇ ਨੇ। ਅਤੇ 1 ਸਾਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ, ਜਿਹੜੀਆਂ ਉਮੀਦਾਂ ਦੇ ਨਾਲ ਲੋਕਾਂ ਨੇ ਚੁਣਿਆ ਸੀ, ਉਹਨਾਂ 'ਤੇ ਸਰਕਾਰ ਖਰੀ ਉਤਰ ਸਕੇਗੀ। ਇਹ ਫਿਲਹਾਲ ਚਿੰਤਾਜਨਕ ਬਹੁਤ ਹੈ, ਮੈਂ ਵੀ ਚਿੰਤਤ ਹੈ ਇਸ ਗੱਲ ਨੂੰ ਲੈ ਕੇ ਕਿ ਲੋਕਾਂ ਦੀਆਂ ਉਮੀਦਾਂ ਜਿਹੜੀਆਂ ਨੇ ਉਹ ਟੁੱਟੀਆਂ ਨੇ।
ਪੰਜਾਬ ਦੇ 2-3 ਮਸਲੇ ਕੋਈ ਇੱਦਾਂ ਦੇ ਜਿਹੜੇ ਨਜਿੱਠਣ ਵਾਲੇ, ਕਰਨ ਵਾਲੇ, ਪਹਿਲ ਦੀ ਆਧਾਰ 'ਤੇ ਪੰਜਾਬ ਦੇ ਵਿੱਚ ਹੈ ਨੇ, ਉਹ ਕਿਹੜੇ ਕਿਹੜੇ ਆ?
ਸੋ ਸਭ ਪਹਿਲੀ ਗੱਲ ਤਾਂ, ਕਿਉਂਕਿ ਹੁਣ ਮੈਂ ਇੱਥੇ ਤੁਹਾਡੇ ਕੈਨੇਡਾ ਆਇਆ ਹੋਇਆ, ਤਾਂ ਮੈਂ ਇੱਥੇ ਜਿਸ ਤਰ੍ਹਾਂ ਮਾਹੌਲ ਦੇਖ ਰਿਹਾ, ਸਟੂਡੈਂਟਸ ਜਿਸ ਤਰ੍ਹਾਂ ਇੱਥੇ ਦੇਖ ਰਿਹਾ ਲਗਾਤਾਰ, ਹੈ ਨਾ, ਵੀ ਲਗਾਤਾਰ ਸਟੂਡੈਂਟ ਉੱਥੋਂ ਆ ਰਹੇ ਨੇ, ਜਹਾਜ਼ ਭਰ ਕੇ ਆਈ ਜਾਂਦੇ ਨੇ। ਔਰ ਪੰਜਾਬ ਦੇ ਵਿੱਚ ਅੱਜ ਐਸੇ ਹਾਲਾਤ ਬਣ ਗਏ ਨੇ ਕਿ ਪਲੱਸ ਟੂ ਤੋਂ ਬਾਅਦ ਗ੍ਰੈਜੂਏਸ਼ਨ ਕਰਨ ਵਾਲੇ ਸਟੂਡੈਂਟਸ ਗਿਣਤੀ ਦੇ ਬਚੇ ਨੇ। ਕਿੰਨੇ ਕਾਲਜ ਬੰਦ ਹੋ ਰਹੇ ਨੇ, ਤੁਸੀਂ ਅਗਰ ਲਿਸਟਾਂ ਕੱਢ ਲਓ ਤਾਂ ਤੁਹਾਨੂੰ ਖੁਦ ਨੂੰ ਟੈਨਸ਼ਨ ਹੋ ਜਾਏਗੀ ਕਿ ਪੰਜਾਬ ਦੇ ਵਿੱਚ ਇਹ ਹੋ ਕੀ ਰਿਹਾ। ਪਲੱਸ ਟੂ ਤਾਂ, ਕਿਉਂਕਿ ਉਸ ਤੋਂ ਆਈਲੈਟਸ ਕਰਨਾ ਹੁੰਦਾ, ਪਲੱਸ ਟੂ ਕਰਦੇ ਨੇ ਬੱਚੇ, ਆਈਲੈਟਸ ਕਰਦੇ ਨੇ ਔਰ ਕੈਨੇਡਾ ਨੂੰ ਚੜ੍ਹੇ ਆਉਂਦੇ ਨੇ, ਆਸਟ੍ਰੇਲੀਆ ਨੂੰ ਚੜ੍ਹ ਜਾਂਦੇ ਨੇ। ਪੰਜਾਬ ਦੇ ਵਿੱਚ ਕਰੀਮ ਹੈ ਜਿਹੜੀ, ਆਈਲੈਟਸ ਉਹੀ ਬੱਚਾ ਕਰੂਗਾ ਜਿਹੜਾ ਇੰਟੈਲੀਜੈਂਟ ਹੈ, ਜਿਸ ਨੂੰ ਇੰਗਲਿਸ਼ ਆਉਂਦੀ ਹੈ, ਜਾਂ ਜਿਹੜਾ ਵਧੀਆ ਪੜ੍ਹਾਈ ਦੇ ਵਿੱਚ ਹੁਸ਼ਿਆਰ ਆ। ਅਗਰ ਉਹ ਪੜ੍ਹੇ ਲਿਖੇ ਅੱਛੇ ਇੰਟੈਲੀਜੈਂਟ ਬੱਚੇ ਤੁਸੀਂ ਵਿਦੇਸ਼ਾਂ ਨੂੰ ਮੂਵ ਕਰ ਦਿੰਦੇ ਹੋ ਸਾਰੇ, ਤਾਂ ਕਰੀਮ ਤਾਂ ਸਾਰੀ ਬਾਹਰ ਆ ਗਈ, ਉੱਥੇ ਤਾਂ ਜਿਹੜੇ ਜਿਨ੍ਹਾਂ ਤੋਂ ਆਈਲੈਟਸ ਹੋਇਆ ਨਹੀਂ, ਜਾਂ ਫਿਰ ਜਿਹੜੇ ਪਹਿਲਾਂ ਹੀ ਪੜ੍ਹਾਈ 'ਚੋਂ ਪਿੱਛੇ ਰਹਿ ਗਏ, ਉਹੀ ਬੱਚੇ ਰਹਿ ਗਏ ਨਾ, ਤਾਂ ਤੁਸੀਂ ਪੰਜਾਬ ਦਾ ਫਿਊਚਰ ਕਿੱਥੇ ਦੇਖਦੇ ਹੋ? ਪੰਜਾਬ ਦੀ ਕਰੀਮ ਤੁਸੀਂ ਸਾਰੀ ਬਾਹਰ ਕੱਢ ਦਿੱਤੀ ਹੈ। ਮੈਨੂੰ ਲੱਗਦਾ ਕਿ ਆਉਣ ਵਾਲੇ 10-15 ਸਾਲਾਂ ਬਾਅਦ ਪੰਜਾਬ ਦੇ ਵਿੱਚ ਕੋਈ ਬੀਐਡ ਕਰਨ ਵਾਲਾ, ਅੱਜ ਤਾਂ ਕਹਿੰਦੇ ਕਿ ਟੀਚਰਾਂ ਨੂੰ ਨੌਕਰੀ ਨਹੀਂ ਮਿਲ ਰਹੀ, ਬੇਰੁਜ਼ਗਾਰ ਬੀਐਡ ਨਹੀਂ, ਮੈਨੂੰ ਲੱਗਦਾ ਹੈ ਕਿ ਸਰਕਾਰ ਸਬਸਿਡੀ 'ਤੇ ਬੀਐਡ ਕਰਾਇਆ ਕਰੇਗੀ। ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਬਣ ਜਾਣਗੇ, ਕੋਈ ਟੀਚਰ ਤੱਕ ਨਹੀਂ ਬਚੇਗਾ, ਕਾਲਜ ਨਹੀਂ ਬਚਣਗੇ।
ਤੁਹਾਡਾ ਜਿਹੜਾ ਚੈਨਲ ਆ, ਉਹ ਜਿੱਥੇ ਤੱਕ ਮੈਂ ਨੌਲੇਜ ਰੱਖਦਾ ਕਿ ਇੰਟਰਟੇਨਮੈਂਟ ਘੱਟ ਅਤੇ ਨਿਊਜ਼ ਜਿਹੜੇ ਆ ਉਹ ਜ਼ਿਆਦਾ ਕਵਰ ਕਰਦਾ, ਰਾਈਟ
ਜੀ ਜੀ।
ਸੋ ਜਿਹੜੇ ਆ ਸਕੈਂਡਲ ਕੱਢਣੇ ਹੁੰਦੇ ਨੇ
ਜੀ,
ਜਿਹੜੇ ਉੱਥੇ ਲੋਕਾਂ ਨੂੰ ਲੁੱਟਦੇ ਨੇ
ਜੀ,
ਉਹਦੇ 'ਤੇ ਤੁਸੀਂ ਕੰਮ ਕੀਤਾ ਕਦੇ? ਜਿਹੜੇ ਇਮੀਗ੍ਰੇਸ਼ਨ ਵਾਲੇ ਦੁਕਾਨਾਂ ਖੋਲ੍ਹ ਕੇ ਖੋਖੇ ਖੋਲ੍ਹ ਕੇ ਬੈਠੇ ਨੇ, ਜਿਹੜੇ ਕਹਿੰਦੇ ਕਿ 24 ਘੰਟੇ ਤੁਹਾਨੂੰ ਕੈਨੇਡਾ ਭੇਜ ਦਿਆਂਗੇ, ਜਾਂ ਫਿਰ ਅਮਰੀਕਾ ਭੇਜ ਦਿਆਂਗੇ, ਜਾਂ 10 ਸਾਲ ਦਾ ਵੀਜ਼ਾ ਉੱਥੋਂ ਹੀ ਲਾ ਰਹੇ ਨੇ ਆਪਦੇ ਕੋਲੋਂ ਹੀ, ਜਾਂ ਫਿਰ ਉਹ ਵਰਕ ਪਰਮਿਟ ਵੀ ਉੱਥੋਂ ਦਵਾ ਰਹੇ ਨੇ, ਜਾਂ ਡਾਇਰੈਕਟ ਪੀਅਰ ਦੀਆਂ ਗੱਲਾਂ ਕਰਦੇ ਨੇ, ਪਰ ਭੋਲੇ ਭਾਲੇ ਲੋਕਾਂ ਨੂੰ ਉਹ ਲੁੱਟਦੇ ਨੇ। ਕਦੇ ਇੱਦਾਂ ਦਾ ਸਕੈਂਡਲ ਕੱਢਣ ਦੀ ਟਰਾਈ ਕੀਤੀ ਤੁਹਾਡੇ ਚੈਨਲ ਨੇ?
ਦੇਖੋ ਬਿਲਕੁਲ ਜੀ, ਕਿਉਂਕਿ ਜਿਹੜੇ ਠੱਗ ਟਰੈਵਲ ਏਜੰਟ ਨੇ, ਇਹ ਪੰਜਾਬ ਦੇ ਭਵਿੱਖ ਦੇ ਲਈ ਮਤਲਬ ਸਭ ਤੋਂ ਜ਼ਿਆਦਾ,
ਕਿਉਂਕਿ ਪੰਜਾਬ ਤਾਂ ਸੁੱਤੀ ਪਈ ਹੈ, ਇਹਨਾਂ ਨੂੰ ਕੁਛ ਕਹਿੰਦੀ ਹੈ ਪੰਜਾਬ ਸਰਕਾਰ ਤਾਂ ਲੱਗਦਾ?
ਦੇਖੋ ਦਾਅਵਾ ਹੁੰਦਾ, ਜਦੋਂ ਅਸੀਂ ਰੌਲਾ ਪਾਉਣੇ ਆ ਇਸ ਵਾਰੀ ਇਲੈਕਸ਼ਨ ਦੇ ਵਿੱਚ, ਇਸ ਇਸ਼ੂ 'ਤੇ ਆਵਾਜ਼ ਵੀ ਚੁੱਕੀ, ਔਰ ਜਿਹੜਾ ਮੋਹਾਲੀ ਦਾ 3B2 ਆ, ਉਹ ਪੂਰਾ ਏਰੀਆ ਜਿਹੜਾ ਉੱਥੇ ਆਈਲੈਟਸ ਸੈਂਟਰ ਜਿਹੜੇ ਬਣੇ ਹੋਏ ਨੇ, ਉੱਥੇ ਅਸੀਂ ਇੱਕ ਡਿਬੇਟ ਰੱਖੀ ਸੀ, ਔਰ ਉਸ ਡਿਬੇਟ ਦੇ ਵਿੱਚ ਸਿੱਧਾ ਇਸੇ ਵਿਸ਼ੇ 'ਤੇ ਜ਼ਿਆਦਾਤਰ ਗੱਲ ਹੋਈ ਸੀ ਕਿ ਤੁਸੀਂ ਪੰਜਾਬ ਦੇ ਬੱਚਿਆਂ ਦਾ ਫਿਊਚਰ ਇੰਨਾ ਹਨੇਰੇ 'ਚ ਧੱਕ ਦਿੱਤਾ ਕਿ ਉਹ ਇਹਨਾਂ ਆਈਲੈਟਸ ਸੈਂਟਰਾਂ ਦੇ, ਜਾਂ ਫਿਰ ਜਿਹੜੇ ਹੋਰ ਠੱਗ ਟਰੈਵਲ ਏਜੰਟ ਨੇ, ਉਹਨਾਂ ਦਾ ਸ਼ਿਕਾਰ ਹੋ ਕੇ ਠੱਗੀਆਂ। ਲੋਕ 5 ਕਿੱਲੇ ਜ਼ਮੀਨ ਹੁੰਦੀ ਹੈ, 5 ਕਿੱਲੇ ਜ਼ਮੀਨ ਵੇਚ ਕੇ ਜਿਹੜੇ ਪੈਸੇ ਚੱਕ ਕੇ ਠੱਗ ਏਜੰਟ ਨੂੰ ਦੇ ਦਿੰਦੇ ਆ, ਔਰ ਉਸ ਤੋਂ ਬਾਅਦ ਉਹ ਕਈ ਤਰ੍ਹਾਂ ਸੁਪਨੇ ਦਿਖਾ ਕੇ ਕਿਸੇ ਨੂੰ ਤਾਂ ਉੱਥੇ ਹੀ ਰੋਲ ਦਿੰਦਾ, ਕਿਸੇ ਨੂੰ ਬਾਹਰ ਭੇਜ ਦਿੰਦਾ। ਅਸੀਂ ਕਈ ਵਾਰ ਇਸ ਤਰ੍ਹਾਂ ਖੁਲਾਸੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਇਹਨਾਂ ਨੇ ਪਰਦੇਫਾਸ਼ ਕੀਤੇ ਆ, ਕਈਆਂ ਦੇ ਪਰਚੇ ਵੀ ਦਰਜ ਹੋਏ ਨੇ, ਸਾਡੀਆਂ ਰਿਪੋਰਟਾਂ ਤੋਂ ਬਾਅਦ ਅਨੇਕਾਂ ਏਜੰਟਾਂ ਦੇ ਪਰਚੇ ਦਰਜ ਹੋਏ, ਉਹ ਗ੍ਰਿਫਤਾਰ ਹੋਏ ਨੇ। ਉਸ ਵੇਲੇ ਜਦੋਂ ਅਸੀਂ ਇੱਕ ਵਾਰ ਰਿਪੋਰਟ ਦੇ ਦਿੰਦੇ ਹਾਂ, ਤਾਂ ਸਰਕਾਰ ਦਾ ਬੜਾ ਦਾਅਵਾ ਹੁੰਦਾ ਕਿ ਜੀ ਸਖਤੀ ਹੋ ਗਈ, ਅਗਰ ਪ੍ਰੈਸ ਨੋਟ ਜਾਰੀ ਹੁੰਦਾ ਕਿ ਸਾਰਿਆਂ ਦੀ ਜਾਂਚ ਹੋਊਗੀ, ਸਾਰੇ ਡੀਸੀਆਂ ਨੂੰ ਹਦਾਇਤ ਦੇ ਦਿੱਤੀ ਜਾਂਦੀ ਹੈ ਪੜਤਾਲ ਕਰੋ, ਜਾਂਚ ਕਰੋ, ਪਰ ਉਸ ਤੋਂ ਹਫ਼ਤਾ ਕੁ ਬਾਅਦ ਉਹ ਜਾਂਚ ਪੜਤਾਲ ਸਭ ਰਫਾ ਦਫਾ ਹੋ ਜਾਂਦੀ ਹੈ। ਉਹ ਪਤਾ ਨਹੀਂ ਤਾਂ ਪੁਲਿਸ ਆਪਣੇ ਲੈਵਲ 'ਤੇ ਨਿਬੇੜ ਦਿੰਦੀ ਹੈ, ਜਾਂ ਫਿਰ ਉੱਤੋਂ ਦਬਾਅ ਪੈ ਜਾਂਦਾ, ਅਤੇ ਜਾਂ ਫਿਰ ਸ਼ਾਇਦ ਸਰਕਾਰ ਇੱਕ ਵਾਰੀ ਅੱਖਾਂ ਜਿਹੀਆਂ ਠੰਡੀਆਂ ਕਰ ਦਿੰਦੀ ਹੈ, ਉਸ ਤੋਂ ਬਾਅਦ ਚਲੋ।
ਇਹ ਸੀ ਇਮੀਗ੍ਰੇਸ਼ਨ ਦੀ ਗੱਲਬਾਤ, ਠੱਗ ਏਜੰਟ ਜਿਹੜੇ ਨੇ। ਹੁਣ ਮੈਂ ਗੱਲ ਕਰੂੰਗਾ ਕਿ ਤੁਹਾਡੇ ਜਿਹੜੇ ਆ ਚੈਨਲ ਆ, ਉਹ ਨਿਊਜ਼ ਦੇ ਮੁਤਾਬਕ ਹੀ ਜਿਹੜਾ ਨਸ਼ਾ ਜਿਹੜਾ ਵੇਚਦੇ ਨੇ ਲੋਕ, ਕਦੇ ਉਹਨਾਂ ਦੀਆਂ ਚੋਰੀ ਤੁਸੀਂ ਵੀਡੀਓ ਬਣਾਈਆਂ ਕਿ ਫਲਾਨੇ ਥਾਂ 'ਤੇ ਕੋਈ ਚਿੱਟਾ ਵੇਚ ਰਿਹਾ, ਡਰੱਗ ਵੇਚ ਰਿਹਾ, ਜਾਂ ਫਿਰ ਡੋਡੇ ਭੁੱਕੀ ਵੇਚ ਰਿਹਾ, ਕੋਈ ਇੱਦਾਂ ਦਾ ਸਕੈਂਡਲ ਕੱਢ ਕੇ ਬਾਹਰ ਲਿਆਂਦਾ ਕਿ ਆ ਦੇਖੋ ਸਰਕਾਰ ਜਿਹੜੀ ਸੁੱਤੀ ਪਈ ਆ, ਅਸੀਂ ਜਾਗਦੇ ਹਾਂ? ਮੈਨੂੰ ਤਾਂ ਲੱਗਦਾ ਤੁਸੀਂ ਵੀ ਸੁੱਤੇ ਪਏ ਹਾਂ।
ਨਹੀਂ ਸੋ ਸਾਹਿਬ, ਤੁਸੀਂ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਹੋ, ਤੁਸੀਂ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹੋ।
ਮੇਰਾ ਪੰਜਾਬ ਸਾਰਾ ਹੀ ਹੈ, ਮੈਂ ਤੈਨੂੰ
ਤੁਹਾਨੂੰ ਦੱਸਦਾ, ਤੇ ਦੌਲਾ ਪਿੰਡ, ਦੌਲੇ ਵਾਲਾ ਪਿੰਡ, ਮੈਨੂੰ ਲੱਗਦਾ ਤੁਸੀਂ ਬੜੀ ਭਲੀ ਭਾਂਤ ਹੋਵੋਗੇ, ਜਾਣਦੇ ਹੋਵੋਗੇ, ਦੌਲੇ ਵਾਲਾ ਪਿੰਡ ਮਸ਼ਹੂਰ ਹੈ ਡਰੱਗਸ ਦੇ ਵਿੱਚ, ਔਰ ਜਦ ਪੁਰਾਣੇ ਵੇਲੇ ਤੋਂ ਸਮੈਕ, ਉੱਥੇ ਨਕਲੀ ਕਰੰਸੀ ਤੱਕ ਉੱਥੇ ਚੱਲਦੀ ਰਹੀ ਆ, ਫੀਮ ਕੁਛ ਵੀ ਉੱਥੋਂ ਤੁਸੀਂ, ਜਿਹੜਾ ਹੈਗਾ ਬਦਨਾਮ ਪਿੰਡ ਹੈ, ਕਿਸ ਜਦੋਂ ਸਰਕਾਰ ਬਣੀ ਸੀ ਪੰਜਾਬ ਦੇ ਵਿੱਚ ਕੈਪਟਨ ਸਰਕਾਰ, ਤਾਂ ਇਹਨਾਂ ਦਾਅਵਾ ਕੀਤਾ ਸੀ ਕਿ 4 ਹਫ਼ਤਿਆਂ 'ਚ ਅਸੀਂ ਨਸ਼ਾ ਖਤਮ ਕਰ ਦਿਆਂਗੇ। ਤਾਂ ਮੈਂ ਐਗਜ਼ੈਕਟ 4 ਹਫ਼ਤੇ ਪੂਰੇ ਹੋਣ 'ਤੇ ਪੂਰੇ 1 ਮਹੀਨੇ ਬਾਅਦ ਇੱਕ ਸਟਿੰਗ ਓਪਰੇਸ਼ਨ ਕਰਕੇ ਆਇਆ ਸੀ ਉਸੇ ਦੌਲੇਵਾਲਾ ਪਿੰਡ ਦੇ ਵਿੱਚ, ਔਰ ਮੈਂ ਖੁਦ ਉੱਥੋਂ ਚਿੱਟਾ ਖਰੀਦ ਕੇ ਲੈ ਕੇ ਆਇਆ ਸੀ। ਖੁਫੀਆ ਕੈਮਰੇ ਦੇ ਵਿੱਚ ਪੂਰੀ ਜਿਹੜੀ ਹੈ ਤਸਵੀਰਾਂ ਜਿਹੜੀਆਂ ਕੈਦ ਹੋਈਆਂ ਸੀ, ਔਰ ਅਸੀਂ ਪੂਰਾ ਦਿਨ ਉਸਨੂੰ ਆਪਣੇ ਨਿਊਜ਼ 18 ਪੰਜਾਬ 'ਤੇ ਪ੍ਰਸਾਰਿਤ ਕੀਤਾ ਸੀ। ਜਿੱਦਾਂ ਹੀ ਅਸੀਂ ਪ੍ਰਸਾਰਿਤ ਕੀਤਾ, ਸਰਕਾਰ ਨੇ ਦਾਅਵਾ ਕਰ ਰਹੀ ਸੀ ਕਿ ਡਰੱਗਸ 1 ਮਹੀਨੇ 'ਚ ਖਤਮ ਕਰ ਦੇਣੀ ਹੈ, ਤਾਂ ਸੱਚ ਜਿਹੜਾ ਸਾਹਮਣੇ ਆਇਆ ਸੀ ਕਿ ਨਸ਼ਾ ਤਾਂ ਮੈਂ ਅਗਰ ਜਾ ਕੇ ਲਿਆ ਸਕਦਾ ਚੰਡੀਗੜ੍ਹ ਤੋਂ, ਮੈਂ ਚੰਡੀਗੜ੍ਹ ਤੋਂ ਜਾ ਕੇ ਨਸ਼ਾ ਲਿਆ ਵੀ ਔਰ ਵਾਪਸ ਚੰਡੀਗੜ੍ਹ ਆਇਆ ਵੀ।
ਮੇਰੀ ਇਸ ਗੱਲ ਦਾ ਜਵਾਬ ਦਿਓ, ਇੱਕ ਡਾਕਟਰ ਆ ਜਿਹੜਾ, ਇੱਕ ਡਾਕਟਰ ਆ, ਤੁਸੀਂ ਐਜ ਏ ਡਾਕਟਰ ਰੋਲ ਕੀਤਾ, ਠੀਕ ਹੈ, ਕੀਤਾ ਮੰਨਦੇ ਤੁਸੀਂ?
ਜੀ ਜੀ
ਮੰਨਦੇ। ਡਾਕਟਰ ਮਰੀਜ਼ ਨੂੰ ਇੱਕ ਵਾਰੀ ਦਵਾਈ ਦੇਣ ਦੇ ਨਾਲ ਮਰੀਜ਼ ਠੀਕ ਹੋ ਸਕਦਾ?
ਮੈਂ ਤੁਹਾਨੂੰ
ਤੁਸੀਂ ਦੁਬਾਰਾ ਫਿਰ ਜਾਂਦੇ,
ਮੈਂ ਗੱਲ ਪੂਰੀ ਕਰਦਾ,
ਤਿੰਨ ਵਾਰੀ ਜਾਂਦੇ,
ਬਿਲਕੁਲ ਤੁਹਾਡਾ
ਡਾਕਟਰ ਜਿਹੜਾ ਉਹਨੂੰ ਦਵਾਈ ਨਾ ਦੇਊਗਾ, ਵਾਰ ਵਾਰ ਨਾ ਦੇਊ ਮਰੀਜ਼ ਨੂੰ, ਮਰੀਜ਼ ਕਿੱਦਾਂ? ਤੁਸੀਂ ਇੱਕ ਵਾਰੀ ਫਾਰਮੈਲਿਟੀ ਕਰਤੀ ਦੱਸ,
ਮੇਰੀ ਤੁਸੀਂ ਗੱਲ ਪੂਰੀ ਨਹੀਂ ਹੋਣ ਦਿੱਤੀ, ਮੈਂ ਤੁਹਾਨੂੰ ਪੂਰੀ ਗੱਲ 'ਤੇ ਲੈ ਕੇ ਆਉਣਾ। ਜਦੋਂ ਪਹਿਲੀ ਵਾਰੀ ਇਸ ਤਰ੍ਹਾਂ ਅਸੀਂ ਖੁਲਾਸਾ ਕੀਤਾ, ਸਰਕਾਰ ਨੇ ਦਾਅਵਾ ਕੀਤਾ ਕਿ ਜੀ ਨਸ਼ਾ ਖਤਮ ਕਰਦਾ, ਇੱਕ ਬੜੀ ਵੱਡੀ ਰੇਡ ਵੀ ਹੋਈ, 3 ਜ਼ਿਲ੍ਹਿਆਂ ਦੀ ਪੁਲਿਸ ਨੇ ਉੱਥੇ ਰੇਡ ਕੀਤੀ, ਔਰ ਕਾਫੀ ਬੰਦੇ ਅਰੈਸਟ ਹੋਏ। ਮੈਂ ਅੱਗੇ ਦੱਸਦਾ
ਡਾਕਟਰ ਦੀ,
ਉਸ ਤੋਂ ਬਾਅਦ ਅਸੀਂ 1 ਸਾਲ ਪੂਰਾ ਹੋਣ ਤੋਂ ਬਾਅਦ ਮੈਂ ਫਿਰ ਤੋਂ ਉਸੇ ਪਿੰਡ 'ਚ ਗਿਆ, ਪਹਿਲਾਂ ਹੋਰ ਭੇਸ ਬਣਾ ਕੇ ਗਿਆ ਸੀ,
ਹਫ਼ਤੇ ਦੀ ਦਵਾਈ,
ਫਿਰ ਮੈਂ ਉੱਥੇ ਗਿਆ,
ਸਾਲ ਬਾਅਦ ਇੱਕ ਬਿਮਾਰੀ ਹੋਰ ਲੱਗ ਜਾਣੀ
ਨਹੀਂ, ਲਗਾਤਾਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿਉਂਕਿ ਕਰੀਬ 5-6 ਮਹੀਨੇ ਅਸਰ ਰਹਿੰਦਾ ਜਦੋਂ ਇੱਕ ਜਗ੍ਹਾ ਤੁਸੀਂ ਜਾ ਕੇ ਇਸ ਤਰ੍ਹਾਂ ਖੁਲਾਸਾ ਕਰਦੇ ਹੋ, ਤਾਂ ਸਾਲ ਬਾਅਦ ਮੈਂ ਜਦੋਂ ਦੁਬਾਰਾ ਗਿਆ, ਸੇਮ ਨਹੀਂ ਬਿਲਕੁਲ, ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ, ਤਾਂ ਉੱਥੋਂ ਬਿਲਕੁਲ ਦੁਬਾਰਾ ਫਿਰ ਮੈਂ ਡਰੱਗਸ ਲਈ, ਸੇਮ ਬੰਦੇ ਤੋਂ ਲਈ, ਔਰ ਉਸੇ ਪਿੰਡ ਦੇ ਉਹੀ ਹਾਲਾਤ ਸੀ, ਮੈਂ ਚੰਡੀਗੜ੍ਹ ਤੋਂ ਜਾ ਕੇ ਖਰੀਦੀ, ਵਾਪਸ ਚੰਡੀਗੜ੍ਹ ਵੀ ਆ ਗਿਆ, ਨਾ ਮੈਨੂੰ ਕਿਤੇ ਜਾਂਦੇ ਨੂੰ ਰੋਕਿਆ,
ਜਿਹੜੀ ਤੁਹਾਡੀ ਵੀਡੀਓ ਪਾਈ ਹੋਣੀ
ਮੈਂ ਬਿਲਕੁਲ ਸ਼ੇਅਰ ਦੁਬਾਰਾ ਕਰੂੰਗਾ,
ਸ਼ੇਅਰ ਕਰੂੰਗਾ,
ਮੈਂ ਫਿਰ ਕਰੂੰਗਾ, ਨਾ ਤਾਂ ਮੈਨੂੰ ਜਾਂਦੇ ਨੂੰ ਕਿਸੇ ਨੇ ਰੋਕਿਆ, ਨਾ ਮੈਨੂੰ ਪਿੰਡ 'ਚ ਵੜਦੇ ਨੂੰ ਕਿਸੇ ਨੇ ਰੋਕਿਆ, ਅਤੇ ਨਾ ਮੈਨੂੰ ਵਾਪਸ ਚੰਡੀਗੜ੍ਹ ਚਿੱਟਾ ਲੈ ਕੇ ਆਉਂਦੇ ਨੂੰ ਕਿਸੇ ਨੇ ਰੋਕਿਆ। ਇੱਕ ਚੀਜ਼ ਉੱਥੇ ਬਦਲੀ ਦਿਖੀ, ਜਦੋਂ ਪਹਿਲੀ ਵਾਰੀ ਗਿਆ ਸੀ
ਉੱਥੇ ਚੌਂਕੀ ਨਹੀਂ ਸੀ, ਚਿੱਟੇ ਦਾ ਕੇਸ ਨਾ ਪੈ ਜਾਏਗਾ,
ਨਹੀਂ ਸਰਕਾਰ ਦੇ ਸਾਹਮਣੇ ਅਸੀਂ ਕੈਮਰੇ ਸਾਹਮਣੇ ਖਰੀਦਿਆ ਸੀ, ਦਿਖਾਤਾ ਸੀ। ਜਦੋਂ ਪਹਿਲੀ ਵਾਰੀ ਗਏ ਸੀ ਤਾਂ ਉਸ ਪਿੰਡ ਦੇ ਵਿੱਚ ਪੁਲਿਸ ਚੌਂਕੀ ਨਹੀਂ ਸੀ, ਦੂਜੀ ਵਾਰੀ ਗਏ ਤਾਂ ਉੱਥੇ ਪੁਲਿਸ ਚੌਂਕੀ ਬਣ ਗਈ ਸੀ, ਯਾਨੀ ਅੱਖਾਂ ਠੰਡੀਆਂ ਕਰਤੀਆਂ ਸੀ, ਔਰ ਮੈਂ ਉਸੇ ਪੁਲਿਸ ਚੌਂਕੀ ਦੇ ਸਾਹਮਣੇ ਖੜ ਕੇ ਡਰੱਗਸ ਲਿਆ ਕੇ ਉਸੇ ਪੁਲਿਸ ਚੌਂਕੀ ਸਾਹਮਣੇ ਦਿਖਾ ਕੇ ਆਇਆ ਸੀ ਕਿ ਆਹ ਅਸੀਂ ਲੈ ਕੇ ਆਏ ਹਾਂ। ਤਾਂ ਤੁਸੀਂ ਆਹ ਭਲਾ ਦੇ, ਚੌਂਕੀ ਵਾਲਿਆਂ ਦਾ ਗੇਟ ਬੰਦ ਸੀ, ਅੰਦਰੋਂ ਕੁੰਡਾ ਲਾਇਆ ਹੋਇਆ ਸੀ, ਅੱਧੇ ਕੁ ਵਰਦੀ ਸੀ, ਅੱਧੇ ਕੁ ਉੱਥੇ ਪਿਕਨਿਕ ਮਨਾਉਂਦੇ ਫਿਰਦੇ ਸੀ, ਫਣ ਕਰਦੇ ਫਿਰਦੇ ਸੀ। ਸਰਕਾਰ ਨੇ ਫਿਰ ਦਾਅਵਾ ਕੀਤਾ ਰੇਡ ਕਰਾਂਗੇ, ਫਿਰ 1-2 ਅਫਸਰਾਂ 'ਤੇ ਕਾਰਵਾਈ ਹੋਈ, ਪਰ ਅਸਲ ਦੇ ਵਿੱਚ ਗੱਲ ਇਹ ਹੈ ਜੀ, ਅਸੀਂ ਕੁੰਡਾ ਖੜਕਾਉਣੇ, ਸਾਡਾ ਕੰਮ ਆ ਕੁੰਡਾ ਖੜਕਾਉਣਾ, ਪਰ ਅਗਲੇ ਜਿਹੜੇ ਅੰਦਰ ਘਰ ਵਾਲੇ ਬੈਠੇ ਉਹ ਜਾਗਦੇ ਨਹੀਂ, ਸਰਕਾਰ ਨਹੀਂ ਜਾਗ ਰਹੀ।
ਅਗਲੀ ਗੱਲ 'ਤੇ ਆ ਜਾਓ
ਜੀ,
ਜੱਟ ਜਿਹੜੇ ਜ਼ਿਮੀਂਦਾਰ ਨੇ, ਇਹ ਨਾ ਕਿਹੋ ਜੋ ਕਿ ਸਾਰੇ ਬੱਚੇ ਉਹਨਾਂ ਦੇ ਕੈਨੇਡਾ ਅਮਰੀਕਾ ਦੇ ਵਿੱਚ ਆ ਗਏ ਨੇ
ਜੀ,
ਬਹੁਤ ਸਾਰੇ ਬੱਚੇ ਆ ਜਿਹੜੇ ਉੱਥੇ ਵੀ ਹੈ। ਕਦੇ ਇੱਦਾਂ ਦਾ ਸਕੈਂਡਲ ਕੱਢਿਆ ਕਿ ਬੱਚੇ, ਜੱਟਾਂ ਦੇ ਬੱਚੇ ਜਿਹੜੇ ਉਹ ਬਿਜ਼ਨਸ 'ਚ ਕਿਉਂ ਨਹੀਂ ਪੈਂਦੇ ਉੱਥੇ, ਕੀ ਕਾਰਨ ਕੀ ਹੈ? ਕੋਈ ਇੱਦਾਂ ਦੀ ਵੀਡੀਓ ਤੁਸੀਂ ਬੱਚਿਆਂ ਦੇ ਪਿੰਡਾਂ 'ਚ ਜਾ ਕੇ ਕੋਈ ਆਮ ਲੋਕਾਂ ਦੀ ਵੀਡੀਓ ਬਣਾਈ ਹੈ ਕਿ ਤੁਹਾਡਾ ਬੱਚੇ ਨੇ MA ਕੀਤੀ ਆ ਜਾਂ BEd ਕੀਤੀ ਆ ਜਾਂ MEd ਕੀਤੀ ਆ, ਉੱਥੇ ਕੱਚੀਆਂ ਨੌਕਰੀਆਂ ਲੈਣ ਵਾਸਤੇ ਰੋਜ਼ ਡਾਂਗਾਂ ਖਾਂਦੇ ਨੇ ਬੱਚੇ, ਕਿੱਥੇ ਬਿਜ਼ਨਸ, ਭਾਵਾਂ ਗੰਨੇ ਦੇ ਜੂਸ ਦੀ ਰੇਹੜੀ ਕਿਉਂ ਨਹੀਂ ਲਾਈ? ਕਿੰਨੇ ਕੁ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਵੀਡੀਓ ਬਣਾਈਆਂ?
ਸੋ ਸਭ ਗੱਲ ਇਹ ਹੈ, ਇੱਕ
ਤੁਸੀਂ AC ਵਾਲੀ ਗੱਡੀ ਦੇ ਵਿੱਚ ਮੰਤਰੀ ਨਾਲ ਬਹਿ ਕੇ,
ਨਹੀਂ ਅਸੀਂ ਗਰਮੀ 'ਚ ਵੀ ਕੰਮ ਕਰਦੇ ਹਾਂ,
8 ਮਿੰਟ ਦੀ ਵੀਡੀਓ ਬਣਾ ਕੇ ਪਾਤੀ ਇੱਥੋਂ ਤੱਕ? ਨਹੀਂ
ਨਹੀਂ ਸਿੱਧੂ ਸਾਹਿਬ, ਅਸੀਂ ਗਰਮੀ 'ਚ ਵੀ ਜਾਂਦੇ ਹਾਂ, ਅਸੀਂ ਬਾਹਰ ਵੀ ਕਰਦੇ ਹਾਂ ਖੈਰ, ਔਰ ਮੈਂ ਤਾਂ ਆਪਦੀ ਗੱਲ ਕਰਦਾ, ਮੈਂ AC 'ਚ ਬੈਠ ਕੇ ਇੰਟਰਵਿਊ ਘੱਟ ਕਰਦਾ, ਮੈਂ ਬਾਹਰ ਹੀ ਕਰਦਾ, ਔਰ ਮੈਨੂੰ ਲੱਗਦਾ ਕਿ ਆਹ ਮੇਰਾ ਤਾਂ ਰੰਗ ਵੀ ਸਾਫ ਦੱਸਦਾ ਹੋਊਗਾ, ਅਗਰ ਮੈਂ AC 'ਚ ਬੈਠਾ ਹੁੰਦਾ ਤਾਂ ਮੇਰਾ ਥੋੜ੍ਹਾ ਬਹੁਤਾ ਸ਼ਾਇਦ ਮੈਂ ਵੀ ਤੁਹਾਡੇ ਵਾਂਗੂ ਗੋਰਾ ਗੋਰਾ ਚਿੱਟਾ ਹੁੰਦਾ, ਅਤੇ ਮੈਂ ਤਾਂ ਪੂਰਾ ਰੜਿਆ ਪਿਆ ਹੈ ਨਾ। ਅਤੇ ਕੋਸ਼ਿਸ਼ ਦੇਖੋ ਇਹ ਹੁੰਦੀ ਹੈ, ਪਰ ਜਿਹੜੀ ਪੰਜਾਬ ਦੀ ਮੈਂਟੈਲਿਟੀ ਹੈ ਨਾ ਸਾਡੇ ਨੌਜਵਾਨਾਂ ਦੀ ਜਾਂ ਸਾਡੇ ਮਾਪਿਆਂ ਦੀ, ਉਹ ਇਹ ਹੋ ਚੁੱਕੀ ਹੈ, ਜ਼ਮੀਨਾਂ ਘੱਟ ਨੇ ਔਰ ਸਾਧਨ ਥੋੜ੍ਹੇ ਨੇ, ਆਮਦਨੀ ਘੱਟ ਹੈ, ਕਿਉਂਕਿ ਜਿਸ ਤਰ੍ਹਾਂ ਲਗਾਤਾਰ ਕਈ ਰਿਪੋਰਟਾਂ ਸਾਹਮਣੇ ਆਈਆਂ ਕਿ ਆਮ ਪ੍ਰੋਫੈਸ਼ਨ ਦੇ ਵਿੱਚ 250-250 ਗੁਣਾ ਆਮਦਨ ਵੱਧ ਗਈ, ਪਰ ਕਿਸਾਨ ਦੀ ਕਰੀਬ 10-15% ਵਧੀ ਹੈ, ਜ ਫਸਲਾਂ ਦੇ ਰੇਟ ਨਹੀਂ ਵਧੇ, ਤਾਂ ਉਹ ਐਸੇ ਹਾਲਾਤਾਂ ਦੇ ਵਿੱਚ ਕਿੱਧਰ ਜਾਣਗੇ, ਕੀ ਕਰਨਗੇ? ਆਪਣੀ ਸੋਚ ਨੂੰ ਬਦਲਣ ਲੱਗੇ ਉਹ ਡਰਦੇ ਨੇ, ਅਗਰ ਬਦਲਣਗੇ ਉਹਨਾਂ ਨੂੰ ਡਰ ਲੱਗਦਾ ਕਿ ਅਗਰ ਅਸੀਂ ਸੋਚ ਬਦਲ ਲਈ ਤਾਂ ਐਸਾ ਨਾ ਹੋਵੇ। ਮੰਨ ਲਓ ਕੋਈ ਬਿਜ਼ਨਸ ਕਰ ਲਿਆ, 5 ਕਿੱਲੇ ਜ਼ਮੀਨ ਆ, ਵੇਚ ਕੇ ਕਿਸੇ ਬਿਜ਼ਨਸ ਦੇ ਵਿੱਚ ਲਾ ਤੇ, ਬਿਜ਼ਨਸ ਚੱਲਿਆ ਨਾ, ਡਰ ਲੱਗਦਾ। ਇਸ ਕਰਕੇ ਉਹਨਾਂ ਨੂੰ ਸਭ ਤੋਂ ਸੌਖਾ ਹੀ ਲੱਗਦਾ ਕਿ ਤੁਸੀਂ ਪੈਸੇ ਜਿਹੜੇ ਇਨਵੈਸਟ ਕਰੋ ਬਾਹਰ ਆਉਣ ਦੇ ਲਈ। ਮਾਪਿਆਂ ਨੂੰ ਸੌਖਾ ਤਰੀਕਾ ਲੱਗਦਾ, ਬੱਚੇ ਨੂੰ ਆਈਲੈਟਸ ਕਰਾਉਂਦੇ ਨੇ, ਵੀਜ਼ਾ ਲਵਾਉਂਦੇ ਨੇ, ਬਾਹਰ ਆ ਜਾਂਦੇ।
ਨਵਿੰਦਰ ਕਾਲਰ ਨੇ, ਮੇਰੇ ਨਾਲ ਲੱਗਦਾ ਕੋਈ ਕਾਲਰ। ਸਤਿ ਸ਼੍ਰੀ ਅਕਾਲ ਜੀ। ਹੈਲੋ, ਮਿਲਦ ਲਾਈਨ ਜਿਹੜੀ ਆ ਡਿਸਕਨੈਕਟ ਹੋ ਗਈ ਹੈ। 416-620-1778 'ਤੇ ਤੁਸੀਂ ਕਾਲ ਕਰ ਸਕਦੇ, ਕੋਈ ਵੀ ਗੱਲਬਾਤ ਕਰਨੀ ਹੋਵੇ। ਅਗਲਾ ਵੀ ਸਵਾਲ ਮੈਂ ਪੁੱਛੂੰਗਾ, ਉਸ ਤੋਂ ਪਹਿਲਾਂ ਮੇਰੇ ਨਾਲ ਨਰਦੇਵ ਸਿੱਧੂ ਜੀ ਨੇ। ਸਿੱਧੂ ਸਾਹਿਬ ਵੈਲਕਮ ਜੀ ਆਇਆਂ ਨੂੰ।
ਤੇ ਬਰਾੜ ਸਾਹਿਬ ਮੇਰੇ ਖਿਆਲ ਤੁਹਾਡੇ ਨਾਲ ਨੇ, ਉਹਨਾਂ ਨੂੰ ਵੀ ਜੀ ਆਇਆ।
ਸ਼ੁਕਰੀਆ
ਬਰਾੜ ਸਾਹਿਬ ਨੂੰ ਗਰਮੀ ਦੇ ਵਿੱਚ ਠੰਡੀਆਂ ਗੱਲਾਂ ਪੁੱਛ ਰਿਹਾ ਮੈਂ
ਮੈਂ ਸੁਣ ਰਿਹਾ ਸੀ ਜੀ, ਤੁਸੀਂ ਉਹਨਾਂ ਦਾ ਰੰਗ ਕਾਲਾ ਕਰਤਾ ਜੀ। ਤੇ ਆਪਣਾ ਸਿੱਧੂ ਸਾਹਿਬ ਗੱਲਬਾਤ ਅੱਜ ਆਪਾਂ ਕਰਾਂਗੇ ਜੀ,
ਕਾਫੀ ਦੇਰ ਬਾਅਦ ਆਏ ਆ ਅਸੀਂ ਤੇ ਮੈਂ ਸੋਚਦਾ ਸੀ ਕਿਉਂ ਨਾ ਗੱਲਬਾਤ ਕੀਤੀ ਜਾਵੇ।
ਬਹੁਤ ਜ਼ਰੂਰੀ ਹੈ ਸਿੱਧੂ ਸਾਹਿਬ, ਤੁਹਾਨੂੰ ਮਿਸ ਕਰਦੇ ਅਸੀਂ ਸਾਰੇ ਜਣੇ, ਤੁਸੀਂ ਆਇਆ ਕਰੋ
ਜੀ। ਗੋ ਅਹੈਡ ਪਲੀਜ਼
ਜੀ।
ਔਰ ਸਟੂਡੀਓ ਦਾ ਨੰਬਰ ਹੈ 416-620-1778 416-620-1778 ਜੇ ਕਿਸੇ ਨੇ ਵੀ ਕੋਈ ਬਰਾੜ ਸਾਹਿਬ ਨੂੰ ਕੁਐਸਚਨ ਕਰਨਾ ਹੋਵੇ, ਇਦਾਂ ਦਾ ਕੁਐਸਚਨ ਕਰੋ ਕਿ ਬਰਾੜ ਸਾਹਿਬ ਯਾਦ ਰੱਖਣ ਤੇ ਉੱਥੇ ਜਾ ਕੇ ਤੁਹਾਡਾ ਸਵਾਲ ਪੁੱਛਣ ਵੀ। ਗੋ ਅਹੈਡ ਪਲੀਜ਼
ਜੀ। ਸਿੱਧੂ ਸਾਹਿਬ ਗੱਲਬਾਤ ਕਰਾਂਗੇ ਜੀ ਮੌਰਗੇਜ ਰਿਨਿਊਅਲ ਦੇ ਬਾਰੇ। ਜਦੋਂ ਵੀ ਮੌਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ, ਕਈ ਵਾਰੀ ਹੁੰਦਾ ਕੀ ਹੈ ਜੀ ਕਿ ਭੈਣ ਭਰਾ ਜਲਦੀ ਦੇ ਵਿੱਚ ਹੁੰਦੇ ਹੈਗੇ ਤੇ ਰਿਨਿਊਅਲ ਦੇ ਪੇਪਰਾਂ ਤੇ ਸਾਈਨ ਕਰਕੇ ਉਦਾਂ ਹੀ ਭੇਜ ਦਿੰਦੇ ਹੈਗੇ ਆ, ਤੇ ਇਸ ਤਰ੍ਹਾਂ ਸਾਨੂੰ ਨਹੀਂ ਕਰਨਾ ਚਾਹੀਦਾ ਜਦ ਤੱਕ ਅਸੀਂ ਕਿਸੇ ਮੌਰਗੇਜ ਪ੍ਰੋਫੈਸ਼ਨਲ ਦੇ ਨਾਲ ਸਲਾਹ ਮਸ਼ਵਰਾ ਨਹੀਂ ਕਰ ਲੈਂਦੇ। ਖਾਸ ਕਰਕੇ ਅਗਰ ਤੁਹਾਡੀ ਮੌਰਗੇਜ ਕਿਸੇ ਵੀ ਟਰੱਸਟ ਕੰਪਨੀ ਤੋਂ ਰਿਨਿਊਅਲ ਵਾਸਤੇ ਆਈ ਹੈ ਜੀ, ਤਾਂ ਕਦੇ ਵੀ ਆਪਾਂ ਨੂੰ ਜਿਹੜਾ ਹੈਗਾ ਪੇਪਰਾਂ ਤੇ ਰਿਨਿਊਅਲ ਦੇ ਪੇਪਰਾਂ ਤੇ ਆਪਣੇ ਆਪ ਫੈਸਲਾ ਕਰਕੇ ਸਾਈਨ ਕਰਕੇ ਪੇਪਰ ਨਹੀਂ ਭੇਜਣੇ ਚਾਹੀਦੇ ਵਾਪਸ, ਕਿਉਂਕਿ ਜਿਹੜੀਆਂ ਟਰੱਸਟ ਕੰਪਨੀਜ਼ ਹੈ ਜੀ ਜਿਵੇਂ ਕਿ ਹੋਮ ਟਰੱਸਟ ਹੋ ਗਈ ਜਾਂ ਐਫਰ ਟਰੱਸਟ ਜਾਂ ਹੋਰ ਵੀ ਟਰੱਸਟ ਕੰਪਨੀਜ਼, ਇਹਨਾਂ ਦੇ ਜਿਹੜੇ ਰੇਟਸ ਹੁੰਦੇ ਆ ਸਿੱਧੂ ਸਾਹਿਬ ਆਮ ਤੌਰ ਤੇ ਬੈਂਕਾਂ ਦੇ ਨਾਲੋਂ ਥੋੜੇ ਜ਼ਿਆਦਾ ਹੁੰਦੇ ਹੈਗੇ, 4-5% ਦੀ ਰੇਂਜ ਦੇ ਵਿੱਚ ਹੋ ਸਕਦੇ ਹੈਗੇ ਹੈ। ਤੇ ਰਿਨਿਊਅਲ ਦੇ ਟਾਈਮ ਤੇ ਆਪਣੇ ਕੋਲੇ ਵਧੀਆ ਆਪਸ਼ਨ ਹੁੰਦੀ ਹੈ ਜੀ ਆਪਣੇ ਕੋਲੇ ਬੈਟਰ ਰੇਟ ਲੱਭਣ ਦੀ, ਸ਼ਾਪ ਰਾਊਂਡ ਕਰਕੇ ਤੇ ਆਪਣੇ ਪੈਸੇ ਸੇਵ ਕਰਨ ਦੀ। ਬਹੁਤ ਸਾਰੇ ਭੈਣ ਭਰਾਵਾਂ ਦੀ ਆਪਾਂ ਮੌਰਗੇਜ ਟਰੱਸਟ ਕੰਪਨੀ ਤੋਂ ਮੂਵ ਕਰਕੇ ਬੈਂਕਾਂ ਨਾਲ ਕਰਵਾ ਕੇ ਦਿੱਤੀਆਂ, ਪੈਸੇ ਸੇਵ ਕਰਾ ਕੇ ਦਿੱਤੇ ਹੈਗੇ ਆ। ਤੇ ਨਾਲ ਦੀ ਨਾਲ ਇਹ ਵੀ ਹੁੰਦਾ ਜੀ ਕਿ ਕਈ ਵਾਰੀ ਭੈਣ ਭਰਾਵਾਂ ਨੇ ਸਿੱਧੂ ਸਾਹਿਬ ਸੈਕਿੰਡ ਮੌਰਗੇਜ ਚੱਕੀ ਹੁੰਦੀ ਹੈ ਜਾਂ ਕ੍ਰੈਡਿਟ ਕਾਰਡਾਂ ਤੋਂ ਜਾਂ ਕੋਈ ਹੋਰ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਹੁੰਦੇ ਆ, ਤੇ ਰਿਨਿਊਅਲ ਦੇ ਟਾਈਮ ਤੇ ਆਪਣੇ ਕੋਲੇ ਉਹ ਵੀ ਵਧੀਆ ਮੌਕਾ ਹੁੰਦਾ ਸਾਰੇ ਡੈਟਸ ਨੂੰ ਇਕੱਠੇ ਕਰਕੇ ਕੰਸੋਲੀਡੇਟ ਕਰਕੇ ਇੱਕ ਪੇਮੈਂਟ ਬਣਾਉਣ ਦਾ ਤੇ ਆਪਣੇ ਪੈਸੇ ਸੇਵ ਕਰਨ ਦਾ ਜੀ। ਸੋ ਕਿਸੇ ਵੀ ਕਾਰਨ ਕਰਕੇ ਤੁਹਾਨੂੰ ਪੈਸੇ ਚਾਹੀਦੇ ਘਰ ਦੇ ਵਿੱਚੋਂ, ਆਪਾਂ ਰੀਫਾਈਨਾਂਸ ਕਰਕੇ ਤੁਹਾਨੂੰ ਪੈਸੇ ਵੀ ਕੱਢ ਕੇ ਦੇ ਸਕਦੇ ਹੈਗੇ ਆ
ਜੀ,
ਕਿਉਂਕਿ ਉਸ ਟਾਈਮ ਤੇ ਆਪਾਂ ਨੂੰ ਕੋਈ ਪੈਨਲਟੀਜ਼ ਵਗੈਰਾ ਵੀ ਨਹੀਂ ਪੈ ਰਹੀਆਂ ਹੁੰਦੀਆਂ। ਸੋ ਜਦੋਂ ਵੀ ਤੁਹਾਡੀ ਮੌਰਗੇਜ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈ ਜਾਂ ਤੁਹਾਨੂੰ ਮੌਰਗੇਜ ਕੋਈ ਇਸ਼ੂ ਆ ਰਿਹਾ, ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਜਿੱਥੋਂ ਤੱਕ ਰੇਟਸ ਦੀ ਗੱਲ ਹੈ, ਸਿੱਧੂ ਸਾਹਿਬ ਸਾਡੇ ਕੋਲ ਹਮੇਸ਼ਾ ਬੈਂਕਾਂ ਤੋਂ ਵਧੀਆ ਰੇਟਸ ਹੁੰਦੇ ਆ। ਜ਼ਿਆਦਾ ਜਾਣਕਾਰੀ ਦੇ ਨੰਬਰ ਹੈ ਜੀ 647
416-620-1778 ਤੇ ਮੇਰੇ ਨਾਲ ਕਾਲਰ ਨੇ। ਕਾਲਰ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ, ਤੁਹਾਡੇ ਦੋਵਾਂ ਵੀਰਾਂ ਨੂੰ ਜੀ
ਸਤਿ ਸ੍ਰੀ ਅਕਾਲ ਵੀਰ ਜੀ, ਕੀ ਕਹਿਣਾ ਚਾਹੋਗੇ ਤੁਸੀਂ?
ਮੈਂ ਇਹ ਕਹਿਣਾ ਚਾਹੁੰਦਾ ਜੀ, ਮੈਂ ਇੱਥੇ ਆਪਣਾ ਮਤਲਬ ਘਰ ਕਿਰਾਏ ਤੇ ਦਿੱਤਾ ਕਿਸੇ ਨੂੰ, ਤੇ ਪਹਿਲੇ ਮਹੀਨੇ ਬਿੱਲ ਆਇਆ ਪਾਣੀ ਦਾ $650, ਦੂਸਰੇ ਮਹੀਨੇ ਆਇਆ $1750, ਤੇ ਨਾਲ ਹੀ ਮੈਨੂੰ ਇੱਕ ਲਾਲ ਅੱਖਰਾਂ ਦੇ ਵਿੱਚ ਆ ਗਿਆ ਵੀ ਅਗਰ ਨੈਕਸਟ ਟਾਈਮ ਤੁਸੀਂ ਆਪਦਾ ਫਿਕਸ ਨਾ ਕੀਤਾ ਕੁਛ ਜੋ ਚੱਲ ਰਿਹਾ ਜਾਂ ਕੋਈ ਪਾਣੀ ਕੋਈ ਟੈਪ ਜਾਂ ਕੁਛ ਹੋਰ, ਤਾਂ ਤੁਹਾਨੂੰ ਅਸੀਂ $250 ਫਾਈਨ ਲਾਵਾਂਗੇ ਹੋਰ
ਜੀ,
ਅਗਰ ਬਿੱਲ ਜ਼ਿਆਦਾ ਰਿਹਾ। ਮੈਂ ਕਹਿਣਾ, ਮੈਂ ਇਹ ਚਾਹੁੰਦਾ ਜੀ ਕਿ ਪੰਜਾਬ ਦੇ ਵਿੱਚ ਪਾਣੀ ਘੱਟ ਆ, ਤੇ ਵੀਰ ਜੀ ਹੁਣੀ ਕਹਿ ਰਹੇ ਆ ਵੀ ਮਤਲਬ ਡਰਦੇ ਆ, ਡਰ ਹਰ ਇੱਕ ਦੇ ਮਨ ਦੇ ਵਿੱਚ ਹੁੰਦਾ, ਤੇ ਜੇ ਇੱਥੇ ਕੈਨੇਡਾ ਦੇ ਵਿੱਚ ਇੰਨਾ ਪਾਣੀ ਆ, ਇਹ ਤੁਹਾਨੂੰ ਪਾਣੀ ਵੱਧ ਨਹੀਂ ਵਰਤਣ ਦੇ ਰਹੇ। ਹੁਣ ਮੈਨੂੰ ਉਹਨਾਂ ਨੇ $1750 ਜਾਂ ਬਿੱਲ ਆਇਆ ਉਹਨਾਂ ਨਾਲ, ਉਹਨਾਂ ਨੇ ਕਹਿਤਾ ਅਸੀਂ ਗਾਂਹ ਨੂੰ $250 ਤੈਨੂੰ ਫਾਈਨ ਕਰਨਾ ਅਸੀਂ।
ਥੈਂਕ ਯੂ ਜੀ, ਧੰਨਵਾਦ।
ਬਿੱਲ ਤੋਂ ਬਾਅਦ ਹੋ ਸਕਦਾ ਸੀ ਕਿ ਉਹ ਮੇਰੇ ਘਰੇ ਵੀ ਆ ਜਾਂਦੇ ਵੀ ਇੰਨਾ ਪਾਣੀ ਯੂਜ਼ ਕਾਹਦੇ ਕਰ ਰਿਹਾ ਇਹ। ਤੇ ਇੱਕ ਤਾਂ ਇਹ ਆ ਕਿ ਜਿਹੜਾ ਪੰਜਾਬ ਦਾ ਜਦ ਪਤਾ ਵੀ ਆਪਾਂ ਨੂੰ ਕੁਛ ਰਿਪੋਰਟਾਂ ਤਾਂ ਇਹ ਆਈਆਂ ਵੀ ਜਿਹੜੀ ਹੁਣ ਲਾਸਟ ਪਰਤ ਆ ਉਹਦੇ ਵਿੱਚ ਪਾਣੀ ਆ, ਤੇ ਉਹ ਕਦੇ ਵੀ ਖਤਮ ਹੋ ਸਕਦਾ, 5-7 ਸਾਲ ਦੇ ਵਿੱਚ ਪਾਣੀ ਆ ਜਿਹੜਾ ਉਹ ਹੋ ਸਕਦਾ ਪੰਜਾਬ ਦੀ ਬੈਲਟ ਦੇ ਵਿੱਚ ਖਤਮ ਹੋ ਜਾਵੇ। ਤੇ ਜਿਹੜਾ ਕੁਛ ਆਪਾਂ 5-7 ਸਾਲ ਬਾਅਦ ਸੋਚਣਾ ਉਹ ਅੱਜ ਕਿਉਂ ਨੀ ਸੋਚ ਲੈਂਦੇ ਆਪਾਂ, ਤਾਂ ਕਿ ਕੁਛ ਮਾੜਾ ਮੋਟਾ ਬਚ ਸਕੇ
ਜੀ। ਧੰਨਵਾਦ, ਆਨਸਰ ਦਿਓ ਜੀ।
ਦੇਖੋ ਜੀ, ਪਾਣੀ ਦੇ ਹਾਲਾਤ ਆ ਜਿਹੜੇ, ਮੈਂ ਪੰਜਾਬ ਦੀ ਤੁਹਾਨੂੰ ਗੱਲ ਕਰ ਦਿੰਦਾ ਕਿ ਪੰਜਾਬ ਦੇ ਵਿੱਚ ਪਾਣੀ ਦੇ ਹਾਲਾਤ, 5 ਦਰਿਆਵਾਂ ਦੀ ਧਰਤੀ ਦੇ ਥੱਲੜਾ ਜਿਹੜਾ ਪਾਣੀ ਆ, ਗਰਾਊਂਡ ਵਾਟਰ ਜਿਹੜਾ, ਉਹ ਖਤਮ ਹੋਣ ਦੇ ਕਿਨਾਰੇ ਆ। ਮੈਨੂੰ ਲੱਗਦਾ ਕਿ ਹੁਣ ਤੋਂ 5-7 ਸਾਲ ਪਹਿਲਾਂ ਤਾਂ ਕਿਸੇ ਨੇ ਇਸ ਤਰ੍ਹਾਂ ਦੀ ਗੱਲ ਸੋਚੀ ਨਹੀਂ ਹੋਣੀ ਕਿ ਜਿਹੜਾ ਪਾਣੀ ਆ ਕਦੇ ਖਤਮ ਹੋਊਗਾ ਪੰਜਾਬ ਦੀ ਧਰਤੀ ਦੇ ਹੇਠਾਂ, ਇੰਨਾ ਪਾਣੀ ਆ, ਕੱਢੀ ਜਾਓ ਬੋਰਾਂ ਜਿੰਨਾ ਮਰਜ਼ੀ। ਪਰ ਹੁਣ 100 ਤੋਂ ਜ਼ਿਆਦਾ ਪੰਜਾਬ ਦੇ ਵਿੱਚ ਡਾਰਕ ਜ਼ੋਨ ਡਿਕਲੇਅਰ ਹੋ ਗਏ ਨੇ, ਯਾਨੀ ਜਿੱਥੇ ਪਾਣੀ ਖਤਮ ਹੋ ਚੁੱਕਿਆ। ਤਾਂ ਉਹ ਦਿਨ ਦੂਰ ਨਹੀਂ, ਮੈਨੂੰ ਤਾਂ 10-15 ਸਾਲ ਦੇ ਆਸ ਪਾਸ ਹੀ ਡਰ ਲੱਗਦਾ ਕਿ ਅੱਜ ਅਸੀਂ ਜ਼ਮੀਨਾਂ ਕਹਿੰਦੇ ਹਾਂ ਕਿ 10 ਕਿੱਲੇ ਹੋਰ ਲੈਣੇ ਆ, 15 ਕਿੱਲੇ ਹੋਰ ਲੈਣੇ ਆ, ਤਾਂ ਆਉਣ ਵਾਲਾ ਟਾਈਮ ਐਸਾ ਬਣ ਜਾਣਾ ਕਿ ਜਿਹੜੀ ਜ਼ਮੀਨ ਤੁਹਾਡੇ ਕੋਲ ਹੈਗੀ ਆ ਉਹਦੇ 'ਚ ਵੀ ਨਹੀਂ ਰਹਿਣਾ।
ਜਿੱਥੇ
ਬਾਲਰ ਨਾਲ ਮੈਂ ਜਾਊਂਗਾ ਅਗਲੀ, ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਪਿਛਲੇ 3 ਸਾਲ ਤੋਂ ਅੰਦਰ ਖਾਤੇ ਇਸ ਚੀਜ਼ 'ਤੇ ਹੀ ਕੰਮ ਕਰ ਰਹੇ ਹੋਣ ਕਿ ਤਾਂ ਹੀ ਲੋਕਾਂ ਨੂੰ ਲੱਗਦਾ ਹੋਵੇ ਕਿ ਬਾਹਰ ਕੁਛ ਕੰਮ ਹੋ ਨਹੀਂ ਰਿਹਾ।
ਦੇਖੋ ਜੀ, ਅੰਦਰ ਖਾਤੇ ਕਿੰਨਾ ਕੰਮ ਕਰਦੇ ਆ, ਉਹ ਹੁਣ ਪਿੱਛੇ ਜੇ 3 ਮੀਟਿੰਗਾਂ ਹੋਈਆਂ, ਪਰ ਅੰਦਰ ਖਾਤੇ ਜਿਹੜਾ ਕੁਛ ਹੋਇਆ ਉਹਨਾਂ ਦਾ ਉਹਨਾਂ ਮੀਟਿੰਗਾਂ 'ਚ ਕੋਈ ਅਸਰ ਨਜ਼ਰ ਨਹੀਂ ਆਇਆ।
ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਬਾਹਰ ਨਹੀਂ ਪਤਾ ਹੁੰਦਾ, ਜਿਹੜੀਆਂ ਸਰਕਾਰਾਂ ਅੰਦਰ ਖਾਤੇ ਕੰਮ ਕਰਦੀਆਂ ਔਰ ਅੰਦਰਲੇ ਜਿਹੜੇ ਪ੍ਰੋਜੈਕਟ ਚੱਲਦੇ ਹੁੰਦੇ ਆ ਉਹ ਸਾਨੂੰ ਬਾਹਰ ਉਦੋਂ ਹੀ ਪਤਾ ਲੱਗਦਾ ਜਦੋਂ ਅਨਾਊਂਸ ਹੋ ਜਾਂਦੇ ਨੇ। ਕਾਲਰ, ਸਤਿ ਸ਼੍ਰੀ ਅਕਾਲ ਜੀ।
ਜਿੱਥੇ ਬਰਾੜ ਸਾਹਿਬ ਖਲੋਤੇ ਨੇ, ਮੈਂ ਆਮ ਇਹਨਾਂ ਨੂੰ ਵੇਖਦਾ ਰਹਿੰਦਾ ਸੋਸ਼ਲ ਮੀਡੀਆ ਤੇ ਵੀ, ਜਿੱਥੇ ਖਲੋਤੇ ਨੇ ਕੰਮ ਬਹੁਤ ਵਧੀਆ ਕਰਦੇ ਪਏ ਨੇ, ਕੁਛ ਇਹ ਪਿੰਡ ਤੈਅ ਕਰ ਰਹੇ ਨੇ, ਕੁਛ ਪਿੰਡ ਅੱਗੇ ਮੰਜ਼ਿਲ ਵੱਲ ਜਾ ਰਹੇ ਨੇ, ਕੋਈ ਇੱਕ ਕੰਮ ਦੱਸ ਸਕਦੇ ਵੀ ਜਿਹੜਾ ਨੇ ਚੰਗਾ ਕੀਤਾ ਹੋਵੇ, ਪਰ ਦੋ ਕੰਮ ਐਸੇ ਦੱਸ ਸਕਦੇ ਵੀ ਜੇ ਮੈਂ ਰਿਹਾ ਤੇ ਮੈਂ ਇਸ ਕੰਮ ਦਾ ਸੁਧਾਰ ਲਾਜ਼ਮੀ ਕਰਾਂਗਾ।
ਲਾਈਨ ਨਾ ਕੱਟਿਓ ਜੀ, ਲਾਈਨ ਨਾ ਕੱਟਿਓ।
ਦੇਖੋ ਜੀ,
ਕੋਈ ਬਰਾੜ ਸਾਹਿਬ ਇੱਕ ਕੋਈ ਦੋ ਲੀਡਰ ਐਸੇ ਦੱਸ ਸਕਦੇ ਵੀ ਜੇ ਉਹਨਾਂ ਦੇ ਹੱਥ ਪੰਜਾਬ ਦੀ ਮੈਨੇਜਮੈਂਟ ਜਾਂ ਵਾਗਡੋਰ ਆਵੇ ਤੇ ਉਹ ਸੁਧਾਰ ਕਰਨਗੇ ਲਾਜ਼ਮੀ। ਤੇ ਤੁਹਾਡੇ ਵਰਗੇ ਜਿਹੜੇ ਯੰਗ ਮੁੰਡੇ ਨੇ ਅੱਗੇ ਉਹ ਆਉਣੇ ਚਾਹੀਦੇ ਨੇ, ਜਿਹੜੇ ਸਕੂਲਾਂ ਦੇ ਕਾਲਜਾਂ ਦੇ ਵਿੱਚ ਹੁਣ ਇਸ ਵੇਲੇ ਨੇ, ਅਗਰ ਉਹਨਾਂ ਨੂੰ ਹੁਣ ਤਿਆਰ ਕੀਤਾ ਜਾਵੇ ਤੇ ਤੁਸੀਂ ਕਿਵੇਂ ਤਿਆਰ ਕਰ ਸਕਦੇ ਜੇ ਮੈਂ ਮੈਨੇਜ ਕਰਨ ਵਾਸਤੇ? ਥੈਂਕ ਯੂ ਜੀ।
ਦੇਖੋ ਜੀ, ਪਹਿਲੀ ਗੱਲ ਤਾਂ ਚੰਗਾ ਕੰਮ ਤਾਂ ਤੁਸੀਂ ਡਿਸਾਈਡ ਕਰਨਾ ਕਿ ਮੈਂ ਕੋਈ ਕੀਤਾ ਕਿ ਕਦੇ ਨਹੀਂ ਕੀਤਾ, ਆਪਣੇ ਪ੍ਰੋਫੈਸ਼ਨ ਦੇ ਜ਼ਰੀਏ ਰਿਪੋਰਟਿੰਗ ਦੇ ਜ਼ਰੀਏ ਕਿ ਮੈਂ ਕੋਈ ਚੰਗੀ ਰਿਪੋਰਟ ਦਿੱਤੀ ਆ ਜਾਂ ਨਹੀਂ ਦਿੱਤੀ, ਉਹ ਫੈਸਲਾ ਤੁਸੀਂ ਕਰਨਾ। ਮੈਂ ਆਪਣੇ ਮੂੰਹ ਨਹੀਂ ਦੱਸ ਸਕਦਾ ਕਿ ਮੈਂ ਕਿਹੜੀ ਚੰਗੀ ਰਿਪੋਰਟਿੰਗ ਕੀਤੀ ਆ, ਪਰ ਹਾਂ ਅਗਰ ਮੈਂ ਜਿੰਦਾ ਰਿਹਾ ਔਰ ਅਗਰ ਮੈਂ ਕੰਮ ਕਰਦਾ ਰਿਹਾ ਤਾਂ ਮੈਂ ਜਿੰਨੇ ਕੁ ਯੋਗਾ ਹੈਗਾ ਤਾਂ ਮੁੱਦੇ ਲੋਕਾਂ ਦੇ ਚੁੱਕਦੇ ਹੀ ਰਹਿਣਾ। ਜਿੱਥੇ ਕਿਤੇ ਵੀ ਲੋਕਾਂ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚਦੀ, ਜਿੱਥੇ ਵੀ ਸਰਕਾਰ ਦੇ ਕਿਉਂਕਿ ਕੰਨ ਥੋੜ੍ਹੇ ਜਿਹੇ ਬੰਦ ਹੁੰਦੇ ਆ, ਸਰਕਾਰ ਦੀਆਂ ਅੱਖਾਂ ਥੋੜ੍ਹੀਆਂ ਜਿਹੀਆਂ ਮਿਚੀਆਂ ਹੁੰਦੀਆਂ, ਉਹਨਾਂ ਨੂੰ ਖੋਲ੍ਹਣਾ ਬਹੁਤ ਜ਼ਰੂਰੀ ਹੁੰਦਾ, ਤਾਂ ਆਮ ਲੋਕਾਂ ਦੀ ਆਵਾਜ਼ ਜਿੱਥੇ ਵੀ ਪਹੁੰਚਾਉਣ ਦੀ ਜ਼ਰੂਰਤ ਆ ਸਰਕਾਰ ਤੱਕ, ਤਾਂ ਮੈਂ ਆਪਦਾ ਫਰਜ਼ ਆ ਜਿਹੜਾ ਨਿਭਾਉਂਦਾ ਰਹੂੰਗਾ, ਚਾਹੇ ਉਹ ਕਿਤੇ ਵੀ ਹੋਵੇ, ਕਿਉਂਕਿ ਪਰਮਾਤਮਾ ਦੀ ਬੜੀ ਮਿਹਰ ਔਰ ਤੁਹਾਡਾ ਸਾਰਿਆਂ ਦਾ ਪਿਆਰ ਆ। ਮੈਨੂੰ ਦਬਾਅ ਥੱਲੇ ਕੰਮ ਕਰਨਾ ਨਾ ਆਉਂਦਾ ਔਰ ਨਾ ਹੀ ਮੈਂ ਵਾਹਿਗੁਰੂ ਮਿਹਰ ਰੱਖੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਕਰ ਸਕਦਾ। ਜਿਸ ਦਿਨ ਮੈਨੂੰ ਲੱਗੂਗਾ ਕਿ ਮੈਂ ਦਬਾਅ ਦੇ ਹੇਠ ਕੰਮ ਕਰਨਾ ਮੈਨੂੰ ਪੈ ਰਿਹਾ, ਤਾਂ ਮੈਂ ਉਸ ਦਿਨ ਇਹ ਪ੍ਰੋਫੈਸ਼ਨ ਛੱਡ ਦੂੰਗਾ। ਦੂਜੀ ਗੱਲ, ਮੈਨੂੰ ਇਹ ਕਹਿਣਾ ਨਹੀਂ ਪਊਗਾ ਕਿ ਮੈਂ ਛੱਡ ਰਿਹਾ, ਤੁਸੀਂ ਆਪ ਹੀ ਛੱਡਾ ਦਿਓਗੇ, ਤੁਹਾਨੂੰ ਆਪ ਨੂੰ ਪਤਾ ਲੱਗ ਜੂਗਾ ਜਿਸ ਦਿਨ ਮੇਰੀ ਆਵਾਜ਼ ਬਦਲ ਜਾਏਗੀ, ਜਿਸ ਦਿਨ ਮੇਰਾ ਸਵਾਲ ਪੁੱਛਣ ਦਾ ਤਰੀਕਾ ਬਦਲ ਜਾਏਗਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਸ਼ਾਇਦ ਬਰਾੜ ਵੀ ਦੂਜੀ ਸੂਚੀ ਦੇ ਵਿੱਚ ਸ਼ਾਮਲ ਹੋ ਗਿਆ, ਤਾਂ ਉਸ ਤੋਂ ਬਾਅਦ ਜ਼ਰੂਰਤ ਨਹੀਂ ਪੈਣੀ ਮੈਨੂੰ ਇਸ ਪਲੇਟਫਾਰਮ 'ਤੇ ਆ ਕੇ ਕੰਮ ਕਰਨ ਦੀ। ਕੰਮ ਮੈਂ ਤਾਂ ਹੀ ਕਰਦਾ ਜਿੰਨੀ ਦੇਰ ਤੁਸੀਂ ਲੋਕ એનર્ਜੀ ਦਿੰਦੇ ਹੋ, ਤੁਸੀਂ ਲੋਕ ਮੈਨੂੰ ਹੌਸਲਾ ਦਿੰਦੇ ਹੋ, ਤੁਹਾਡੇ ਹੀ ਸਵਾਲ ਲੈ ਕੇ ਅੱਗੇ ਜਾਣਾ, ਸਵਾਲ ਤੁਸੀਂ ਦੱਸ ਰਹੇ ਹਾਂ, ਤੁਸੀਂ ਜਿਹੜਾ ਵੀ ਸਵਾਲ ਕਹੋਗੇ ਮੈਨੂੰ, ਹਾਂ ਵਾਜਬ ਹੋਵੇ। ਹਮੇਸ਼ਾ ਮੈਂ ਕਹਿੰਦਾ ਹੁੰਦਾ ਕਿ ਸ਼ਬਦਾਵਲੀ ਸਹੀ ਹੋਣੀ ਚਾਹੀਦੀ ਹੈ, ਸਵਾਲ ਵਾਜਬ ਹੋਣਾ ਚਾਹੀਦਾ। ਤੁਹਾਡਾ ਹਰ ਸਵਾਲ ਮੈਂ ਸਰਕਾਰ ਤੱਕ ਪੁੱਛੂੰਗਾ, ਮੇਰੇ ਫੇਸਬੁੱਕ ਪੇਜ 'ਤੇ ਤੁਸੀਂ ਪਰਸਨਲੀ ਮੈਨੂੰ ਮੈਸੇਜ ਕਰ ਸਕਦੇ ਹੋ, ਮੈਨੂੰ ਆਉਂਦੇ ਨੇ ਮੈਸੇਜ ਔਰ ਮੈਂ ਕੋਸ਼ਿਸ਼ ਕਰਦਾ ਹਮੇਸ਼ਾ ਉਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ। ਤਾਂ ਮੈਂ ਇੱਕ ਕੰਮ ਜ਼ਰੂਰ ਕਰੂੰਗਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੰਜਾਬ ਛੱਡਣ ਦੇ ਲਈ ਮਜਬੂਰ ਹੋਣਾ ਪੈ ਰਿਹਾ, ਤਾਂ ਉਹਨਾਂ ਨੂੰ ਪੰਜਾਬ ਛੱਡਣ ਦੇ ਲਈ ਮਜਬੂਰ ਨਾ ਹੋਣਾ ਪਵੇ, ਉਹ ਪੰਜਾਬ ਦੇ ਵਿੱਚ ਹੀ ਰੁਜ਼ਗਾਰ ਉਹਨਾਂ ਨੂੰ ਮਿਲੇ, ਨਸ਼ਾ ਖਤਮ ਹੋ ਜੇ। ਮੈਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜ਼ਰੂਰ ਕਰੂੰਗਾ ਆਪਣਾ ਜਿੰਨੇ ਜੋਗਾ ਵੀ।
ਜੀ, ਅਗਲੀ ਕਾਲ। ਕਾਲਰ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਜਗਰੂਪ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜਗਰਾਜ ਬੋਲ।
ਕੀ ਹਾਲ ਚਾਲ ਜਗਰਾਜ ਜੀ? ਮੇਲਾ ਤੁਸੀਂ ਕਰਾਇਆ ਸੀ ਨਾ ਸੱਜਣ ਦਾ ਜਿਹੜਾ ਆਇਆ ਸੀ?
ਹਾਂਜੀ।
ਉਹਦੀਆਂ ਤੁਹਾਨੂੰ ਵਧਾਈਆਂ, ਤੁਸੀਂ ਹੱਕਦਾਰ ਹੋ, ਮੈਂ ਪਾਕਿਸਤਾਨ ਤੋਂ ਹਾਂ।
ਥੈਂਕ ਯੂ ਜੀ।
ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਪਾਕਿਸਤਾਨ ਦੀ ਮਿਸਾਲ ਮਸ਼ਹੂਰ ਆ ਪੰਜਾਬੀ ਦੀ, ਜਿਹਨੇ ਲਾਹੌਰ ਨੇ ਨਾ ਵੇਖਿਆ ਉਹ ਜੰਮਿਆ ਹੀ ਨਹੀਂ, ਤੇ ਜਿਹਨੇ ਮੇਲਾ ਨੇ ਨਾ ਵੇਖਿਆ ਉਹਨੇ ਕੁਝ ਨੀ ਕੈਨੇਡਾ ਚ ਵੇਖਿਆ, ਪਾਣੀ ਸਾਰੇ ਰੋਜ਼ ਵੇਚ ਲੈਂਦੇ ਨੇ।
ਥੈਂਕ ਯੂ ਵੈਰੀ ਮਚ।
ਮੈਂ ਤੇ ਤੁਹਾਨੂੰ ਦੱਸਣਾ ਵਾ ਕਿ ਉੱਥੇ ਲੱਖਾਂ ਡਾਲਰਾਂ ਦੇ ਟੋਇਸ ਵੰਡੇ ਗਏ, ਲੱਖਾਂ ਡਾਲਰਾਂ, ਕੋਈ ਇੱਕ ਐਸਾ ਬੰਦਾ ਨੀ ਵੇਖਿਆ, ਬੱਚਾ ਨੀ ਵੇਖਿਆ ਜਿਹਨੇ ਦੋ ਦੋ ਟੋਇਸ ਆਪਣੇ ਨਹੀਂ ਲਾਏ। ਬਾਲੂ ਏਡੇ ਏਡੇ ਵੱਡੇ, 4 ਘੰਟੇ ਖਲੋ ਕੇ ਮੇਲਾ ਵੇਖਿਆ, ਧੁੱਪੇ ਮਜ਼ਾ ਆ ਗਿਆ ਯਕੀਨ, ਪਰ ਹਰ ਚੀਜ਼ ਫਰੈਸ਼ ਟੋਇਸ, ਦੋ ਲੈਣ ਬਾਲੂ ਏਡੇ ਏਡੇ ਵੱਡੇ ਕਰਦੇ ਬੰਦੇ, ਪਤਾ ਜਿੱਡਾ ਤੇ ਬਾਲੂ ਸੀ
ਜੀ,
ਤੀਸਰਾ ਵੰਡੇ ਗਏ, ਦੋ ਖੜੇ ਨੇ ਬਾਲੂ, ਮਜ਼ਾ ਆ ਗਿਆ 4 ਘੰਟੇ। ਮੈਂ ਹੁਣ ਵੇਖਣਾ ਕਿ ਨੈਕਸਟ ਈਅਰ ਫੋਨ ਘਰ ਛੱਡ ਕੇ ਜਾਣਾ, ਬੜੇ ਫੋਨ ਆਏ ਨੇ ਕਰੋ ਆ ਜਾ ਆ ਜਾ ਜਾ ਜਾ, 4 ਘੰਟੇ ਖਲੋ ਕੇ ਵੇਖਿਆ, ਮਜ਼ਾ ਆ ਗਿਆ, ਤੁਸੀਂ ਵਧਾਈ ਦੇ ਹੱਕਦਾਰ ਹੋ।
ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮਚ, ਧੰਨਵਾਦ। ਸੋ ਮੇਲਾ ਲਈ ਕਾਫੀ ਕੰਮ ਕੀਤਾ, 3-4 ਮਹੀਨੇ ਲਗਾਤਾਰ ਔਰ ਰੇਡੀਓ ਤੋਂ ਵੀ ਐਬਸੈਂਟ ਲੱਗੀ ਔਰ ਮੇਲਾ ਵਧੀਆ ਹੋਇਆ, ਕਾਮਯਾਬ ਹੋਇਆ, ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਤੁਹਾਡਾ ਮੇਲਾ ਸੀ, ਅਸੀਂ ਕੋਸ਼ਿਸ਼ ਹੀ ਕਰ ਰਹੇ ਸੀਗੇ ਔਰ ਕੋਸ਼ਿਸ਼ ਹਮੇਸ਼ਾ ਕਾਮਯਾਬ ਹੋ ਜਾਂਦੀ ਆ, ਵਾਅਦੇ ਟੁੱਟ ਜਾਂਦੇ ਨੇ। ਸਟੂਡੀਓ ਦਾ ਨੰਬਰ ਹੈ 416-620-1778 416-620-1778 'ਤੇ ਤੁਸੀਂ ਗੱਲਬਾਤ ਕੋਈ ਵੀ ਕਰਨੀ ਹੋਵੇ ਕਰ ਸਕਦੇ ਹਾਂ। ਪ੍ਰੋ ਸਟਾਰ ਟਰੱਕ ਲਿਊਬ ਦੇ ਬੰਟੀ ਜੀ ਮੇਨ ਸਪੋਂਸਰ ਨੇ ਸਾਡੇ ਰੇਡੀਓ ਦੇ, ਨੰਬਰ ਹੈ 905-451-6710 'ਤੇ ਸੰਪਰਕ ਕੀਤਾ ਜਾ ਸਕਦਾ। ਥ੍ਰੀ ਲਾਈਨਸ ਪੈਰਾਲੀਗਲ ਸਰਵਿਸ ਦੇ ਸੈਮ ਬਸਰਾ ਜੀ ਦਾ ਨੰਬਰ ਹੈ 905-451-9977 'ਤੇ ਸੰਪਰਕ ਤੁਸੀਂ ਕਰ ਸਕਦੇ ਹੋ। ਡੀ ਟੀ ਏਅਰ ਵਾਲੇ ਵੀ ਸਾਡੇ ਜਿਹੜੇ ਪ੍ਰੋਗਰਾਮ ਦੇ ਸਪੋਂਸਰ ਨੇ 416-333-9287 'ਤੇ ਸੰਪਰਕ ਕੀਤਾ ਜਾ ਸਕਦਾ। ਐਚ ਕੇ ਟਾਇਰ ਦਾ ਨੰਬਰ ਨੋਟ ਕਰੋ, ਤੁਸੀਂ ਆਪਣੇ ਮਨਪਸੰਦ ਦੇ ਟਾਇਰ ਖਰੀਦਣੇ ਹੋਣ ਤਾਂ 647-295-4600 'ਤੇ ਸੰਪਰਕ ਕੀਤਾ ਜਾ ਸਕਦਾ। ਨੈਕਸਟ ਕਾਲ ਕੋਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਨਾਮ ਤੁਹਾਡਾ?
ਮੇਰਾ ਨਾਮ ਸਤਵੀਰ ਸਿੰਘ ਹੈ ਜੀ।
ਜੀ ਸਰ, ਕੀ ਕਹਿਣਾ ਚਾਹੋਗੇ?
ਮੈਂ ਬਰਾੜ ਸਾਹਿਬ ਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਜੀ, ਜਿਹੜੀ ਪਿੱਛੇ ਪੁਲਿਸ ਇਨਵੋਲਵਮੈਂਟ ਹੋਈ ਸੀ ਜਿਹਦੇ ਵਿੱਚ ਅਫਸਰ ਇਨਵੋਲਵ ਸੀਗੇ, ਪੁਲਿਸ ਦੇ ਅਫਸਰ ਕਈ ਸੀਨੀਅਰ, ਰਾਜੀਤ ਸਿੰਘ ਸੀ ਜਿਨ੍ਹਾਂ ਦੇ ਵਿੱਚ ਡੀ ਜੀ ਪੀ ਸਾਹਿਬ ਅਰੋੜਾ ਸਾਹਿਬ ਦਾ ਵੀ ਨਾਮ ਵੱਜਦਾ ਸੀਗਾ, ਉਹ ਰਿਪੋਰਟ ਜਿਹੜੀ ਚੁੱਟਪਾਧਿਆ ਸਾਹਿਬ ਨੇ ਤੇ ਸਿੱਧੂ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਸੀ ਚੁੱਟਪਾਧਿਆ ਸਾਹਿਬ ਨੇ, ਤੇ ਸੀ ਐਮ ਕੈਪਟਨ ਅਮਰਿੰਦਰ ਸਿੰਘ ਨੇ ਬੈਠ ਕੇ ਬੜੀ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਬਿਠਾ ਕੇ ਜ਼ੋਰ ਨਾਲ ਕੋਈ ਸਮਝੌਤਾ ਕਰਾਇਆ, ਉਸ ਤੋਂ ਬਾਅਦ ਉਹ ਵੀ ਡਟੇ ਰਹੇ, ਹਾਈ ਕੋਰਟ 'ਚ ਉਹਨਾਂ ਨੇ ਜਵਾਬ ਦਾਇਰ ਕੀਤਾ, ਉਸ ਤੋਂ ਬਾਅਦ ਸਾਰਾ ਹੀ ਮੀਡੀਆ ਸਾਇਲੈਂਟ ਹੋ ਗਿਆ ਵੀ ਉਹ ਰਾਜੀਵ ਸਿੰਘ ਦਾ ਕੀ ਬਣਿਆ ਜਾਂ ਡੀ ਜੀ ਪੀ ਅਰੋੜਾ ਸਾਹਿਬ ਦਾ ਕੀ ਬਣਿਆ, ਤੇ ਉਸ ਰਿਪੋਰਟ ਨੂੰ ਹਾਈ ਕੋਰਟ ਦੇ ਵਿੱਚ ਠੰਡੇ ਰਸਤੇ ਦੇ ਵਿੱਚ ਪਾ ਦਿੱਤਾ ਗਿਆ। ਜਿਹੜੀ ਪੰਜਾਬ ਸਰਕਾਰ ਆ ਇਹਦਾ ਐਡਵੋਕੇਟ ਜਨਰਲ ਜਿਹੜਾ ਨੰਦਾ ਜੀ ਨੇ, ਉਹਨਾਂ ਨੇ ਕੋਈ ਉਸ ਤੇ
ਬਿਲਕੁਲ ਤੁਹਾਡਾ ਸਵਾਲ ਜਾਇਜ਼ ਹੈ ਕਿ ਉਹ ਮੁੱਦਾ ਕਿੱਥੇ ਗਿਆ, ਸ਼ਾਇਦ ਲੋਕ ਉਸਦਾ ਜਵਾਬ ਲੱਭਣਾ ਚਾਹੁੰਦੇ ਆ, ਪਰ ਅਸਲ ਗੱਲ ਇਹ ਹੈ ਜੀ ਕਿ ਤੁਸੀਂ ਇੱਕ ਮੀਡੀਆ 'ਤੇ ਵੀ ਸਵਾਲ ਚੁੱਕਿਆ ਕਿ ਮੀਡੀਆ ਚੁੱਪ ਕਰ ਗਿਆ, ਮੀਡੀਆ ਚੁੱਪ ਨਹੀਂ ਕੀਤਾ ਜੀ, ਮੀਡੀਆ ਚੁੱਪ ਕਰਦਾ ਵੀ ਨਹੀਂ ਆ, ਕਿਉਂਕਿ ਜਿਸ ਵੇਲੇ ਪੂਰਾ ਮੁੱਦਾ ਉੱਠਿਆ ਸੀ ਜਾਂ ਜਿਸ ਵੇਲੇ ਪੂਰਾ ਇਸ਼ੂ ਹੋਇਆ ਸੀ ਤਾਂ ਨਿਊਜ਼ 18 ਖਾਸ ਕਰਕੇ ਅਸੀਂ ਇਕੱਲਿਆਂ ਨੇ ਨਹੀਂ, ਬਾਕੀ ਚੈਨਲਾਂ ਨੇ ਵੀ ਸਾਰਿਆਂ ਨੇ ਖੂਬ ਇਸ ਮੁੱਦੇ ਨੂੰ ਚੁੱਕਿਆ ਸੀ, ਸੱਚ ਦੀ ਆਵਾਜ਼ ਨੂੰ, ਔਰ ਹਰ ਫੈਕਟ ਆ ਜਿਹੜਾ ਉਹ ਕਲੀਅਰ ਕੀਤਾ ਸੀ, ਕਿਹੜਾ ਅਫਸਰ ਕਿੱਥੇ ਗਲਤ ਹੈ, ਕਿਹੜੇ ਅਫਸਰ 'ਤੇ ਕਿਹੜਾ ਸਵਾਲ ਉੱਠਿਆ, ਉਸ 'ਤੇ ਕਈ ਮਤਲਬ ਅੱਧੇ ਅੱਧੇ ਘੰਟੇ ਦੀਆਂ ਕਈ ਰਿਪੋਰਟਾਂ ਜਿਹੜੀਆਂ ਨੇ ਦਿਖਾਈਆਂ ਗਈਆਂ ਔਰ ਲੋਕਾਂ ਨੂੰ ਕਰੀਬ ਕਰੀਬ ਹਰ ਪਹਿਲੂ ਦੀ ਜਾਣਕਾਰੀ ਹੈ। ਦੂਜੀ ਗੱਲ, ਹੁਣ ਚੁੱਪ ਕਿਉਂ ਆ? ਚੁੱਪ ਨਹੀਂ ਹੈ, ਮੀਡੀਆ ਦੇ ਵੀ ਆਪਣੇ ਦਾਇਰੇ ਨੇ, ਆਪਣੀ ਮਰਿਆਦਾ, ਉਸ ਮਰਿਆਦਾ ਨੂੰ ਕ੍ਰੋਸ ਨਹੀਂ ਕਰ ਸਕਦਾ। ਹਾਈ ਕੋਰਟ ਦੇ ਵਿੱਚ ਮਾਮਲਾ, ਜਿਹੜਾ ਸਮਝੌਤੇ ਦੀ ਗੱਲ ਹੈ, ਸਰਕਾਰਾਂ ਬਿਠਾਉਂਦੀਆਂ ਨੇ ਅਫਸਰਾਂ ਨੂੰ, ਉਹਨਾਂ ਦੇ ਵਿੱਚ ਗੱਲਬਾਤ ਜ਼ਰੂਰ ਹੁੰਦੀ ਹੈ, ਪਰ ਕਿਸੇ ਕਿਸਮ ਦਾ ਸਮਝੌਤਾ ਉਸ ਮੁੱਦੇ 'ਤੇ ਨਹੀਂ ਹੋਇਆ, ਇਹ ਮੈਂ ਕਲੀਅਰ ਕਰ ਦਿਆਂ, ਉਸ ਮੁੱਦੇ 'ਤੇ ਸਮਝੌਤਾ ਨਹੀਂ ਹੋਇਆ, ਹਾਈ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ, ਔਰ ਹਾਈ ਕੋਰਟ ਦੇ ਵਿੱਚ ਮਾਮਲਾ ਚੱਲਦਿਆਂ ਅਗਰ ਮੀਡੀਆ ਕਿਸੇ ਕਿਸਮ ਦੀ ਟੀਕਾ ਟਿੱਪਣੀ ਕਰਦਾ ਹੈ ਤਾਂ ਉਹ ਸਾਡੇ ਦਾਇਰੇ ਦੇ ਵਿੱਚੋਂ ਬਾਹਰ ਹੈ, ਅਸੀਂ ਨਹੀਂ ਕਰ ਸਕਦੇ, ਲੋਕਤੰਤਰ ਹੈ, ਸੰਵਿਧਾਨ ਹੈ, ਕਾਨੂੰਨ ਹੈ, ਉਸ ਤੋਂ ਬਾਅਦ ਅਸੀਂ ਨਹੀਂ ਜਾ ਸਕਦੇ, ਸਾਡੀਆਂ ਸੀਮਾਵਾਂ ਨੇ, ਮਰਿਆਦਾ, ਤਾਂ ਇਸ ਕਰਕੇ ਜਦੋਂ ਕੋਰਟ ਦੇ ਵਿੱਚ ਉਸ ਮਾਮਲੇ ਦੀ ਤਾਰੀਖ ਹੁੰਦੀ ਹੈ, ਉਸ ਮਾਮਲੇ ਦੀ ਸੁਣਵਾਈ ਹੁੰਦੀ ਹੈ, ਤਾਂ ਉਸ ਦਿਨ ਮੀਡੀਆ ਬਿਲਕੁਲ ਬੋਲਦਾ, ਜਿਹੜੀ ਅਪਡੇਟ ਹੁੰਦੀ ਹੈ ਅਸੀਂ ਹਰ ਤਰੀਕ 'ਤੇ ਹਰ ਅਪਡੇਟ ਆ ਜਿਹੜੀ ਦਿੰਦੇ ਹਾਂ, ਔਰ ਇਸ ਵਾਰੀ ਵੀ ਦੱਸਾਂਗੇ ਕਿ ਜਦੋਂ ਜੋ ਵੀ ਉਹਦੇ ਵਿੱਚ ਅਪਡੇਟ ਹੋਏਗੀ ਤਾਂ ਬੜੀ ਡਿਟੇਲ ਦੇ ਵਿੱਚ ਤੁਹਾਡੇ ਤੱਕ ਜਾਣਕਾਰੀ ਪਹੁੰਚੇਗੀ, ਸਾਡੇ ਸੂਬ ਸਾਹਿਬ ਦੇ ਜਾਂ ਫਿਰ ਸਾਡੇ ਨਿਊਜ਼ 18 ਦੇ ਪੇਜ 'ਤੇ ਤੁਸੀਂ ਪ੍ਰੋਪਰ ਧਿਆਨ ਰੱਖਿਆ ਜੇ, ਤੁਹਾਨੂੰ ਪੂਰੀ ਜਾਣਕਾਰੀ ਮਿਲੂਗੀ ਕਿ ਕੋਰਟ ਦੇ ਵਿੱਚ ਕੀ ਹੋਇਆ, ਜੱਜ ਸਾਹਿਬ ਨੇ ਕੀ ਕਿਹਾ ਔਰ ਵਕੀਲਾਂ ਨੇ ਕੀ ਕਿਹਾ ਔਰ ਪੁਲਿਸ ਨੇ ਕੀ ਕਿਹਾ।
ਜੀ, ਸਟੂਡੀਓ ਦਾ ਨੰਬਰ ਹੈ 416-620-1778 'ਤੇ ਅਗਰ ਜੇ ਤੁਸੀਂ ਕੰਕਰੀਟ ਦਾ ਕੰਮ ਕਰਾਉਣਾ ਚਾਹੁੰਦੇ ਹਾਂ, ਕੰਕਰੀਟ ਪਵਾਉਣੀ ਹੋਵੇ ਘਰ 'ਚ, ਸਾਈਡਵਾਕ ਜਾਂ ਫਿਰ ਤੁਸੀਂ ਸਟੈਪ ਬਣਾਉਣੇ ਹੋਣ ਜਾਂ ਫਿਰ ਪੈਟੀਓ ਬਣਾਉਣਾ ਚਾਹੁੰਦੇ ਹੋ, ਤੁਸੀਂ ਡਰਾਈਵੇ ਬਣਾਉਣਾ ਚਾਹੁੰਦੇ ਹੋ, ਅਤੇ ਪਲੇਨ ਕੰਕਰੀਟ ਜਿਹੜੇ ਅੱਜ ਮੇਰੇ ਸੱਜਣ ਲਿਸਨਰ ਨੇ ਜਿਹੜੇ ਉਹ ਤੁਸੀਂ ਕਾਲ ਨਹੀਂ ਕਰਨੀ ਕਿਉਂਕਿ ਕੰਮ ਕਰ ਰਹੇ ਨੇ, ਉਹ ਟੈਕਸਟ ਮੈਸੇਜ ਹੀ ਕਰਨਾ ਔਰ ਤੁਹਾਨੂੰ ਫਰੀ ਤੁਸੀਂ ਆਪਣਾ ਐਡਰੈਸ ਧਰ ਦਿਓ ਔਰ ਜਾਂ ਫਿਰ ਕਾਲ ਦੇ ਬਾਰੇ ਕੁਛ ਲਿਖ ਕੇ ਭੇਜ ਦਿਓ, ਟੈਕਸਟ ਮੈਸੇਜ ਹੀ ਛੱਡਣਾ ਔਰ ਤੁਹਾਨੂੰ 499 ਪਹਿਲੇ ਜਿਹੜੇ 10 ਇਸ ਟਾਈਮ ਕਾਲ ਕਲਰ ਕਰਨਗੇ ਉਹਨਾਂ ਨੂੰ ਵੀ ਪ੍ਰਾਈਸ ਜਿਹੜੀ ਹੋਊਗੀ 499 ਹੋਊਗੀ, $5 ਪਰ ਸਕੇਅਰ ਫੀਟ ਨੂੰ ਤੁਸੀਂ ਕੰਕਰੀਟ ਪਵਾ ਸਕਦੇ ਹਾਂ। ਅਤੇ ਨੰਬਰ ਨੋਟ ਕਰ ਲਓ ਤੁਸੀਂ, ਜਿਹੜੇ ਪਹਿਲੇ 10 ਹੋਣਗੇ, 10 ਜੋਬਾਂ, ਉਹ ਕਹਿੰਦੇ ਅਸੀਂ ਅੱਜ ਨਪਿੰਦਰ ਜੀ ਨੂੰ ਵੈਲਕਮ ਕਰਨ ਵਾਸਤੇ ਅਸੀਂ ਡਿਸਕਾਊਂਟ ਦੇ ਰਹੇ ਹਾਂ। ਸੋ ਨੰਬਰ ਹੈ ਉਹਨਾਂ ਦਾ 416-456-1462, ਜੇ ਤੁਸੀਂ ਕੰਕਰੀਟ ਦਾ ਕੰਮ ਕਰਾਉਣਾ ਚਾਹੁੰਦੇ ਹਾਂ, ਅਤੇ ਅੱਜ ਉਹਨਾਂ ਨੇ 499 ਸੋ 499 ਵੈਲਕਮ ਕਰਨ ਵਾਸਤੇ, ਕਿਉਂਕਿ ਇੱਕ ਜੌਬ ਦੇ ਵਿੱਚ ਤੁਹਾਨੂੰ ਤੁਹਾਡੇ ਲਈ ਪ੍ਰਾਈਸ ਹੈ ਜੀ ਇਹ
ਸਰੋਤਿਆਂ ਨੂੰ ਜਿੰਨਾ,
ਕਿਉਂਕਿ ਜੇ ਟੋਏ ਲੱਖਾਂ ਡਾਲਰਾਂ ਦੇ ਵੰਡ ਸਕਦੇ ਸਾਡੇ ਜਿਹੜੇ ਸਪੌਂਸਰ ਆ ਏਦਾਂ ਵੀ ਕਰ ਦਿੰਦੇ ਆ ਕਈ ਵਾਰੀ।
ਨਹੀਂ ਬਿਲਕੁਲ, ਸਾਨੂੰ ਵੀ ਖੁਸ਼ੀ ਹੋਊਗੀ ਜਿੰਨਾ ਸਰੋਤਿਆਂ ਨੂੰ ਫਾਇਦਾ ਹੋਊਗਾ ਜਿਹੜੇ ਸਾਨੂੰ ਪਿਆਰ ਕਰਦੇ ਆ, ਤਾਂ ਉਹਨਾਂ ਦਾ ਫਾਇਦਾ ਹੋਣਾ ਚਾਹੀਦਾ ਸੀ, ਤਾਂ ਇਹੀ ਚਾਹਾਂਗੇ
ਜੀ। ਸੋ ਨੰਬਰ ਨੋਟ ਕਰ ਲਓ ਤੁਸੀਂ 416-456-1462 ਤੇ ਟੈਕਸਟ ਮੈਸੇਜ ਹੀ ਕਰਨਾ, ਤੁਸੀਂ ਕਾਲ ਨਹੀਂ ਕਰਨੀ ਕਿਉਂਕਿ ਕਾਲ ਉਹਨਾਂ ਤੋਂ ਚੱਕੀ ਨਹੀਂ ਜਾਣੀਗੀ। ਸੋ ਤੁਸੀਂ ਟੈਕਸਟ ਮੈਸੇਜ ਕਰ ਲਓ 416-456-1462 416-456-1462 416-456-1462 ਸੋ ਇੱਕ ਨੰਬਰ ਹੋਰ ਤੁਸੀਂ ਮੈਨੂੰ ਦਿਓਗੇ, ਉਹਨਾਂ ਦਾ ਦੂਸਰਾ ਨੰਬਰ ਵੀ ਮੈਂ ਜਿਹੜਾ ਦੱਸ ਦੇਵਾਂ, ਔਰ ਦੂਸਰਾ ਨੰਬਰ ਹੈ ਜਿਹੜਾ ਉਹਨਾਂ ਦਾ ਉਹ ਵੀ ਤੁਹਾਨੂੰ ਦੱਸਦਾ, ਕਿਉਂਕਿ ਜੇ ਬੀਜੀ ਆਉਂਦਾ ਹੋਇਆ ਦੂਸਰੇ ਨੰਬਰ 'ਤੇ ਕਾਲ ਕਰ ਲੈਣੀ। ਉਹ ਨੰਬਰ ਹੈ 437-220-6314। ਸੋ ਇਹ ਨੰਬਰ ਹੈ 437-220-6314। ਨਪਿੰਦਰ ਜੀ ਇਹਨੂੰ ਨਾ ਇੰਗਲਿਸ਼ ਦੇ ਵਿੱਚ ਬੋਲੋ ਨੰਬਰ ਨੂੰ,
ਦੇਖੋ
ਤਾਂ ਕਿ 499 ਨੂੰ ਡਿਸਕਾਊਂਟ ਤੁਹਾਡੇ ਕਰਕੇ ਲਾਇਆ ਉਹਨਾਂ ਨੇ,
ਨਹੀਂ ਸਾਡੇ ਕਰਕੇ ਲਾਇਆ, ਪਰ ਅਸੀਂ ਪੰਜਾਬੀ ਮੀਡੀਆ ਵਾਲੇ ਬੰਦੇ ਹਾਂ, ਕੈਨੇਡਾ ਵਾਲੇ ਲੋਕਾਂ ਦਾ ਕੰਮ ਆ, ਫਿਰ ਵੀ ਅਸੀਂ ਚਲੋ ਬੋਲ ਦਿੰਦੇ ਹਾਂ। 437-220-6314 ਇਹ ਨੰਬਰ ਹੈ ਜੀ, ਡਿਸਕਾਊਂਟ ਲੈਣਾ ਤੁਸੀਂ ਲੈ ਸਕਦੇ ਹੋ ਕਾਲ ਕਰਕੇ ਇਹਨਾਂ 'ਤੇ, ਜਿਹੜੇ ਪਹਿਲਾਂ ਬੁਕਿੰਗ ਕਰਾਉਣਗੇ ਉਹਨਾਂ ਨੂੰ ਜੇ ਚਲੋ ਕਹਿੰਦੇ ਨੇ ਕਿ ਸਾਨੂੰ ਜੀ ਆਇਆ ਕਹਿੰਦੇ ਡਿਸਕਾਊਂਟ ਦੇ ਰਹੇ ਨੇ, ਤਾਂ ਫਾਇਦਾ ਲੈਣਾ ਚਾਹੀਦਾ ਤੁਹਾਨੂੰ, ਔਰ ਸਾਨੂੰ ਖੁਸ਼ੀ ਹੋਏਗੀ ਔਰ ਕਿ ਤੁਹਾਨੂੰ ਥੋੜ੍ਹਾ ਬਹੁਤਾ ਫਾਇਦਾ ਹੋਵੇ, ਕਿਉਂਕਿ ਇਹ ਤਾਂ ਕਾਰੋਬਾਰੀ ਬੰਦੇ ਨੇ, ਚੰਗੇ ਪੈਸੇ ਬਣਾਉਂਦੇ ਨੇ, ਤਾਂ ਤੁਹਾਡਾ ਫਾਇਦਾ ਜਿਹੜਾ ਹੋਣਾ ਚਾਹੀਦਾ, ਸਰੋਤਿਆਂ ਨੂੰ ਫਾਇਦਾ ਜ਼ਿਆਦਾ ਮਿਲਣਾ ਚਾਹੀਦਾ ਸਿੰਘ ਸਾਹਿਬ
ਜੀ। ਡਾਕਟਰ ਕੁਮਾਰ ਜੀ ਦਾ ਨੰਬਰ ਨੋਟ ਕਰ ਲਓ, ਜੇ ਤੁਸੀਂ ਸ਼ਰਾਬ ਫੀਮ ਡੋਡੇ ਭੁੱਕੀ ਛੱਡਣੀ ਚਾਹੁੰਦੇ ਆ, ਤਾਂ ਨੰਬਰ ਹੈ 416-425-0138 ਤੇ ਸੰਪਰਕ ਕੀਤਾ ਜਾ ਸਕਦਾ।
ਸੋ ਤੁਸੀਂ ਛੁਡਾਉਣ ਨੂੰ ਫਿਰਦੇ ਹੋ ਭੁੱਕੀ
ਨਸ਼ਾ,
ਤੇ ਪੰਜਾਬ ਦੇ ਵਿੱਚ ਡਾਕਟਰ ਗਾਂਧੀ ਹੋਣੀ ਕਹਿੰਦੇ ਕਿ ਥੋੜ੍ਹੀ ਬਹੁਤੀ ਖਾ ਲੈਣੀ ਚਾਹੀਦੀ ਹੈ, ਉਹ ਕਹਿੰਦੇ ਆ ਕਿ ਪੰਜਾਬ 'ਚ ਲੀਗਲ ਕਰ ਦੇਣੀ ਚਾਹੀਦੀ ਹੈ।
ਇਹ ਹੁਣ ਤੁਹਾਡੇ ਪੰਜਾਬ ਦਾ ਮਸਲਾ ਤੁਸੀਂ ਦੇਖੋ, ਪਰ ਮੈਂ ਤਾਂ ਕਹਿੰਦਾ ਕਿ ਛੱਡੋ, ਨਸ਼ਾ ਖਾਣਾ ਮਾੜਾ। ਸੋ ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਹੋ ਕਿ ਕਿਉਂ ਭਾਈ ਨਸ਼ਾ, ਇਹ ਕੀ ਗੱਲ ਕੀ ਹੈ ਤੁਹਾਡੀ, ਹੈ ਨਾ। ਸੋ ਪੀਅਰ ਹੋਮ ਸਪਲਾਈਸ ਦਾ ਨੰਬਰ ਨੋਟ ਕਰੋ, ਜੇ ਤੁਸੀਂ ਘਰ ਦੇ ਵਿੱਚ ਆਪਣੇ ਕੋਈ ਵੀ ਸਮਾਨ ਲੈ ਕੇ ਆਉਣਾ ਚਾਹੁੰਦੇ ਹਾਂ, ਕੋਈ ਟੂਟੀ ਖਰਾਬ ਹੋ ਗਈ, ਟੂਟੀ ਲਿਆਉਣੀ ਚਾਹੁੰਦੇ ਹਾਂ, ਪੈਪ ਕੋਈ ਲਿਆਉਣੀ ਚਾਹੁੰਦੇ ਹਾਂ, ਕਿਸੇ ਵੀ ਕਿਸਮ ਦਾ ਸਮਾਨ ਲਿਆਉਣਾ ਹੋਵੇ, ਤਾਂ 905-461-3888 'ਤੇ ਸੰਪਰਕ ਕੀਤਾ ਜਾ ਸਕਦਾ। ਅਗਲੀ ਗੱਲਬਾਤ 'ਤੇ ਜਾਣ ਤੋਂ ਪਹਿਲਾਂ ਮੇਰੇ ਨਾਲ ਕਾਲਰ ਨੇ, ਉਹਨਾਂ ਨਾਲ ਗੱਲ ਕਰੀਏ। ਕਾਲਰ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਵੀਰਾ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵੀਰ ਜੀ।
ਹਾਂਜੀ ਮੇਰਾ ਇਹ ਗੱਲ ਪੁੱਛਣੀ
ਸੀਗੀ। ਨਾਮ ਕੀ ਤੁਹਾਡਾ?
ਮੇਰਾ ਨਾਮ ਗੁਰਚਰਨ ਸਿੰਘ ਆ।
ਗੁਰਚਰਨ ਸਿੰਘ ਜੀ, ਕੀ ਪੁੱਛਣਾ ਚਾਹੁੰਦੇ ਤੁਸੀਂ?
ਮੈਂ ਯਾਰ ਰਾਤ ਦੀ ਨਿਊਜ਼ ਸੁਣਦਾ ਸੀਗਾ ਆਪਣੇ ਟੀਵੀ ਦੇ ਉੱਤੇ, ਤਾਂ ਉਹ ਕਿਸੇ ਪਿਓ ਨੇ 19 ਸਾਲ ਦੇ ਪੁੱਤ ਦੀ ਘਾਟਾ ਲਾ ਦਿੱਤਾ ਖੁਆਰੀ ਦੇ ਨਾਲ, ਉਹ ਨਸ਼ੇ ਦੇ ਕਰਕੇ ਉਹ ਬਾਅਦ ਚ ਪੁਲਿਸ ਇਨਵੈਸਟੀਗੇਸ਼ਨ ਕਰਨ ਡਈ ਆ, ਤੇ ਉਹ ਕਹਿਣ ਡਏ ਆ ਵੀ ਇਹ ਮੁੰਡਾ ਨਸ਼ੇ ਤੇ ਲਗਾਇਆ ਸੀਗਾ, ਤਾਂ ਹੁਣ ਇਹ ਮਾਂ ਨੂੰ ਤਾਂ ਪੇ ਨੂੰ ਕੁੱਟਦਾ ਬਹੁਤ ਸੀਗਾ, ਐਕਚੁਅਲੀ ਉਹਨੇ ਹੁਣ ਟਰਾਈ ਕਰਨੀ ਸੀ ਉਹਨਾਂ ਨੂੰ ਮਾਰਨੇ ਦੀ, ਪਰ ਉਹ ਪਿਓ ਨੇ ਪਹਿਲਾਂ ਹੀ ਉਹਦਾ ਗਾਟਾ ਲਾ ਕੇ ਖੁਆੜੀ ਦੇ ਨਾਲ ਤੇ ਨਹਿਰ ਬੋਰੀ ਚ ਪਾ ਕੇ ਨਹਿਰ ਚ ਸੁੱਟ ਦਿੱਤਾ। ਤੇ ਯਾਰ ਇੱਕ ਗੌਰਮੈਂਟ ਕਲੇਮ ਕਰਨ ਡਈ ਆ ਵੀ ਨਹੀਂ ਨਸ਼ਾ ਬੰਦ ਹੋ ਗਿਆ, ਬੰਦ ਹੋ ਗਿਆ, ਤਾਂ ਇਹ ਮਾਣੋ ਕੇ ਲੱਗ ਗਿਆ ਪਿੰਡ ਕੋਈ, ਤਾਂ ਉੱਥੇ ਦੀ ਖਬਰ ਆ ਇਹ।
ਮੇਰੇ ਕੋਲ ਮੈਂ ਅਦਾਰਾ ਕੋਈ ਦੇਖਿਆ ਨੀ ਜਿਹੜੇ ਅਦਾਰੇ ਤੋਂ ਤੁਸੀਂ ਖਬਰ ਲਈ ਆ, ਹੋ ਸਕਦਾ ਇਹ ਨਪਿੰਦਰ ਜੀ ਬੜੇ ਐਕਟਿਵ ਨੇ, ਸੋ ਇਹਨਾਂ ਨੇ ਅਦਾਰਾ ਉਸ ਨੂੰ ਦੇਖਿਆ ਹੋਵੇ, ਔਰ ਜਾਂ ਇਹਨਾਂ ਕੋਲ ਖਬਰ ਆਈ ਹੋਵੇ ਨਿਊਜ਼ ਆਫਿਸ ਦੇ ਵਿੱਚੋਂ। ਜੀ
ਦੇਖੋ ਜੀ, ਆਪਾਂ ਇੱਕ ਪਾਰਟੀਕੁਲਰ ਕੇਸ ਦੀ ਗੱਲ ਆਪਾਂ ਬੇਸ਼ੱਕ ਨਾ ਕਰੀਏ, ਪਰ ਤੁਸੀਂ ਜਿਸ ਤਰ੍ਹਾਂ ਇੱਕ ਖਬਰ ਦੀ ਬੇਸਿਕਲੀ ਮੈਸੇਜ ਹੈ, ਤੁਸੀਂ ਵੀ ਮੈਨੂੰ ਲੱਗਦਾ ਕੇਸ ਦੇ ਜ਼ਰੀਏ ਹੋਰ ਮਾਮਲੇ ਚੁੱਕਣ ਦੀ ਜਿਹੜੀ ਕੋਸ਼ਿਸ਼ ਕੀਤੀ, ਜਾਂ ਹੋਰ ਲੋਕਾਂ ਨੂੰ ਤੁਸੀਂ ਵੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਬਣੇ ਹੋਏ ਨੇ, ਇਸ ਗੱਲ ਦੇ ਵਿੱਚ ਕੋਈ ਦੋ ਰਹਿ ਨਹੀਂ, ਸਰਕਾਰਾਂ ਲੱਖ ਦਾਵਾ ਕਰਦੀਆਂ ਨੇ, ਮੈਂ ਤੁਹਾਡੇ ਸਾਹਮਣੇ ਬੈਠਾ, ਮੈਂ ਕਹਿੰਦਾ ਕਿ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੋਇਆ, ਮੈਂ ਖੁਦ 2 ਵਾਰ ਇਸ 'ਤੇ ਸਟਿੰਗ ਓਪਰੇਸ਼ਨ ਕਰ ਚੁੱਕਿਆ, ਖੁਲਾਸਾ ਕਰ ਚੁੱਕਿਆ ਕਿ ਨਸ਼ਾ ਲੱਖ ਦਾਅਵਿਆਂ ਦੇ ਬਾਵਜੂਦ ਪਿੰਡ ਦੌਲੇਵਾਲਾ ਦੇ ਵਿੱਚ ਚੌਂਕੀ ਬਣਾਈ ਗਈ ਆ, ਪੁਲਿਸ ਚੌਂਕੀ ਬਣੀ ਹੋਈ ਆ, ਪਰ ਉੱਥੇ ਜਾ ਕੇ ਚਿੱਟਾ ਤੁਸੀਂ ਵੀ ਲੈ ਸਕਦੇ ਆ, ਕਿਸੇ ਰਿਸ਼ਤੇਦਾਰ ਨੂੰ ਭੇਜ ਦਿਆ ਜੀ, ਉਹ ਵੀ ਜਾ ਕੇ ਲੈ ਸਕਦਾ, ਉਹ ਚੌਂਕੀ ਵਾਲੇ ਆਪਦਾ ਗੇਟ ਘੱਟ ਹੀ ਖੋਲਦੇ, ਅੰਦਰ ਬੈਠੇ ਰਹਿੰਦੇ ਆ। ਪੰਜਾਬ ਦੇ ਵਿੱਚ ਨਸ਼ਾ ਕੱਲ੍ਹ ਵੀ ਵਿਕਦਾ ਸੀ, ਨਸ਼ਾ ਅੱਜ ਵੀ ਵਿਕਦਾ, ਔਰ ਜੇ ਸਰਕਾਰ ਦੇ ਹਾਲਾਤ ਐਸੇ ਹੀ ਰਹੇ ਤਾਂ ਨਸ਼ਾ ਅੱਗੇ ਵੀ ਵਿਕਦਾ ਰਹੂਗਾ। ਦਾਅਵੇ ਕੱਲ੍ਹ ਵੀ ਹੁੰਦੇ ਸੀ, ਅੱਜ ਵੀ ਹੁੰਦੇ, ਆਉਣ ਵਾਲੇ ਟਾਈਮ ਦੇ ਵਿੱਚ ਵੀ ਹੁੰਦੇ ਰਹਿਣਗੇ, ਪਰ ਗੱਲ ਇਹ ਹੈ ਕਿ ਜੇ ਨਸ਼ਾ ਬੰਦ ਹੋ ਗਿਆ, ਨਸ਼ਾ ਖਤਮ ਹੋ ਗਿਆ ਤਾਂ ਉਹ ਮੁੰਡਾ ਕਿੱਥੋਂ ਨਸ਼ਾ ਕਰਦਾ ਸੀ, ਉਹ ਮੁੰਡਾ ਨਸ਼ੇੜੀ ਕਿਵੇਂ ਸੀ? ਉਹ ਇੱਕ ਮੁੰਡਾ ਨਹੀਂ, ਫਿਰੋਜ਼ਪੁਰ ਦੇ ਵਿੱਚ ਇੱਕ ਸਰਪੰਚ ਪਿਓ ਨੇ ਆਪਣਾ ਪੁੱਤ ਫੜ ਕੇ ਕੁੱਟ ਕੇ ਪੁਲਿਸ ਨੂੰ ਫੋਨ ਕੀਤਾ ਸੀ ਕਿ ਇਹ ਨਸ਼ਾ ਕਰਦਾ ਜੀ, ਇਹ 'ਤੇ ਕਾਰਵਾਈ ਕਰੋ, ਪਰ ਪੁਲਿਸ ਸੌਂ ਗਈ ਸੀ, ਉੱਥੋਂ ਦੇ SHO ਨੇ ਕਾਰਵਾਈ ਨਹੀਂ ਕੀਤੀ ਸੀ। ਹਾਲਾਂਕਿ ਫਿਰੋਜ਼ਪੁਰ ਦੇ ਉਹ SSP ਦਾਅਵਾ ਕਰਦੇ ਸੀ ਕਿ ਮੈਂ ਕਾਲੀਆਂ ਭੇਡਾਂ ਪੁਲਿਸ ਦੀਆਂ ਖਤਮ ਕਰ ਦੇਣੀਆਂ, ਮੈਂ ਇਮਾਨਦਾਰੀ ਦੇ ਨਾਲ ਪੰਜਾਬ ਦੇ ਵਿੱਚ ਆਪਦੇ ਫਿਰੋਜ਼ਪੁਰ ਦੇ ਵਿੱਚ ਕੰਮ ਕਰਨਾ। ਦਾਅਵੇ ਸੋਸ਼ਲ ਮੀਡੀਆ 'ਤੇ ਸਟੇਟਮੈਂਟ ਦੇਣੀ ਬਹੁਤ ਸੌਖੀ ਹੈ ਜੀ, ਕੰਮ ਕਰਨਾ ਬਹੁਤ ਔਖਾ। ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ, ਜਜ਼ਬਾ ਹੋਣਾ ਚਾਹੀਦਾ। ਕੰਮ ਤੁਸੀਂ ਤਾਂ ਕਰ ਸਕਦੇ ਹੋ ਅਗਰ ਤੁਹਾਡੇ ਅੰਦਰ ਜ਼ਮੀਰ ਜਾਗਦਾ, ਤਾਂ ਜ਼ਮੀਰ ਜਾਗਦਾ ਰੱਖਣਾ ਬਹੁਤ ਜ਼ਰੂਰੀ ਹੈ। ਔਰ ਸਾਡੀਆਂ ਸਰਕਾਰਾਂ, ਸਾਡਾ ਪ੍ਰਸ਼ਾਸਨ, ਸ਼ਾਇਦ ਉਹਨਾਂ ਦਾ ਜ਼ਮੀਰ ਜਾਗ ਨਹੀਂ ਰਿਹਾ। ਗੱਲ ਉਦੋਂ ਪਤਾ ਲੱਗਣੀ ਹੈ ਜਿੱਦਾਂ ਇਹ ਅੱਗ ਘਰ ਤੱਕ ਪਹੁੰਚ ਗਈ, ਸਿੱਖ ਘਰੇ ਪਹੁੰਚ ਗਿਆ, ਉਸ ਤੋਂ ਬਾਅਦ ਤੁਹਾਨੂੰ ਤੁਸੀਂ ਦੇਖੋਗੇ ਕਿ ਨਸ਼ਾ ਖਤਮ ਹੁੰਦਾ ਕਿ ਨਹੀਂ ਹੁੰਦਾ। ਪਰ ਸ਼ਾਇਦ ਅਜੇ ਇਸ ਅੱਗ ਦਾ ਸੇਕ ਇਹਨਾਂ ਅਫਸਰਾਂ ਦੇ, ਇਹਨਾਂ ਸਰਕਾਰਾਂ ਦੇ, ਇਹਨਾਂ ਲੀਡਰਾਂ ਦੇ ਘਰ ਤੱਕ ਪਹੁੰਚਿਆ ਨਹੀਂ।
ਹੋਮ ਲਾਈਫ ਸਿਲਵਰ ਸਿਟੀ ਦੇ ਗਰਚਾ ਬ੍ਰਦਰ ਦਾ ਨੰਬਰ 905-900-13-8500 'ਤੇ ਕਾਲ ਕੀਤੀ ਜਾ ਸਕਦੀ ਹੈ ਮੇਰੇ ਨਾਲ ਦਵਿੰਦਰ ਪਰਿਵਾਰ ਜੀ ਨੇ। ਉਸ ਤੋਂ ਬਾਅਦ ਅਗਲੀ ਗੱਲਬਾਤ ਤੁਹਾਡੇ ਨਾਲ ਮੈਂ ਕਰਨੀ ਹੈ ਬਰਾੜ ਸਾਹਿਬ, ਉਹ ਹੈ ਸਿੱਟ ਕੀ ਕਰ ਰਹੀ ਹੈ ਔਰ ਮੌਜੂਦਾ ਸਰਕਾਰ ਕੀ ਕਰ ਰਹੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਉਸ ਟਾਈਮ ਦੇ ਲੀਡਰ ਸੀ ਉਹਨਾਂ ਨੂੰ ਫੜ ਕੇ ਫਟਾਫਟ, ਕਿਉਂਕਿ ਕੁਝ ਕੁ ਜਿਹੜੀਆਂ ਕਾਨੂੰਨੀ ਕਾਰਵਾਈ, ਕਾਨੂੰਨੀ ਅਦਾਰੀਆਂ, ਕਾਨੂੰਨੀ ਨੁਕਤੇ ਨੇ ਉਹ ਫਾਲੋ ਕਰਨੇ ਹੁੰਦੇ ਨੇ, ਪਰ ਫਿਰ ਵੀ ਤੁਸੀਂ ਉਹ ਚੀਜ਼ ਨੂੰ ਵੀ ਕਵਰ ਕਰੋਗੇ। ਵੈਲਕਮ, ਕੁਇਕ ਮੈਸੇਜ ਦਿਓਗੇ ਦਵਿੰਦਰ ਜੀ ਤੁਸੀਂ? ਜੀ ਆਇਆਂ ਨੂੰ
ਬਹੁਤ ਬਹੁਤ ਮਿਹਰਬਾਨੀ ਜਗਰਾਜ ਜੀ, ਤੇ ਮੈਂ ਰੇਡੀਓ ਸੁਣ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਤੇ ਅੱਜ ਆਪਾਂ ਛੋਟੀ ਜਿਹੀ ਗੱਲ ਕਰਾਂਗੇ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ। ਉਹ ਭੈਣ ਭਰਾ ਜਿਨ੍ਹਾਂ ਦੇ ਕੋਲ ਘਰ ਹੈਗਾ ਆ ਤੇ ਘਰ ਦੇ ਵਿੱਚ ਉਹਨਾਂ ਦੀ ਇਕੁਇਟੀ ਹੈਗੀ ਆ, ਜਾਣੀ ਕਿ ਘਰ ਲੈਣ ਨੂੰ ਸਾਲ ਜਾਂ 2 ਸਾਲ ਤੋਂ ਉੱਪਰ ਦਾ ਟਾਈਮ ਹੋ ਗਿਆ ਆ, ਉਹਨਾਂ ਨੂੰ ਪੈਸੇ ਧੇਲੇ ਦੀ ਲੋੜ ਪੈ ਗਈ ਹੈ, ਤੇ ਅਸੀਂ ਉਹਨਾਂ ਦੀ ਜਿਹੜੀ ਆ ਇਕੁਇਟੀ ਦੇ ਅਗੇਂਸਟ ਸਿਕਿਓਰ ਲਾਈਨ ਆਫ ਕ੍ਰੈਡਿਟ ਉਹਨਾਂ ਨੂੰ ਬਣਾ ਕੇ ਦੇ ਸਕਦੇ ਹਾਂ। ਇਹਦੇ ਵਾਸਤੇ ਸਾਨੂੰ ਉਹਨਾਂ ਦੀ ਚੱਲਦੀ ਹੋਈ ਮੌਰਗੇਜ ਵੀ ਤੋੜਨ ਦੀ ਲੋੜ ਨਹੀਂ ਪੈਂਦੀ, ਉਹਨਾਂ ਦੀ ਮੌਰਗੇਜ ਨੂੰ ਐਜ ਇਜ਼ ਰੱਖ ਕੇ ਆਪਾਂ ਸੈਕਿੰਡ ਪੋਜੀਸ਼ਨ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਉਹਨਾਂ ਲੈ ਕੇ ਦਿੱਤੀ ਜਾ ਸਕਦੀ ਆ। ਕਈ ਦਫ਼ਾ ਸਾਡੇ ਭੈਣ ਭਰਾ ਜਿਹੜੇ ਸੈਲਫ ਇੰਪਲਾਇਡ ਹੁੰਦੇ ਆ, ਉਹ ਬੈਂਕ ਦੇ ਕੋਲ ਸਿੱਧੀ ਸਿਕਿਓਰ ਲਾਈਨ ਆਫ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਆ, ਪਰ ਉਹ ਜਦੋਂ ਨੋਟਿਸ ਆਫ ਅਸੈਸਮੈਂਟ ਦੀ ਇਨਕਮ ਦੇਖੀ ਜਾਂਦੀ ਆ ਬੈਂਕ ਦੁਆਰਾ, ਤੇ ਬੈਂਕ ਨੋਟਿਸ ਆਫ ਅਸੈਸਮੈਂਟ ਦੀ ਇਨਕਮ ਦੇਖ ਕੇ ਉਹਨਾਂ ਨਾ ਕਰ ਦਿੰਦੀ ਆ, ਪਰ ਸਾਡੇ ਕੋਲ ਕਾਲ ਮੌਰਗੇਜ ਤੇ ਇਹੋ ਜਿਹੇ ਲੈਂਡਰ ਸਾਡੇ ਨਾਲ ਜੁੜੇ ਹੋਏ ਆ ਜਿਹੜੇ ਤੁਹਾਡੇ ਨੋਟਿਸ ਆਫ ਅਸੈਸਮੈਂਟ ਦੀ ਇਨਕਮ ਤੋਂ ਬਿਨਾਂ ਤੁਹਾਡੀ ਜਿਹੜੀ ਸਟੇਟਡ ਇਨਕਮ ਦੇ ਆਧਾਰ ਤੇ ਹੀ ਤੁਹਾਡੀ ਜਿਹੜੀ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਅਪਰੂਵ ਕਰਵਾ ਕੇ ਦੇ ਸਕਦੇ ਹਾਂ। ਜਿਹਦੀ ਲਿਮਿਟ ਜਿਹੜੀ ਆ $1,00,000 ਤੋਂ ਲੈ ਕੇ $2,50,000 ਤੱਕ ਹੋ ਸਕਦੀ ਹੈ, ਇਸ ਤੋਂ ਉੱਪਰ ਵੀ ਹੋ ਸਕਦਾ, ਡਿਪੈਂਡ ਹੈ ਕਿ ਤੁਹਾਡੇ ਘਰ ਦੇ ਵਿੱਚ ਕਿੰਨੀ ਇਕੁਇਟੀ ਹੈਗੀ ਆ। ਤੇ ਇਹਦੀ ਜਿਹੜੀ ਮੰਥਲੀ ਪੇਮੈਂਟ ਹੈ 1% ਦੇ ਹਿਸਾਬ ਨਾਲ ਹੁੰਦੀ ਹੈ, ਜਿੰਨੀ ਤੁਹਾਡੀ ਆ ਹੁੰਦੀ ਹੈ ਉਹਦੀ ਜਿੰਨੀ ਤੁਸੀਂ ਯੂਜ਼ ਕਰਦੇ ਆ ਉਨੀ ਦੀ ਜਿਹੜੀ ਆ 1% ਤੁਹਾਡੀ ਮੰਥਲੀ ਪੇਮੈਂਟ ਹੁੰਦੀ ਆ, ਤੇ ਜਿੰਨੀ ਤੁਸੀਂ ਯੂਜ਼ ਕਰੋਗੇ ਉਨੀ ਤੇ ਇੰਟਰਸਟ ਪੈਣਾ, ਬਾਕੀ ਤੁਹਾਡੀ ਐਜ ਇਜ਼ ਪਈ ਰਹਿੰਦੀ ਹੈ ਜੀ। ਕਿਸੇ ਵੀ ਭੈਣ ਭਰਾ ਨੇ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ ਜਾਣਕਾਰੀ ਚਾਹੀਦੀ ਹੈ ਜਾਂ ਮੌਰਗੇਜ ਦੇ ਕਿਸੇ ਵੀ ਪ੍ਰੋਡਕਟ ਦੀ ਜਾਣਕਾਰੀ ਚਾਹੀਦੀ ਆ, ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਦਵਿੰਦਰ ਪਵਾਰ ਨੂੰ ਅਕਾਲ ਮੌਰਗੇਜ ਤੇ 647-988-8731 6479888731 ਤੇ ਕਾਲ ਕੀਤੀ ਜਾ ਸਕਦੀ ਹੈ। ਬਾਕੀ ਇੱਕ ਵਾਰੀ ਅਕਾਲ ਮੌਰਗੇਜ ਤੇ ਫਾਈਲ ਦੇਖ ਕੇ ਹਾਂ ਕਹਿ ਦਈਏ ਤੇ ਅਸੀਂ ਆਪਣੇ ਵਾਅਦੇ ਦੇ ਹਮੇਸ਼ਾ ਖਰੇ ਉਤਰੀ ਦਾ ਜੀ।
ਮਿਹਰਬਾਨੀ, ਧੰਨਵਾਦ ਜੀ ਨਵਿੰਦਰ ਜੀ। ਸੋ ਸੈੱਟ ਬਣਾਈ ਗਈ ਸੀ ਪਿਛਲੇ ਕੁਝ ਮਹੀਨੇ ਪਹਿਲਾਂ, ਇਸ ਸੈੱਟ ਨੇ ਜਿੱਥੇ ਚਰਨਜੀਤ ਸ਼ਰਮਾ ਨੂੰ ਫੜਿਆ ਸੀ ਉੱਥੇ ਨਾਲ ਦੀ ਨਾਲ ਹੀ IG ਉਮਰਾ ਨੰਗਲ ਨੂੰ ਵੀ ਫੜਿਆ ਸੀ। ਕੁਝ ਕੁ ਜਿਹੜੇ ਆ SHO ਜਾਂ ਫਿਰ ਡਿਪਟੀ ਉਹ ਬੇਲ ਐਡਵਾਂਸ ਲਈ ਸੀ ਉਹਨਾਂ ਨੇ, ਪਰ ਇਨਵੈਸਟੀਗੇਸ਼ਨ ਉੱਥੋਂ ਦੇ ਜਿਹੜੇ ਵਿਧਾਇਕ ਸੀ ਮਨਤਾਰ ਬਰਾੜ ਉਹਨਾਂ ਦੀ ਵੀ ਕੀਤੀ ਗਈ ਪੁੱਛਗਿੱਛ ਦੇ ਵਿੱਚ। ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਪੁੱਛਿਆ ਗਿਆ, ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪੁੱਛਿਆ ਗਿਆ, ਅਕਸ਼ੇ ਕੁਮਾਰ ਨੂੰ ਵੀ ਪੁੱਛਿਆ ਗਿਆ, ਔਰ ਸਿੱਟ ਨੂੰ ਇਜਾਜ਼ਤ ਨਹੀਂ ਮਿਲੀ ਰਾਮ ਰਹੀਮ ਕੋਲ ਜਾਣ ਦੀ। ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਦੇਖੋ ਜੀ, ਜਾਂਚ ਬਿਲਕੁਲ ਚੱਲ ਰਹੀ ਹੈ, ਸਰਕਾਰ ਦਾਅਵਾ ਕਰ ਰਹੀ ਹੈ ਕਿ ਸਿੱਟ ਬੜੀ ਨਿਰਪੱਖ ਤੌਰ ਤੇ ਜਾਂਚ ਕਰ ਰਹੀ ਹੈ। ਸਾਬਕਾ ਵਿਧਾਇਕ ਦਾ ਵੀ ਨਾਮ ਆ ਜਿਹੜਾ ਉਹ ਪਰਚੇ ਦੇ ਵਿੱਚ ਦਰਜ ਕਰ ਦਿੱਤਾ ਗਿਆ ਸੀ।
ਮੈਂ ਸਰੋਤਿਆਂ ਨੂੰ ਦੱਸਦਿਆਂ ਕਿ ਜਿਹੜੇ ਸਿੱਟ ਦੇ 5 ਮੈਂਬਰ ਸੀ, 5 ਦੇ ਵਿੱਚੋਂ ਜਿਹੜੇ 1 ਮੇਨ ਕਿਹੜੇ ਸੀ ਉਹ ਹਟ ਗਏ ਨੇ ਕਿ ਹਟਾ ਦਿੱਤੇ ਗਏ ਨੇ, 4 ਨੇ ਇਸ ਟਾਈਮ।
ਕੁੰਵਰ ਵਿਜੇ ਪ੍ਰਤਾਪ ਦੀ ਤੁਸੀਂ ਜਿਹੜੀ ਗੱਲ ਕਰਦੇ ਹੋ ਕਿ ਉਹਨਾਂ ਦੇ ਬੇਸਿਕਲੀ ਕੁੰਵਰ ਵਿਜੇ ਪ੍ਰਤਾਪ 'ਤੇ ਸਵਾਲ ਜਿਹੜੇ ਜ਼ਿਆਦਾ ਜਿਹੜੇ ਆ ਉੱਠ ਰਹੇ ਸੀ, ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਹਾਲਾਂਕਿ ਹਲੇ ਇਸ ਤਰ੍ਹਾਂ ਡਿਸੀਜਨ ਦਾ ਜਿਹੜੀ ਆ ਅਪਡੇਟ ਤੁਸੀਂ ਜੀ ਦੇ ਸਕਦੇ ਹੋ
ਜੀ। ਮੇਰੇ ਨਾਲ ਅਗਲੀ ਕਾਲਰ, ਸਤਿ ਸ਼੍ਰੀ ਅਕਾਲ ਜੀ।
ਜੀ ਸਤਿ ਸ਼੍ਰੀ ਅਕਾਲ
ਜੀ,
ਇਹ ਨਾਸਰ ਚੀਮਾ ਬੋਲ ਰਿਹਾ।
ਹੈਲੋ
ਜੀ, ਜੀ ਨਾਸਰ ਚੀਮਾ ਬੋਲ ਰਿਹਾ, ਆਵਾਜ਼ ਆ ਰਹੀ ਮੇਰੀ?
ਹਾਂਜੀ ਹਾਂਜੀ, ਆਵਾਜ਼ ਆ ਰਹੀ ਤੁਹਾਡੀ।
ਹੁਣੀ ਮੇਰੇ ਵੀਰ ਦੀ ਕਾਲ ਆਈ ਸੀ ਮਨਸੂਰ ਚੀਮਾ ਸਾਹਿਬ ਦੀ, ਤੁਹਾਡੇ ਨਾਲ ਉਹਨਾਂ ਦੀ ਗੱਲ ਹੋ ਰਹੀ ਸੀ ਨਾ ਮੇਲੇ ਦੇ ਬਾਰੇ ਚ।
ਉਹ ਕਿਉਂਕਿ ਮੇਰੇ ਕਜ਼ਨ ਨੇ ਉਹਨਾਂ ਦੇ ਦਾਦਾ ਜੀ ਉਹ ਜ਼ਹਿਲਦਾਰ ਸਨ, ਉਹਨਾਂ ਸਾਨੂੰ ਬੜਾ ਕਿਹਾ ਕਿ ਆਓ ਮੇਲੇ ਤੇ, ਲੇਕਿਨ ਅਸੀਂ ਉਦਣ ਮਿਸ ਕਰ ਗਏ ਹਾਂ ਤੇ ਅਗਲੇ ਮੇਲੇ ਤੇ ਇਨਸ਼ਾਅੱਲਾ ਅਸੀਂ ਵੀ ਆਵਾਂਗੇ।
ਥੈਂਕ ਯੂ ਜੀ।
ਤੇ ਦੂਜੀ ਜਿਹੜੀ ਗੱਲ ਸੀ ਉਹ ਸਟੇਜ ਵਾਲੀ
ਜੀ,
ਉਹ ਵੀ ਸੁਣੀ ਸੀ, ਉਹ ਵੀ ਬੜੀ ਚੰਗੀ ਲੱਗੀ ਹੈ ਜੀ।
ਕਿਹੜੀ ਸਟੇਜ ਵਾਲੀ?
ਉਹੀ ਜਿਹੜਾ ਕਿ ਉਹ ਕੋਈ ਆਉਣਾ ਚਾਹੁੰਦਾ ਸੀ ਸਟੇਜ ਤੇ ਨਾ।
ਹਾਂਜੀ,
ਸਟੇਜ ਤੇ ਕੋਈ ਆਉਣਾ ਚਾਹੁੰਦਾ ਸੀ ਤੇ ਉਹਨੂੰ ਫਿਰ ਰੋਕਿਆ ਗਿਆ ਸੀ।
ਹਾਂ, ਉਹ ਸਾਡੇ ਮੈਂਬਰ ਆਫ ਪਾਰਲੀਮੈਂਟ ਕਮਲ ਖਹਿਰਾ ਜੀ ਸੀਗੇ, ਉਹਨਾਂ ਨੂੰ ਸਾਡੀ ਜਿਹੜੀ ਆ ਸਾਰੀ ਟੀਮ ਵੱਲੋਂ ਮਨਾ ਕੀਤਾ ਗਿਆ ਸੀ। ਐਕਚੁਲੀ ਸਟੇਜ ਤੇ ਨਹੀਂ, ਉਹ ਆਏ ਸੀ ਮੇਲੇ ਦੇ ਉੱਪਰ ਔਰ ਸਕਿਉਰਿਟੀ ਦੇ ਪਰਪਸ ਕਰਕੇ, ਕਿਉਂਕਿ ਉਹਨਾਂ ਨੇ ਕੋਈ ਵੀ ਗੱਲ ਹੈ ਹੋਈ ਐਮ ਸਾਡੇ ਆਪਸ ਵਿੱਚ ਦੀ, ਉਹ ਉਸ ਦਿਨ ਮੈਂ ਕਲੀਅਰ ਕਰ ਲਈ ਸੀ ਗੱਲਬਾਤ, ਹੁਣ ਆਪਾਂ ਨਾ ਛੇੜੀਏ ਤਾਂ ਉਹਨੂੰ ਗੱਲ ਨੂੰ ਚੰਗੀ ਗੱਲ ਹੈ।
ਜਿਹੜੀ ਹਕੀਕਤ ਤੁਸੀਂ ਸਾਹਮਣੇ ਲੈ ਕੇ ਆਏ ਸੋ, ਕਿ ਜਦੋਂ ਕੰਮ ਨਹੀਂ ਹੋਣੇ
ਜੀ
ਤੇ ਆਪਣੇ ਕੰਮ ਲੈਣੇ ਨੇ ਤੇ ਫਿਰ ਉਹ ਮਕਸਦ ਕੋਈ ਨਾ ਬਣਦਾ, ਫਿਰ ਆਪਣੇ ਆਪਣੇ ਸਾਰੇ ਫਿਕਰ ਹੀ ਜਾਈਏ
ਜੀ। ਸੋ ਉਹਨਾਂ ਦੀ ਜਿਹੜੇ ਫਰੰਟ ਡੈਸਕ ਤੇ ਲੜਕੀ ਸੀ ਔਰ ਉਹਨਾਂ ਦਾ ਜਿਹੜਾ ਬਿਹੇਵੀਅਰ ਸੀ ਉਹ ਸਾਡੇ ਪ੍ਰਤੀ ਬੜਾ ਮਾੜਾ ਸੀ ਔਰ ਮੈਂ ਤੇ ਦਵਿੰਦਰ ਧਾਲੀਵਾਲ ਉਹਨਾਂ ਦੇ ਆਫਿਸ ਵਿੱਚ ਵਿਜ਼ਿਟ ਕੀਤਾ ਸੀ ਔਰ ਇੰਨਾ ਕਹਿ, ਸਾਡੇ ਇਹ ਚੀਫ ਗੈਸਟ ਹੁੰਦੇ ਸੀ ਪਿਛਲੇ 4-5 ਮੇਲਿਆਂ ਤੋਂ ਔਰ ਪਿਛਲੇ 10-15 ਸਾਲ ਤੋਂ ਅਸੀਂ ਅਦਾਰਿਆਂ ਨੂੰ ਰਨ ਕਰ ਰਹੇ ਹਾਂ, ਟੈਲੀਵਿਜ਼ਨ ਵੀ ਅਸੀਂ ਰਨ ਕੀਤਾ, ਵਿਜ਼ਨ ਟੀਵੀ 'ਤੇ ਵੀ ਆ ਔਰ ਮੇਲੇ ਵੀ ਕਰਾਉਂਦੇ ਹਾਂ, ਰੇਡੀਓ ਵੀ ਰਨ ਕਰਦੇ ਹਾਂ, ਸਾਰੀਆਂ ਵੋਟਾਂ ਦੇ ਵਿੱਚ ਵੀ ਅਸੀਂ ਗੱਲਬਾਤ ਕਰਦੇ ਹਾਂ, ਪਰ ਜਦੋਂ ਸਾਡੇ ਦੱਸਣ ਦੇ ਬਾਵਜੂਦ ਵੀ ਇੱਕ ਮੈਂਬਰ ਆਫ ਪਾਰਲੀਮੈਂਟ ਉਹ ਮਿਲਣ ਨੂੰ ਤਿਆਰ ਹੀ ਨਹੀਂ, ਹੋ ਸਕਦਾ ਅਸੀਂ ਉਹਨਾਂ ਨੂੰ ਇਨਵੀਟੇਸ਼ਨ ਦੇਣਾ ਹੁੰਦਾ ਕਿ ਤੁਸੀਂ ਮੇਲੇ 'ਤੇ ਆਇਓ, ਹੋ ਸਕਦਾ ਅਸੀਂ ਉਹਨਾਂ ਨੂੰ ਕੁਛ ਹੋਰ ਕਹਿਣਾ ਹੁੰਦਾ, ਹੋ ਸਕਦਾ ਅਸੀਂ ਕੰਮ ਕਹਿਣਾ ਹੁੰਦਾ, ਹੋ ਸਕਦਾ ਤੁਹਾਡੇ ਕੰਮ ਲਈ ਗਏ ਹੁੰਦੇ, ਕਿਸੇ ਹੋਰ ਲਈ ਕੰਮ ਲਏ ਹੁੰਦੇ, ਐਟ ਕੰਮ ਹੋਣਾ ਨਹੀਂ ਹੋਣਾ ਅਲੱਗ ਚੀਜ਼, ਬਟ ਇੱਕ ਮਿਲਣਾ ਲੋਕਾਂ ਦੇ ਚੁਣੇ ਹੋਏ ਨੇ ਮਿਲਦੇ, ਜੇ ਲੋਕਾਂ ਦੇ ਕੰਮ ਨਹੀਂ ਆਉਣਾ ਫਿਰ ਸਾਡੀ ਸਟੇਜ ਤੇ ਉਹਨਾਂ ਲਈ ਕੋਈ ਕਿਸੇ ਦੀ ਵੀ ਕੋਈ ਜਗ੍ਹਾ ਨਹੀਂ ਹੈ। ਕੋਈ ਵੀ ਮੈਂਬਰ ਪਾਰਲੀਮੈਂਟ ਹੋਵੇ ਜਿਹੜਾ ਲੋਕਾਂ ਦਾ ਚੁਣਿਆ ਬੰਦਾ, ਲੋਕਾਂ ਦੇ ਕੰਮ ਨਹੀਂ ਆਉਂਦਾ, ਸਾਡਾ ਵੀ ਮੇਲਾ ਜਿਹੜਾ ਲੋਕਾਂ ਦਾ ਮੇਲਾ ਤੇ ਇਹ ਉਹਨਾਂ ਦੇ ਵੀ ਨਹੀਂ ਸਾਹਮਣੇ ਆ ਸਕਦੇ, ਕਿਉਂਕਿ ਮੇਲਾ ਫ੍ਰੀ ਆ, ਪਾਰਕਿੰਗ ਫ੍ਰੀ ਆ, ਮੇਲੇ ਦੀ ਕੋਈ ਕੋਸਟ ਨਹੀਂ ਹੈ, ਪਰ ਇਹ ਲੋਕ ਆ ਜਿਹੜੇ ਫਾਲਤੂ ਉਹਦੇ ਤੇ ਲੀਡ ਨਹੀਂ ਲੈ ਸਕਦੇ
ਜੀ। ਉਹੀ ਮੈਂ ਉਹੀ ਮੇਰਾ ਸਾਰਾ ਗੱਲ ਕਰਨ ਦਾ ਮਕਸਦ ਸੀ, ਤੁਸੀਂ ਕਿਉਂਕਿ ਹੁਣ ਥੋੜੀ ਜਿਹੀ ਗੱਲ ਅੱਗੇ ਵਧਾਈ ਹੈ ਕਿ ਵੇਖੋ ਤੁਸੀਂ ਦੁਨੀਆ ਇੰਜੀ ਚੱਲਦੀ, ਤੁਸੀਂ ਸਾਡੇ ਰਹਿਬਰ ਹੋ, ਤੁਸੀਂ ਸਾਡੀ ਗੱਲ ਕੋਈ ਹੋਣੀ ਹੈ ਤੇ ਜਾ ਕੇ ਕਰਨੀ ਹੈ।
ਮੈਨੂੰ ਲੱਗਦਾ ਕਿ ਇਦਾਂ ਦੇ ਲੀਡਰ ਨੂੰ ਕਮਿਊਨਿਟੀ ਦੀ ਲੀਡਰਸ਼ਿਪ ਕਰਨ ਦਾ ਅਧਿਕਾਰ ਵੀ ਨਹੀਂ ਰਹਿ ਜਾਂਦਾ। ਬਾਕੀ ਤੁਹਾਡੇ ਲੋਕਲ ਲੀਡਰਸ਼ਿਪ ਆ ਔਰ ਤੁਹਾਡੇ ਲੋਕਾਂ ਦੇ ਮੁੱਦੇ ਨੇ, ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਆ ਉਹ ਤੁਸੀਂ ਭਲੀ ਭਾਂਤ ਦੱਸ ਸਕਦੇ ਹੋ, ਪਰ ਜਿਹੜਾ ਲੀਡਰ ਆਪਣੇ ਉਹਨਾਂ ਲੋਕਾਂ ਨੂੰ ਭੁੱਲ ਜਾਂਦਾ ਜਿਹੜਾ ਉਹਨਾਂ ਦੇ ਲਈ ਬਿਨਾਂ ਕਿਸੇ ਲਾਲਚ ਦੇ ਉਸ ਲੀਡਰ ਨੂੰ ਚੁਣ ਕੇ ਕੁਰਸੀਆਂ ਤੇ ਬਿਠਾ ਦਿੰਦਾ, ਉਸ ਨੂੰ ਤਾਜ ਪਹਿਨਾ ਦਿੰਦਾ, ਤਾਂ ਉਹ ਤਾਜ ਸਿਰ ਤੇ ਪਾ ਕੇ ਉਹਨਾਂ ਲੋਕਾਂ ਤੇ ਰੋਹ ਮਾਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਲੋਕ ਫੈਸਲਾ ਤੁਰੰਤ ਬਦਲ ਵੀ ਲੈਂਦੇ ਆ।
ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਜਿਹੜੀ ਇਹ ਗੱਲਬਾਤ ਜਦੋਂ ਹੋਈ ਸੀ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਗੱਲਬਾਤ ਆਈ ਤੇ ਹੁਣ ਉਹ ਗੱਲ ਨੂੰ ਟੌਪਿਕ ਨੂੰ ਬੰਦ ਕਰਦਾ, ਪਰ ਮੈਨੂੰ ਬਹੁਤ ਸਾਰੇ ਫੋਨ ਕਾਲਸ ਆਏ, ਹਾਂਜੀ ਸਾਨੂੰ ਵੀ ਮੋੜ ਦਿੱਤਾ ਗਿਆ, ਸਾਡੇ ਨਾਲ ਵੀ ਬਿਹਾਰ ਆਏ ਹੋਇਆ, ਸਾਨੂੰ ਵੀ ਪੋਸਟਲ ਕੋਡ, ਕਿਉਂਕਿ ਮੈਂ ਕੈਸਲ ਮੋਰ ਦੇ ਵਿੱਚ ਰਹਿੰਦਾ ਅਤੇ ਕੈਸਲ ਮੋਰ ਦੇ ਵਿੱਚ ਰਾਜ ਗਰੇਵਾਲ ਜੀ ਸੀਗੇ ਅਤੇ ਮੇਰੀ ਰਾਈਡਿੰਗ ਉਹਨਾਂ ਦੀ ਹੈ, ਪਰ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਕ ਮੈਂਬਰ ਆਫ ਪਾਰਲੀਮੈਂਟ ਤੋਂ, ਕਿਉਂਕਿ ਮੇਲਾ ਜਿਹੜਾ ਸਾਰਿਆਂ ਦਾ ਸਾਂਝਾ ਔਰ ਜੇ ਹੁਣ ਇੱਕ ਪੋਸਟਲ ਕੋਡ 'ਤੇ ਹੀ ਕੋਨਸਨਟਰੇਟ ਕਰ ਲੈਣਾ ਉਹ ਗੱਲ ਅਲੱਗ ਹੈ, ਪਰ ਆਪਾਂ ਉਸ ਤੇ ਗੱਲ ਨਹੀਂ ਕਰਦੇ ਹੁਣ। ਸੋ ਸਾਡਾ ਸਮਾਂ ਜਿਹੜਾ ਸਮਾਪਤੀ ਵੱਲ ਚਲਿਆ ਗਿਆ ਔਰ ਅਸੀਂ ਕੱਲ੍ਹ ਨੂੰ ਫਿਰ ਮਿਲਾਂਗੇ ਤੁਹਾਡੇ ਪੂਰੇ 12 ਵਜੇ, ਹੁਣ ਇੱਥੇ ਹੀ ਦੇ ਦਿਓ ਇਜਾਜ਼ਤ, ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰੱਖਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ
ਪ੍ਰੋਗਰਾਮ ਤੋਂ ਬਾਅਦ ਮੇਰਾ ਨੰਬਰ ਹੈ 416-602-3600।
Views expressed on the preceding program may not necessarily be those of the owner or management of WTOR radio station.
आप सुन रहे हैं WTR 770 साजावास ब्रॉडकास्टिंग सर्विस 24/7। हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी आपका अपना चैनल है। आप eawaz टीवी को तमाम IPTV बॉक्सेस पर फ्री देख सकते हैं। लाइक कीजिए हमारा फेसबुक पेज eawaz। फीडबैक और एडवर्टाइजमेंट के लिए कॉल कीजिए 6478 6245 6478 6245। The biggest cricket event has begun. Yes, ICC Cricket World Cup 2019 आपके लिए लेकर आए हैं क्रिकेट का सबसे बड़ा शो नॉर्थ अमेरिका में। हम आपको देंगे लेटेस्ट न्यूज, इनसाइड एंड आउटसाइड अपडेट, मैच एनालिसिस, टीम एंड प्लेयर स्टैट्स, ट्रिविया क्वेश्चन, सरप्राइज इंटरव्यू एंड एक्साइटिंग प्राइजेस। देखिए मैच पॉइंट रोजाना रात 9 बजे डॉक्टर अदनान के साथ सिर्फ eawaz टीवी पर, फेसबुक eawaz या फिर eawaz.com।
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले। आज ही खरीदें न्यू HP OfficeJet Pro प्रिंटर और सब्सक्राइब करें HP Instant Ink स्टार्टिंग एट $399 a month। विजिट hp.ca या अपने नजदीकी HP रिटेलर।
ਜਿੰਨਾ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ।
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ, ਜਿਹੜੀ ਕਿ ਵਧੀਆ 100-star ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ। 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋਂ ਲੋਕੇਸ਼ਨ ਦਾ ਇੱਕੋ ਹੀ ਨੰਬਰ 9058747171।
कुछ पल इंसान की जिंदगी में पहली बार आते हैं, इसीलिए आप सिर्फ उन लम्हों को जिएं, बाकी हम पर छोड़ दें। 20 साल